ਨਹੀਂ ਕੀ ਹੁੰਦੀ ਜਿਹੜੀ ਲਿਫਾਫੇ ਚ ਪਾ ਕੇ ਲੈ ਜਾਂਦੇ ਹਾਂ। ਖੰਡ ਪਾਠ ਕਿੰਨੇ ਕਿੰਨੇ ਹੋ ਜਾਂਦੇ, ਆਓ ਪਹਿਲਾਂ ਗੱਜ ਕੇ ਫਤਿਹ ਬੁਲਾ ਲਈਏ ਤੇ ਸਾਰੀ ਸੰਗਤ ਬੜੇ ਪਿਆਰ ਨਾਲ ਪੰਡਾਲ ਵਿੱਚ ਸਜਣ ਦੀ ਕਿਰਪਾਲਤਾ ਕਰੋ, ਕਿਉਂਕਿ ਥੋੜੇ ਸਮੇਂ ਤੱਕ ਜੋ ਭਾਈ ਸਾਹਿਬ ਜੀ ਨੇ ਵੀ ਸਟੇਜ ਤੇ ਆ ਜਾਣਾ ਤੇ ਆਪਾਂ ਉਹਨਾਂ ਪਾਸੋਂ ਗੁਰਮਤ ਦੀਆਂ ਵਿਚਾਰਾਂ ਹਰੀਜਾ ਸਰਵਣ ਕਰਕੇ ਲਾਹਾ ਲੈਣਾ ਤੇ ਆਓ ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਈਏ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਇੱਥੇ ਕਹਿਣਗੇ ਵੀ ਜਿਹਦੇ ਕਰਮ ਜਾਗਦੇ ਜਿਹਦੇ ਭਾਗ ਜਾਗਦੇ ਸੰਗਤ ਵਿੱਚ ਉਹੀ ਜਾ ਸਕਦਾ। ਅਸਲ ਚ ਅਸੀਂ ਅੱਜ ਤੱਕ ਇਹੀ ਸਮਝਿਆ ਵੀ ਜਿਹੜੇ ਕਰਮ ਹੈ ਜਿਹੜੇ ਭਾਗ ਹੈ ਉਹ ਰੱਬ ਨੇ ਲਿਖੇ ਹੈ। ਕਈਆਂ ਦੇ ਚੰਗੇ ਲਿਖ ਦਿੱਤੇ, ਕਈਆਂ ਦੇ ਮਾੜੇ ਲਿਖ ਦਿੱਤੇ। ਆਪਾਂ ਹੀ ਸੋਚਦੇ ਸੁਣਦੇ ਅੱਜ ਤੱਕ ਸਾਡੇ ਕਥਾ ਕਰਨ ਵਾਲਿਆਂ ਨੇ ਮਾਫ਼ ਕਰਿਓ, ਸਾਡੇ ਪ੍ਰਚਾਰਕਾਂ ਨੇ ਸਾਨੂੰ ਸਮਝਾਈ ਇਹ ਹੈ ਵੀ ਰੱਬ ਨੇ ਭਾਗ ਲਿਖੇ ਹੈ। ਪਰ ਜਿਸ ਵੇਲੇ ਜਪਜੀ ਸਾਹਿਬ ਦੀਆਂ ਉਹ ਪੰਕਤੀਆਂ ਪੜ੍ਹਦੇ ਹਾਂ ਗੱਲ ਸਾਰੀ ਦੀ ਸਾਰੀ ਉਲਟ ਹੋ ਜਾਂਦੀ ਹੈ। ਜਿੱਥੇ ਗੁਰੂ ਸਾਹਿਬ ਕਹਿੰਦੇ ਹੈ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੂ ਜਾਹੋ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਹ ਸ਼ਬਦ ਪੜ੍ਹਦੇ ਆ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ, ਆਪੇ ਬੀਜਣਾ ਤੇ ਆਪੇ ਖਾਣਾ। ਇੱਥੇ ਆਏ ਆ ਤਾਂ ਵੀ ਤੁਹਾਡੀ ਮਰਜ਼ੀ ਸੀ, ਇੱਥੋਂ ਉੱਠ ਕੇ ਜਾਣਾ ਤਾਂ ਵੀ ਤੁਹਾਡੀ ਮਰਜ਼ੀ ਹੈ। ਤੁਸੀਂ ਆਪਣੀ ਮਰਜ਼ੀ ਨਾਲ ਆਏ, ਆਪਣੀ ਸੋਚ ਨਾਲ ਆਏ। ਤੁਹਾਡਾ ਭਾਗ ਦਾ ਮਤਲਬ ਇਹ ਨਾ ਕਿਹਾ ਕਰੋ ਵੀ ਕੋਈ ਐ ਲੀਕਾਂ ਬਣੀਆਂ ਹੁੰਦੀਆਂ ਕਰਮ ਹੁੰਦੇ ਆ। ਤੇ ਯਾਦ ਰੱਖੋ ਫਿਰ ਤੇ ਰੱਬ ਨੂੰ ਨਿਰਵੈਰ ਕਿਵੇਂ ਕਵਾਂਗੇ? ਰੱਬ ਜਿਹੜਾ ਕਿਸੇ ਨਾਲ ਵੈਰ ਨਹੀਂ ਰੱਖਦਾ ਸੀ ਤੇ ਰੋਜ਼ ਨਿਰਵੈਰ ਕਹਿੰਦੇ ਆ। ਫਿਰ ਕਈਆਂ ਦੀ ਜ਼ਿੰਦਗੀ ਚ ਉਹਨੇ ਸ਼ਰਾਬ ਲਿਖਤੀ ਤੇ ਕਈਆਂ ਦੇ ਮੁੰਡੇ ਸ਼ਰਾਬ ਸ਼ਰਾਬ ਪੀ ਪੀ ਕੇ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਹੈ। ਜਿੱਥੇ 70 ਸਾਲ 80 ਸਾਲ ਜਿਉਣਿਆ ਸੀ ਉੱਥੇ 50 ਸਾਲ 40 ਸਾਲਾਂ ਦੇ ਵਿੱਚ ਹੀ ਬੰਦਾ ਜਾ ਰਿਹਾ ਸ਼ਰਾਬ ਪੀ ਕੇ। ਫਿਰ ਰੱਬ ਨੇ ਨਸ਼ਾ ਲਿਖਿਆ ਕਿਤੇ? ਜਿਹੜੀ ਅੱਜ ਸ਼ਰਾਬ ਪੀ ਰਹੇ ਆ, ਜਿਹੜਾ ਤੰਬਾਕੂ ਖਾ ਰਹੇ ਹੋ, ਰੱਬ ਨੇ ਥੋੜਾ ਲਿਖਿਆ ਕਿਤੇ ਕਰਮ ਅੱਜ ਸਾਡੇ? ਉਹਦੇ ਸਾਡਾ ਆਪਣਾ ਜ਼ਿੰਦਗੀ ਦਾ ਫੈਸਲਾ ਸੀ। ਘਰ ਵਿੱਚ ਤੁਸੀਂ ਕੁੱਤਾ ਰੱਖਦੇ ਹੋ, ਘਰ ਵਿੱਚ ਰੱਖਿਆ ਹੋਵੇ ਕੁੱਤਾ ਤੇ ਮਾਲਕ ਕਹੇ ਲੈ ਤੇਰੀ ਰੱਸੀ ਖੁੱਲੀ ਹੈ, ਹੁਣ ਜਿਹੜਾ ਤੇਰਾ ਦਿਲ ਕਰਦਾ ਲੈ ਉਹ ਕੁਛ ਕਰੀ ਜਾ। ਮਾਲਕ ਰੱਸੀ ਐ ਖੁੱਲੀ ਛੱਡਦੇ, ਜੇ ਤੇ ਹੋਇਆ ਵਧੀਆ ਕੁੱਤਾ ਵਫਾਦਾਰ ਹੋਇਆ ਫਿਰ ਉਹਨੇ ਕਹਿਣਾ ਨਹੀਂ ਜੇ ਮੇਰੇ ਮਾਲਕ ਨੇ ਖੁੱਲ ਦਿੱਤੀ ਤੇ ਮੈਂ ਇਸ ਖੁੱਲ ਦਾ ਨਜਾਇਜ਼ ਫਾਇਦਾ ਨਹੀਂ ਚੱਕਣਾ। ਮੇਰੇ ਮਾਲਕ ਨੇ ਮੈਂ ਐਵੇਂ ਜਗ੍ਹਾ ਜਗ੍ਹਾ ਤੇ ਥਾਂ ਥਾਂ ਤੇ ਮੂੰਹ ਨਹੀਂ ਮਾਰਨਾ, ਭਾਂਡਿਆਂ ਚ ਮੂੰਹ ਨਹੀਂ ਪਾਉਣਾ, ਦੁੱਧ ਮੈਂ ਖਰਾਬ ਨਹੀਂ ਕਰਨਾ, ਰਸੋਈ ਚ ਆ ਕੇ ਮੈਂ ਰੋਟੀਆਂ ਥੋੜਾ ਖਰਾਬ ਕਰਨੀਆਂ। ਜੇ ਅਸਲ ਮਾਲਕ ਦਾ ਵਫਾਦਾਰ ਕੁੱਤਾ ਹੈ ਤੇ ਕਬੀਰ ਸਾਹਿਬ ਆਪਣੇ ਆਪ ਨੂੰ ਕਹਿੰਦੇ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਕਹਿੰਦੇ ਮੈਂ ਰੱਬ ਦਾ ਕੁੱਤਾ ਆ। ਤੇ ਕਹਿੰਦੇ ਮਾਲਕ ਖੁੱਲ ਦਿੰਦਾ ਤੇ ਪਰ ਬੰਦਾ ਉਸ ਖੁੱਲ ਦਾ ਨਜਾਇਜ਼ ਫਾਇਦਾ ਨਾ ਚੱਕੇ। ਪਰ ਯਾਦ ਰੱਖੋ ਜੇ ਕਹੀਏ ਭਾਗ ਰੱਬ ਨੇ ਲਿਖਿਆ ਫਿਰ ਸ਼ਰਾਬ ਵੀ ਰੱਬ ਨਹੀਂ ਲਿਖੀ ਹੈ, ਫਿਰ ਰੱਬ ਨੂੰ ਨਿਰਵੈਰ ਕਿਵੇਂ ਰਹਿ ਗਿਆ? ਨਸ਼ਾ ਵੀ ਫਿਰ ਰੱਬ ਨਹੀਂ ਲਿਖਿਆ? ਯਾਦ ਰੱਖੋ ਇਹ ਗੱਲ ਤਾਂ ਕਰਕੇ ਬਹੁਤੀ ਇਸ ਕਰਕੇ ਸਾਡੇ ਲੋਕਾਂ ਪ੍ਰਚਾਰੀ, ਉਹਦਾ ਕਾਰਨ ਇਹ ਸੀ ਕਿਉਂਕਿ ਸਾਡੇ ਵਰਗੇ ਧਾਰਮਿਕ ਬੰਦਿਆਂ ਨੇ ਰਾਜਨੀਤਿਕ ਬੰਦਿਆਂ ਨੂੰ ਬਰੀ ਕਰਨਾ ਹੁੰਦਾ। ਬੜੇ ਵਾਰੀ ਤੁਸੀਂ ਆ ਪਿਛਲੇ ਦੀਵਾਨਾਂ ਵਿੱਚ ਭਾਈ ਸਾਹਿਬ ਤੋਂ ਸੁਣਦੇ ਰਹੇ ਹੋ ਵੀ ਜੇ ਕਿਸੇ ਦਾ ਨੌਜਵਾਨ ਪੁੱਤ ਅੱਜ ਸਿਸਟਮ ਕਰਕੇ ਮਰ ਗਿਆ, ਐਕਸੀਡੈਂਟ ਹੋ ਗਿਆ, ਤੇ ਯਾਦ ਰੱਖੋ ਸੜਕ ਵਧੀਆ ਨਹੀਂ ਸੀ, ਪ੍ਰਬੰਧ ਵਧੀਆ ਨਹੀਂ ਸੀ, ਅੱਗੇ ਗਾਵਾਂ ਆ ਗਈਆਂ, ਅੱਗੇ ਅੱਗੇ ਪਸ਼ੂ ਆ ਗਏ, ਡੰਗਰ ਆ ਗਏ, ਉਹਦੇ ਕਰਕੇ ਹੋ ਗਿਆ ਐਕਸੀਡੈਂਟ। ਉਹ ਸਿਸਟਮ ਨਾ ਵਧੀਆ ਹੋਣ ਕਰਕੇ ਐਕਸੀਡੈਂਟ ਹੋਇਆ, ਤਾਂ ਕਰਕੇ ਬੱਚੇ ਦੀ ਮੌਤ ਹੋਈ ਹੈ। ਪਰ ਸਾਡੇ ਵਰਗੇ ਧਾਰਮਿਕ ਬੰਦੇ ਜਾ ਕੇ ਭੋਗਾਂ ਤੇ ਇਹ ਕਹਿੰਦੇ ਹੈ, ਕਹਿੰਦੇ ਭਾਈ ਰੱਬ ਲੈ ਗਿਆ, ਪਰਮਾਤਮਾ ਲੈ ਗਿਆ, ਰੱਬ ਦਾ ਨਿਯਮ ਹੈ, ਰੱਬ ਦਾ ਕਾਨੂੰਨ ਹੈ, ਪਰਮਾਤਮਾ ਨੇ ਸਭ ਕੁਛ। ਨਾ 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 ਨਾ, ਕਾਨੂੰਨ ਰੱਬ ਨੇ ਘੜਿਆ, ਠੀਕ ਹੈ, ਜੰਮਣਾ ਮਰਨਾ ਜਿਹਨੂੰ ਅਸੀਂ ਪੜ੍ਹਦੇ ਹਾਂ ਲੇਖ ਨਾ ਮਿੱਟੀ ਹੇ ਸਖੀ ਜੋ ਲਿਖਿਆ ਕਰਤਾਰ, ਉਹ ਗਰੀਬ ਲਈ ਵੀ ਉਹੋ ਜਿਹਾ ਰਹਿਣਾ, ਅਮੀਰ ਲਈ ਵੀ ਉਹੋ ਜਿਹਾ ਰਹਿਣਾ, ਛੋਟੇ ਲਈ ਵੀ ਉਹੋ ਜਿਹੀ ਹੈ, ਵੱਡੇ ਲਈ ਵੀ ਉਹੋ ਜਿਹੀ ਹੈ, ਕਾਲੇ ਲਈ ਵੀ ਉਹੋ ਜਿਹੀ ਹੈ, ਗੋਰੇ ਲਈ ਵੀ ਉਹੋ ਜਿਹੀ ਹੈ। ਜਿਹੜਾ ਕਾਨੂੰਨ ਕੁਦਰਤੀ ਕਾਨੂੰਨ ਬਣਿਆ, ਪਰ ਜਿਹੜਾ ਅੱਗੇ ਕਾਨੂੰਨ ਜਿਹੜਾ ਸਾਡੇ ਸਮਾਜ ਨੇ ਬਣਾਉਣਾ ਹੁੰਦਾ ਹੈ ਉਹ ਅਸੀਂ ਆਪ ਖੁਦ ਵਧੀਆ ਬਣਾਉਣਾ ਹੁੰਦਾ ਜ਼ਿੰਦਗੀ ਚ, ਉਹ ਖੁਦ ਅਸੀਂ ਆਪ ਘੜਨਾ ਹੁੰਦਾ। ਪਰ ਯਾਦ ਰੱਖੋ ਸਾਡੇ ਵਰਗੇ ਧਾਰਮਿਕ ਬੰਦਿਆਂ ਨੇ ਰਾਜਨੀਤਿਕ ਬੰਦਿਆਂ ਨੂੰ ਬਰੀ ਕਰਨ ਲਈ ਵੀ ਤਾਂ ਕਿ ਲੋਕੀ ਸਰਕਾਰ ਨੂੰ ਦੋਸ਼ ਦੇਣ ਦੀ ਬਜਾਏ ਰੱਬ ਤੇ ਦੋਸ਼ ਮੜਨ, ਤੇ ਜਿਸ ਵੇਲੇ ਇਹ ਗੱਲ ਸਮਾਜ ਅੰਦਰ ਸਥਾਪਿਤ ਕਰ ਦਿੱਤੀ ਜਾਂਦੀ ਹੈ ਫਿਰ ਰੱਬ ਨੂੰ ਕੋਈ ਦੋਸ਼ੀ ਨਹੀਂ ਕਹਿੰਦਾ ਬੰਦਾ। ਜਿਸ ਵੇਲੇ ਸਾਰੇ ਦਾ ਸਾਰਾ ਵਰਤਾਰਾ ਅਸੀਂ ਐਂ ਕਹਿ ਦਿੰਦੇ ਹਾਂ ਨਾ, ਜਦੋਂ ਇਹ ਗੱਲ ਪ੍ਰਚਾਰ ਦਿੱਤੀ ਜਾਂਦੀ ਵੀ ਸਾਰੇ ਦਾ ਸਾਰਾ ਵਰਤਾਰਾ ਰੱਬ ਵੱਲੋਂ ਹੋ ਰਿਹਾ, ਪਰਮਾਤਮਾ ਵੱਲੋਂ ਹੋ ਰਿਹਾ, ਉਸ ਵੇਲੇ ਇਹ ਗੱਲ ਰਹਿ ਨਹੀਂ ਜਾਂਦੀ ਵੀ ਕਿਸੇ ਦੂਜੇ ਨੂੰ ਦੋਸ਼ ਦਈਏ, ਕਿਸੇ ਤੋਂ ਤੁਸੀਂ ਦੋਸ਼ ਮੜ ਹੀ ਨਹੀਂ ਸਕਦੇ, ਤੇ ਉਸ ਵੇਲੇ ਬੰਦਾ ਫਿਰ ਆਪਣੇ ਆਪ ਤੇ ਵੀ ਦੋਸ਼ ਮੜਨਾ, ਆਪਣਾ ਕਿੱਥੇ ਕਸੂਰ ਕੱਢੂ? ਬੰਦਾ ਕਿੱਥੇ ਕਹੂਗਾ ਵੀ ਮੈਂ ਗਲਤ ਕੀਤਾ ਤੇ ਤਾਂ ਕਰਕੇ ਮੈਨੂੰ ਭੁਗਤਣੀ ਪਈ ਹੈ? ਜਿਸ ਵੇਲੇ ਸ਼ਰਾਬੀ ਬੰਦਾ ਵੀ ਕਹੂਗਾ ਨਾ ਵੀ ਰੱਬ ਦੇ ਹੁਕਮ ਚ ਹੀ ਹੋਇਆ ਸਾਰਾ ਕੁਛ, ਨਹੀਂ ਸ਼ਰਾਬ ਤੂੰ ਪੀਤੀ ਹੈ ਹੁਣ ਭੁਗਤ ਵੀ ਤੂੰ ਹੀ ਪਾਈ, ਆਪੇ ਬੀਜ ਆਪੇ ਹੀ ਖਾਓ। ਤੇ ਆਪਾਂ ਗੱਲ ਕਰਦੇ ਸੀ ਇਹ ਨਾ ਕਿਹਾ ਕਰੀਏ ਵੀ ਸੰਗਤ ਵਿੱਚ ਤਾਂ ਆਈਦਾ ਵੀ ਜੇ ਭਾਗਾਂ ਚ ਹੋਵੇ, ਨਹੀਂ ਨਹੀਂ ਉਹ ਫੈਸਲਾ ਸਾਡਾ। ਕਿੰਨੇ ਬੰਦੇ ਤੁਹਾਡੇ ਚੋਂ ਡਰ ਕੇ ਘਰਾਂ ਚ ਬੈਠੇ ਹੁਣ ਪਤਾ ਨੀ ਕੀ ਹੋਜੂ, ਉੱਥੇ ਇੰਨੇ ਪ੍ਰਸ਼ਾਸਨ ਲੱਗੇ ਤੇ ਬਾਵਜੂਦ ਵੀ ਕਈ ਬੰਦੇ ਸੋਚਦੇ ਆ ਪਤਾ ਨੀ ਕੀ ਹੋ ਜਾਣਾ ਉੱਥੇ, ਅਸੀਂ ਵੀ ਤੇ ਬੈਠੇ ਹਾਂ ਇੱਥੇ ਕੀ ਹੋਜੂ ਵੱਧ ਤੋਂ ਵੱਧ ਬੰਦੇ ਨਾਲ। ਪਰ ਜੇ ਅਸੀਂ ਸੋਚ ਨੂੰ ਪਿਆਰ ਕਰਦੇ ਹਾਂ, ਜੇ ਅਸੀਂ ਇਸ ਵਿਚਾਰ ਨੂੰ ਪਿਆਰ ਕਰਦੇ ਹਾਂ ਭਾਈ, ਫਿਰ ਤੇ ਬੰਦਾ ਬੇਪਰਵਾਹ ਰਵੇ। ਜੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਐਂ ਸੋਚ ਲੈਂਦੇ ਵੀ ਜਿਹੜਾ ਰਾਹ ਮੈਂ ਚੁਣਿਆ ਪਤਾ ਨੀ ਕੀ ਕੁਛ ਹੋ ਜਾਣਾ ਇਹਦੇ ਤੇ, ਬੰਦਾ ਬੇਪਰਵਾਹ ਹੋ ਕੇ, ਬੇਪਰਵਾਹ ਕਈ ਪ੍ਰਵਾਹ ਕਰਕੇ ਬਹਿ ਜੇ ਪਤਾ ਨੀ ਕੀ ਹੋਣਾ ਉੱਥੇ, ਆਈ ਨੀ ਇੱਥੇ, ਕਈ ਆ ਗਏ ਉਹਨਾਂ ਦਾ ਆਪਣਾ ਫੈਸਲਾ ਸੀ। ਕ੍ਰੈਡਿਟ ਬੰਦੇ ਨੂੰ ਮਿਲਣਾ ਆ, ਕ੍ਰੈਡਿਟ ਇਨਸਾਨ ਨੂੰ ਮਿਲਣਾ, ਕ੍ਰੈਡਿਟ ਤੁਹਾਨੂੰ ਸਾਰਿਆਂ ਨੂੰ ਮਿਲਣਾ। ਇੱਥੋਂ ਤੇ ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਜੇ ਆਹ ਸਾਰਾ ਕੁਛ ਹੋ ਰਿਹਾ ਇੱਥੋਂ ਦੇ ਪ੍ਰਬੰਧਕ ਕਰਕੇ ਹੋ ਰਿਹਾ, ਉਹਨਾਂ ਦਾ ਉਦਮ ਹੈ, ਉਹਨਾਂ ਦਾ ਉਪਰਾਲਾ, ਉਹਨਾਂ ਨੂੰ ਉਹਨਾਂ ਦੀ ਹਿੰਮਤ ਨੂੰ ਦਾਤ ਦੇਣੀ ਚਾਹੀਦੀ ਸਾਨੂੰ ਵੀ ਬਈ ਵਾਹ ਵਾਹ ਵਾਹ, ਕਹਿਣਾ ਚਾਹੀਦਾ ਸਾਨੂੰ ਵੀ ਬੰਦਿਆਂ ਨੇ ਹਿੰਮਤ ਕੀਤੀ ਦਾਤ ਦਿਓ ਉਹਨਾਂ ਨੂੰ। ਕ੍ਰੈਡਿਟ ਬੰਦੇ ਨੂੰ ਦੇਣਾ ਚਾਹੀਦਾ, ਪਰ ਸਾਡੇ ਧਾਰਮਿਕ ਬੰਦਿਆਂ ਨੇ ਕ੍ਰੈਡਿਟ ਕਿਹਨੂੰ ਦਿੱਤਾ? ਇੱਕ ਰੱਬ ਚੁਣਿਆ, ਇੱਕ ਪਰਮਾਤਮਾ ਚੁਣਿਆ, ਸਾਰੇ ਦਾ ਸਾਰਾ ਕ੍ਰੈਡਿਟ ਉਹਨੂੰ ਦੇਈ ਗਈ। ਤੇ ਯਾਦ ਰੱਖੋ ਜਿਸ ਵੇਲੇ ਮਾੜਾ ਕੁਛ ਹੋਇਆ ਤੇ ਬੰਦੇ ਨੇ ਆਪਣਾ ਦੋਸ਼ ਨਹੀਂ ਕੱਢਿਆ, ਦੋਸ਼ ਵੀ ਕਿਹਦੇ ਤੇ ਮੜਿਆ? ਰੱਬ ਤੇ। ਪਰ ਇੱਥੇ ਕੀ ਕਹਿਣਾ ਸੀ? ਦੱਦੈ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ ਆਪਣੇ, ਉਹ ਦੱਦੈ ਦੋਸ਼ ਕੀ ਕਿਸੇ ਨੂੰ ਦੇਣਾ, ਇਹਦਾ ਕ੍ਰੈਡਿਟ ਵੀ ਤੁਹਾਨੂੰ ਹੀ ਹੈ। ਜੇ ਚੰਗਾ ਹੋਏਗਾ ਤਾਂ ਵੀ ਤੁਹਾਨੂੰ ਕ੍ਰੈਡਿਟ ਜਾਣਾ, ਜੇ ਮਾੜਾ ਹੋਇਆ ਤਾਂ ਹੀ ਆਪਣਾ ਹੀ ਦੋਸ਼ ਕੱਢਣਾ ਪੈਣਾ ਸਾਨੂੰ, ਫਿਰ ਜ਼ਿੰਦਗੀ ਚ ਸੌਖੇ ਹੋ ਸਕਦੇ ਹਾਂ। ਸੋ ਸਾਰੀ ਸੰਗਤ ਨੂੰ ਬੇਨਤੀ, ਭਾਈ ਸਾਹਿਬ ਜੀ ਪਹੁੰਚ ਚੁੱਕੇ ਆ ਤੇ ਸਾਰੀ ਸੰਗਤ ਜਲਦੀ ਜਲਦੀ ਨਮਸਕਾਰ ਕਰਕੇ ਪੰਡਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਸਮੇਂ ਔਰ ਸਵਾਸਾਂ ਨੂੰ ਸਫਲ ਕੀਤਾ ਜਾ ਸਕੇ। ਸੋ ਦੂਸਰੀ ਬੇਨਤੀ, ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਲੰਗਰ ਬੰਦ ਕਰ ਦਿਓ ਜਿੰਨਾ ਚਿਰ ਦੀਵਾਨ ਚੱਲਦਾ, ਤਾਂ ਕਿ ਸਾਰੀ ਸੰਗਤ ਬੈਠ ਕੇ ਸੁਣ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰ ਸਕੇ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ ਰਹਿੰਦਾ ਸਮਾਂ ਭਾਈ ਸਾਹਿਬ ਜੀ ਤੋਂ ਗੁਰਮਤ ਦੀਆਂ ਵਿਚਾਰਾਂ ਸੁਣੀਏ। ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ।
ਧੰਨ ਵਾਹਿਗੁਰੂ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਲ ਥਲ ਨਹੀਂ ਅਲ ਪੂਰਿਆ ਸਵਾਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ ਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਓ ਇਕਾਗਰਚਿਤ ਹੋ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ। ਬੇਨਤੀ ਹੈ ਕੋਈ ਰਸਨਾ ਵਾਂਝੀ ਨਾ ਰਵੇ। ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸਜੋ ਤੀਸਰੇ ਔਰ ਲਾਸਟ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਜਿੰਨਾ ਕੁ ਸਮਾਂ ਸਾਡੇ ਪਾਸ ਹੈ ਇਕਾਗਰਚਿਤ ਹੋ ਕੇ ਬੈਠ ਕੇ ਸੁਣੀਏ ਸਮਝੀਏ ਵਿਚਾਰੀਏ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ। ਮੈਂ ਲਾਗੂ ਕਰਾਂਗਾ ਮੇਰਾ ਭਲਾ, ਤੁਸੀਂ ਲਾਗੂ ਕਰੋਗੇ ਤੁਹਾਡਾ ਭਲਾ। ਲਾਗੂ ਕਰਨ ਦਾ ਹੀ ਜ਼ੋਰ ਲੱਗਦਾ। ਸੁਣਨਾ ਸੁਣਾਉਣਾ ਔਖਾ ਨਹੀਂ, ਪੜ੍ਹਨਾ ਪੜ੍ਹਾਉਣਾ ਔਖਾ ਨਹੀਂ, ਜ਼ਿੰਦਗੀ 'ਚ ਲਾਗੂ ਕਰਨਾ ਔਖਾ ਹੈ ਤੇ ਲਾਗੂ ਕਰੀਏ। ਕੋਈ ਕਹਿੰਦਾ ਸੀ 33 ਕਰੋੜ ਰੱਬ ਹੈ, ਕੋਈ ਕਹਿੰਦਾ ਸੀ 3 ਨੇ, ਕੋਈ ਕੁਛ ਦੱਸਦਾ ਹੈ, ਕੋਈ ਕੁਛ ਦੱਸਦਾ ਹੈ। ਇੱਕ ਵੀ ਕਿਹਾ ਵੀ ਇੱਕ, ਪਰ ਸਾਡੇ ਗੁਰੂ ਸਾਹਿਬ ਕਹਿੰਦੇ ਸਾਰਾ ਕੁਛ ਇੱਕ ਹੀ ਹੈ, ਇੱਕ ਰੱਬ ਵੱਖਰਾ ਨਹੀਂ, ਸਾਰਾ ਕੁਛ ਹੀ ਰੱਬ ਹੈ। ਇੱਕ ਗੋਬਿੰਦ ਨਹੀਂ,
ਸਭ ਗੋਬਿੰਦ ਹੈ,
ਸਾਰਾ ਕੁਛ ਗੋਬਿੰਦ ਹੀ ਗੋਬਿੰਦ।
ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਗੋਬਿੰਦ ਬਿਨ ਨਹੀਂ ਕੋਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸਭ ਗੋਬਿੰਦ ਹੈ, ਸਭ
ਸਾਰਾ ਕੁਛ ਰੱਬ ਹੀ ਹੈ। ਸਭ ਕੁਛ ਨੂੰ ਲੱਭੋ, ਜੋ ਦਿਸਦਾ ਅਣਦਿਸਦਾ ਪਰਮਾਤਮਾ ਹੀ ਹੈ, ਜੋ ਸਾਹਮਣੇ ਹੈ ਇਹਨੂੰ ਸਮਝੋ, ਕੁਦਰਤ ਦੇ ਨਿਯਮਾਂ ਨੂੰ ਸਮਝੋ।
ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। हंस जैसे
Hare Krishna. دریا او سب تجھی پاہ ہے تُو 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 دریا او سب تجھی سب تجھ ہی پاہ ہے دریا او سب تجھ ہی پاہ ہے دریا او سب تجھ ہی پاہ ہے دریا او سب تجھ
پڑھو پڑھو جی پڑھو
دریا
سمجھو نا بھائی بولو
سب تجھ بن دوجا کوئی نہ ہے تجھ بن دوجا کوئی نہ ہے تجھ بن دوجا کوئی نہ ہے تجھ بن دوجا کوئی نہ
بولو
تجھ بن دوجا تجھ بن دوجا کوئی نہ ہے 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 تجھ بن دوجا کوئی او تو دریا او سب تجھ ہی پاہ ہے تو دریا او سب تجھ ہی پاہ ہے او تو دریا او سب تجھ ہی پاہ ہے تو دریا او سب تجھ ہی پاہ ہے تو دریا او سب تجھ ہی پاہ ہے
ایک واری کہن تے گج کے آکھو واہگرو جی کا خالصہ واہگرو جی کی
فتح
آپ اج تیسرے اور لاسٹ دیوان وچ حاضری بھر رہے ہاں پہرے داراں نوں بینتی ہے تکڑے ہو کے رستے وچ بیٹھو پنڈال کھول کے لمبا کر دیتا گیا ہے آن والی سنگت جتھے جتھے جگہ ملے آرام نال ڈکا بنا کے بیٹھنا سو حاضر ہو کے جنے ایک منٹ جنہ ایک ٹائم ساڈے پاس ہے اسی اکاگر چت ہو کے بیٹھیے ٹکا بنا کے رکھیے سنیے سمجھیے بچاریے تے اپنی زندگی دے وچ لاگو کرن دی کوشش کریے جے اسی بدلنا نہیں چاہتے پاویں سانو کسی بھی گرنتھ دی بانی پڑھ کے سنائی جو پاویں گرو نانک پاتشاہ ساڈے سامنے آ جان گرو رام داس سچے پاتشاہ ساڈے پتا بھی ہون جے میں پرتھی چاہتا پھر کچھ نہیں بن سکتا آکھو ستنام جے میں پرتھی چاہتا میرا پتا گرو رام داس بھی ہووے پاویں ہے نہیں سی گرو رام داس سچے پاتشاہ دا پوتی سی پرتھی چند نہیں بدلنا چاہوں دا تے نہیں بدلے آپا بچن پڑھ دیا کہاں سوان کو سمرت سنائے کہندے کتے نو تسی سمرتیاں بھی سنائی جاؤ جیڑا ہے ہی پشو ہے اودے تے اثر ہو ہی نہیں سکتا پشو نو تسی کہو بھی آجا تینو میں پانی سنا ماں آجا تینو میں کتھا سنا ماں اودے تے کوئی اثر نہیں ہونا کتھا وچ طاقت بہت ہے کتھا بدل دیندی ہے بندے نو گیان بدل دیندا ہے پر گیان بندیاں دے کم آؤں پشواں دے تے جے بندے بن کے سنیے بندے بن جیے انسان بن جیے پشو برتی اپنی تیاگ دیے تے زندگی بدل جاندی ہے پھر اپنی سوچ بدلیے جے سمجھنا چاہواں گے سمجھ پھر ہی آؤں ہے نہیں تے آ سن لو سارا شبد ہی سن لو کہاں سوال سمرت سنائے
कहां स्वान को सिमरत सुनाए, कहां सकत पै हर गुन गाए। राम 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 रमे रम रही है,
जे तेनू रमिया सारे पासे नजर आउंदा ओदे विच रमिया रहे, मतलब रमे दे विच रमिया रहे, ओनू गुणा नू समझ के अपनी जिंदगी ज्यो, ओदे विच रंगिया रहे, ते भुल के भी किसे कमले नू ना समझाउण पए जी ओने नहीं बदलना। अगे
साकत स्यो भूल नहीं कही है,
जेड़ा बदलना नहीं चाहुंदा, जेड़ा साकत है, जेड़ा कहिंदा मैं नहीं बदलना चाहुंदा, ओनू कहिंदे भुल के भी ना कह। हां तू आनंद लै, कुदरत दे निजमां नू समझ के जिंदगी जिउणी है। वेखो प्यारियो, जेड़ा आ कानून इत्थे दा बणिया है, जेड़ा नहीं कानून नू मनना चाहुंदा ओदी मर्जी है, पर तू चंगा नागरिक बन के रह, तू चंगा कुदरत दा कानून नू समझ के चल। जेड़ा नहीं समझना चाहुंदा, अगला कहिंदा मैं ते इदां ही करूं, दुनिया दे पुठे काम जेड़ा करना चाहुंदा करन दे, फिर अगले दी मर्जी है। जिन्हें कानून नू तोड़ के जेल जाना जावे, जिन्हें कानून नू तोड़ना तोड़ लैण दे। फिर एक बंदा कहिंदा मैं नहीं मनदा, मैं ते पुठे काम ऐं करूं, ते ठीक है फिर जांदा जेल च जाण दे, पर तू कानून नू समझ के ओदे अंडर चल। कुदरत दा कानून कह रहे हैं जी मैं, जेड़ा कुदरत दा कानून है, ते कुदरत दा कानून सारिआं लई इक्को जिहा है। जेड़ा कुदरत दा कानून है इक्को जिहा, मैं जे मैं पकौड़े खा लैणे ने ना, उत्तों पी लैणा ठंडा पानी, ते खंघ मैनू भी लगू, जे तू खाएगा ते तेनू भी लगू, चाहे तू अमृतधारी है चाहे नहीं है, चाहे तैं चोला पाया चाहे तैं नहीं पाया, चाहे तू कीर्तन करदा चाहे तू नहीं करदा। कुदरत दा कानून सारिआं लई इक्को जिहा है, कोई फर्क नहीं। मैं कल भी गल कीती सी, कुदरत दा जेड़ा कानून है जिन्नू असी रब कहिंदे आ, कुदरत दा विधान है, जेड़ा जेड़ा रब है, ओह चोला नहीं वेखदा, ओह बारी भेख नहीं वेखदा, ओह मेरे कीते पाठ नहीं वेखदा, मेरे बजाए वाजे नहीं वेखदा, ओह कहिंदा गलती करेगा ते तू मेरा कुछ नहीं लगदा, सजा तेनू मैं बराबरी दऊं। दुनिया चोले वेखदी है, दुनिया पहरावे वेखदी है, दुनिया कपड़े वेखदी है, दुनिया ने तिलक वेखने आ, दुनिया ने गात्रे वेखने आ, दुनिया ने वेखना बाहरों, पर कुदरत दा कानून कहिंदा गलत कर गया ना तू, ते सजा तेनू बराबर दवांगे। आखो सतनाम, ओदे लई कोई फर्क नहीं, कुदरत दा कानून सारिआं लई इक्को जिहा, इक्को जिहा। ओदे ने जदों पैदा होना ओह भी इक विधान है, मरना है राजा प्रजा समकर्म है, ऐसो काल वडानी रे, ओदे ने बराबर कर देना हुंदा, ओदे लई सारा कुछ बराबर है। ਉਹ ਇੱਕ ਅੱਖ ਨਾਲ ਵੇਖਦਾ ਸਾਰਿਆਂ ਨੂੰ, ਕੁਦਰਤ ਦਾ ਕਾਨੂੰਨ ਕਹਿ ਰਿਹਾ ਇੱਕ ਅੱਖ ਨਾਲ ਵੇਖਦਾ, ਉਹਦੀਆਂ ਸ਼ਰਤਾਂ ਨੇ ਜਿਹੜੀਆਂ, ਜਿਹੜਾ ਬੰਦਾ ਪੂਰੀਆਂ ਕਰ ਲੈਂਦਾ ਵਰ ਲੈ ਜਾਂਦਾ, ਜਿਹੜਾ ਨਹੀਂ ਪੂਰੀਆਂ ਕਰਦਾ ਸਰਾਪ ਤੇ ਫਿਰ ਹੈਗਾ ਹੀ, ਉਹ ਤੇ ਸਰਾਪ ਤੇ ਫਿਰ ਹੈਗਾ ਹੀ ਹੈ। ਜੇ ਵਰ ਲੈਣਾ ਵਰ ਲੈ ਲਓ, ਸਰਾਫ ਲੈਣਾ ਸਰਾਫ ਲੈ ਲਓ, ਮਰਜ਼ੀ ਤੁਹਾਡੀ ਹੈ। ਤੇ ਜਿਹੜਾ ਬੰਦਾ ਬਦਲਣਾ ਨਹੀਂ ਚਾਹੁੰਦਾ ਉਹ ਨਹੀਂ ਬਦਲ ਸਕਦਾ, ਭੁੱਲ ਕੇ ਵੀ ਨਾ ਕਹੇ, ਜਿਹੜਾ ਨਹੀਂ ਸਮਝਣਾ ਚਾਹੁੰਦਾ ਅਗਲੇ ਦੀ ਮਰਜ਼ੀ ਹੈ। ਸੁਣੋ,
ਕਊਆ ਕਹਾਂ ਕਪੂਰ ਚਰਾਏ, ਕਹਿ ਬਿਸੀਅਰ ਕੋ ਦੁੱਧ ਪਿਆਏ।
ਇਹਦੇ ਅਰਥ ਤੇ ਸਿੱਧੇ ਹੀ ਨੇ ਸਮਝ ਆਉਂਦੀ ਹੈ ਵੀ ਕਾਂ ਨੂੰ ਤੁਸੀਂ ਕਪੂਰ ਖਵਾਓਗੇ ਉਹਦੇ ਕੀ ਅਰਥ ਹੈ, ਉਹਨੂੰ ਥੋੜਾ ਚੰਗਾ ਲੱਗਦਾ, ਤਾਂ ਗੰਦਗੀ ਚ ਚੁੰਝਾ ਮਾਰਦਾ, ਤੇ ਸੱਪ ਨੂੰ ਦੁੱਧ ਪਿਆ ਲੈਣਾ ਉਹਨੂੰ ਕਿੱਥੇ ਚੰਗਾ ਲੱਗਦਾ। ਇਹ ਕਿਹਾ ਜਾਂਦਾ ਸੱਪ ਸੱਪ ਦੁੱਧ ਪੀਂਦਾ ਨਹੀਂ ਹੁੰਦਾ, ਕਿਹਾ ਜਾਂਦਾ ਵੀ ਸੱਪ ਦੁੱਧ ਪੀਂਦਾ ਹੈ, ਪੀਂਦਾ ਨਹੀਂ ਦੁੱਧ। ਪ੍ਰਚਲਿਤ ਹੋ ਜਾਂਦੀਆਂ ਨੇ ਨਾ ਕਈ ਗੱਲਾਂ, ਪ੍ਰਚਲਿਤ ਹੋਈਆਂ ਹੋਈਆਂ। ਫਾਇਦਾ ਕੀ ਹੋਣਾ, ਕਹਿੰਦੇ ਜੇ ਡੰਗ ਮਾਰਨਾ ਤੇ ਉਹਨੇ ਮਾਰਨਾ ਹੀ ਹੈ, ਦੁੱਧ ਪਿਆਉਣ ਨਾਲ ਕੀ ਹੋਜੂ, ਕਾਂ ਨੂੰ ਕਪੂਰ ਖਵਾਉਣ ਨਾਲ ਕੀ ਹੋਜੂ, ਉਹਨੇ ਫਿਰ ਫਿਰ ਗੰਦਗੀ ਦੀ ਜੂਝਾਂ ਮਾਰਨੀਆਂ, ਕਿਉਂਕਿ ਉਹਨੂੰ ਕੋਈ ਮਤਲਬ ਨਹੀਂ ਕਿ ਤੂੰ ਕੀ ਕਰਨਾ। ਮਨਮੁੱਖ ਬੰਦਾ ਜਿਹੜਾ ਬਦਲਣਾ ਨਹੀਂ ਚਾਹੁੰਦਾ ਉਹਦੇ ਲਈ ਕੋਈ ਅਰਥ ਨਹੀਂ, ਤੇ ਕਿਉਂ ਨਹੀਂ ਸੁਣਦਾ, ਈਗੋ ਪ੍ਰੋਬਲਮ ਹੁੰਦੀ ਹੈ ਜੀ। ਗਿਆਨ ਦਾ ਤੇ ਹੰਕਾਰ ਦਾ ਆਪਸ ਚ ਵਿਰੋਧ ਬਹੁਤ ਵੱਡਾ ਹੈ। ਇੱਕ ਹੈ ਗਿਆਨ, ਇੱਕ ਹੈ ਹੰਕਾਰ। ਆਪਾਂ ਨਾਮ ਕਹਿੰਦੇ ਹਾਂ ਗਿਆਨ ਨੂੰ, ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਹੈ ਇੱਕ ਠਾਏ। ਜਿੱਥੇ ਗਿਆਨ ਹੈ ਉੱਥੇ ਹੋਮੇ ਨਹੀਂ ਰਹਿੰਦੀ, ਜਿੱਥੇ ਹੋਮੇ ਹੈ ਉੱਥੇ ਗਿਆਨ ਨਹੀਂ। ਵੇਖੋ, ਇੱਕ ਬੰਦਾ ਕਹਿੰਦਾ ਮੈਂ ਅੱਜ ਤੱਕ ਐ ਸੁਣਿਆ ਹੈ, ਮੈਂ ਤੇ ਐਂ ਮੰਨੂ, ਉਹਨੂੰ ਜੋ ਮਰਜ਼ੀ ਕਹੀ ਜਾਓ ਉਹ ਬਦਲ ਹੀ ਨਹੀਂ ਸਕਦਾ। ਹਮ ਮੈਂ ਛੱਡੇ ਆਪਣੀ ਯਾਰ ਮੈਂ ਸਮਝਣਾ ਚਾਹੁੰਦਾ ਮੈਨੂੰ ਸੁਣਾਓ ਮੈਨੂੰ ਸਮਝਾਓ ਜੇ ਮੈਂ ਗਲਤ ਹਾਂ ਤੇ ਮੈਂ ਬਦਲਣਾ ਚਾਹੁੰਦਾ ਜਿੱਥੇ ਮੈਂ ਗਲਤ ਹਾਂ ਮੈਨੂੰ ਸਹੀ ਕਰੋ ਉਹ ਬੰਦਾ ਬਦਲਦਾ ਤੇ ਜਿਹੜਾ ਬੰਦਾ ਕਵੇ ਵੀ ਲੈ ਦੱਸ ਮੈਂ ਬਦਲ ਗਿਆ ਲੋਕ ਕੀ ਕਹਿਣਗੇ ਪਹਿਲਾਂ ਤੇ ਐਂ ਕਹਿੰਦਾ ਸੀ ਹੁਣ ਤੂੰ ਐਂ ਕਹਿਣ ਲੱਗ ਗਿਆ ਉਹ ਬੰਦਾ ਨਹੀਂ ਕਦੇ ਬਦਲ ਸਕਦਾ ਬਦਲਣ ਵਾਸਤੇ ਆਪਣੀ ਹਉਮੈ ਛੱਡਣੀ ਪੈਂਦੀ ਹੈ ਜੋ ਪਹਿਲਾਂ ਕਿਹਾ ਉਹ ਛੱਡਣਾ ਪੈਂਦਾ ਹੈ ਜੋ ਸੁਣਿਆ ਉਹ ਛੱਡਣਾ ਪੈਂਦਾ ਹੈ ਕਈ ਗੱਲਾਂ ਗਲਤ ਸੁਣੀਆਂ ਹੁੰਦੀਆਂ ਪਰ ਜੇ ਨਵੀਂ ਚੀਜ਼ ਸਿੱਖਣੀ ਹੈ ਤੇ ਪੁਰਾਣੀ ਛੱਡਣੀ ਪੈਂਦੀ ਹੈ ਜੀ ਹਉਮੈ ਨਾਵੈ ਨਾਲ ਵਿਰੋਧ ਹੈ ਜੇ ਬੰਦਾ ਈਗੋ ਪ੍ਰੋਬਲਮ ਲੈ ਕੇ ਬਹਿ ਗਿਆ ਮੈਂ ਏਦਾਂ ਮੰਨਦਾ ਤੇ ਉਹਨੂੰ ਨਵੀਂ ਚੀਜ਼ ਨਹੀਂ ਫਿਰ ਸਮਝ ਆ ਸਕਦੀ ਹਉਮੈ ਦਾ ਤੇ ਗਿਆਨ ਦਾ ਆਪਸ ਚ ਵਿਰੋਧ ਹੈ ਜਿੰਨਾ ਚਿਰ ਹਉਮੈ ਛੱਡਦਾ ਨਹੀਂ ਉਹਨਾਂ ਚਿਰ ਗਿਆਨ ਆਉਣਾ ਨਹੀਂ ਜੇ ਮੈਂ ਚਾਹੁੰਦਾ ਕਿ ਮੈਂ ਨਵਾਂ ਸਿੱਖਣਾ ਹੈ ਤੇ ਮੈਨੂੰ ਪਿਛਲਾ ਜਿਹੜਾ ਪੜ੍ਹਿਆ ਲਿਖਿਆ ਪੜ੍ਹਿਆ ਉਹਨੂੰ ਮੈਨੂੰ ਛੱਡਣਾ ਪਊਗਾ ਪੁਰਾਣਾ ਮੈਨੂੰ ਛੱਡਣਾ ਪਊ ਤਾਂ ਨਵਾਂ ਆਊ ਇੱਥੇ ਕਈ ਬੰਦੇ ਇਹੋ ਜਿਹੇ ਆ ਉਹਨਾਂ ਨੇ ਪੁਰਾਣਾ ਵੀ ਲਈ ਫਿਰਦੇ ਆ ਨਵਾਂ ਵੀ ਸਮਝ ਰਹੇ ਆ ਇੱਥੇ ਹੈਗੇ ਕਈ ਆਪਣੇ ਬੰਦੇ ਦੀਵਾਨ ਸੁਣਦੇ ਆ ਨਵਾਂ ਵੀ ਸੁਣ ਲਿਆ ਪੁਰਾਣਾ ਵੀ ਨਾਲ ਚੱਕੀ ਫਿਰਦੇ ਆ ਇਹ ਉਹ ਬੰਦੇ ਆ ਜਿਨ੍ਹਾਂ ਨੇ ਪਾਣੀ ਵੀ ਨਹੀਂ ਕੱਢਿਆ ਦੁੱਧ ਵੀ ਪਾ ਲਿਆ ਕੱਚੀ ਲੱਸੀ ਕਰਕੇ ਬਹਿ ਗਏ ਨਾ ਦੁੱਧ ਰਿਹਾ ਨਾ ਪਾਣੀ ਰਿਹਾ ਕੱਚੀ ਲੱਸੀ ਅੱਧਾ ਕੁਧਰਲਾ ਚੱਕੀ ਫਿਰਦੇ ਆ ਅੱਧਾ ਕਿਧਰਲਾ ਵੀ ਚੱਕੀ ਫਿਰਦੇ ਆ ਕੱਚੀ ਲੱਸੀ ਬਣ ਜਾਂਦੀ ਹੈ ਸਾਨੂੰ ਨਵਾਂ ਸਮਝਣ ਵਾਸਤੇ ਭਾਂਡਾ ਖਾਲੀ ਕਰਨਾ ਪੈਣਾ ਈਗੋ ਜਿਹੜੀ ਹੈ ਨਾ ਹੰਕਾਰ ਹੈ ਜਿਹੜਾ ਇਹ ਬੰਦੇ ਨੂੰ ਨਵਾਂ ਨਹੀਂ ਸਿੱਖਣ ਦਿੰਦਾ ਨਵਾਂ ਸਮਝਣਾ ਹੈ ਨਵਾਂ ਸਿੱਖਣਾ ਹੈ ਅਸੀਂ ਸਿੱਖ ਸਕਦੇ ਹਾਂ ਬੜੇ ਬੜੇ ਜੋਗੀ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਸੁਣ ਕੇ ਬਦਲੇ ਕਹਿੰਦੇ ਭੇਖੀ ਬਣੇ ਫਿਰਦੇ ਸੀ ਪਾ ਕੇ ਕੱਪੜੇ ਉਮਰਾਂ ਲਾ ਦੀਆਂ ਕਰਦੇ ਰਹੇ ਧਰਮ ਦੇ ਕਰਮ ਆਹ ਕਰ ਲੈ ਆਹ ਕਰ ਲੈ ਆਹ ਕਰ ਲੈ ਤੁਸੀਂ ਸਮਝਾਤਾ ਲੈ ਹੁਣ ਕਰਦੇ ਤੇ ਪਹਿਲਾਂ ਹੀ ਸੀ ਹੁਣ ਇੱਧਰ ਨੂੰ ਕਰਾਂਗੇ ਬਾਬਾ ਅਮਰਦਾਸ ਜੀ ਆਪਾਂ ਕੱਲ ਵੀ ਗੱਲ ਕੀਤੀ ਹੈ ਬਾਬਾ ਅਮਰਦਾਸ ਜੀ ਗੰਗਾ ਦੇ ਜਾਂਦੇ ਹੁੰਦੇ ਸੀ ਕਿੰਨੇ ਮਿਹਨਤੀ ਹੋਣਗੇ ਹਰ ਸਾਲ ਸਾਲ ਚ ਦੋ ਦੋ ਵਾਰੀ ਮਹੀਨਾ ਮਹੀਨਾ ਸਫ਼ਰ ਕਰਨਾ ਆਉਣਾ ਜਾਣਾ ਪੰਦਰਾਂ ਦਿਨ ਜਾਣ ਤੇ ਲਾਣੇ ਫਿਰ ਉੱਥੇ ਰਹਿਣਾ ਪੰਦਰਾਂ ਦਿਨ ਫਿਰ ਮੁੜ ਕੇ ਆਉਣਾ ਮਹੀਨਾ ਡੇਢ ਡੇਢ ਮਹੀਨਾ ਹਰ ਛੇ ਮਹੀਨਿਆਂ ਬਾਅਦ ਲਾਉਂਦੇ ਸੀ ਕਿੰਨੇ ਮਿਹਨਤੀ ਸੀ ਪਰ ਜਿੱਦੇ ਗੁਰੂ ਅੰਗਦ ਸਾਹਿਬ ਦਾ ਮਿਲਾਪ ਹੋ ਗਿਆ ਸਾਰਾ ਕੁਝ ਕਹਿੰਦੇ ਮਿਹਨਤਾਂ ਤੇ ਪਹਿਲਾਂ ਵੀ ਕਰਦੇ ਸੀ ਹੁਣ ਇੱਧਰ ਕਰਿਆ ਕਰਾਂਗੇ ਕੰਮ ਤੇ ਪਹਿਲਾਂ ਵੀ ਕੰਮ ਨਹੀਂ ਛੱਡਿਆ ਬੰਦਾ ਕਰਦਾ ਰਹੇ ਇਹ ਥੋੜਾ ਵੀ ਜੇ ਪਤਾ ਲੱਗ ਗਿਆ ਹੁਣ ਮੈਂ ਕਰਨਾ ਹੀ ਛੱਡ ਦਿਆਂ ਭਾਈ ਲਹਿਣਾ ਜੀ ਜਿਹੜੇ ਗੁਰੂ ਅੰਗਦ ਸਾਹਿਬ ਬਣੇ ਹੈ ਉਹ ਭਾਈ ਦੇਵੀ ਦੇ ਜਾਂਦੇ ਸੀ ਤੇ ਨੱਚਦੇ ਹੁੰਦੇ ਸੀ ਜਿਹੜੇ ਜਗਰਾਤੇ ਕਰਨ ਵਾਲੇ ਹੁੰਦੇ ਆ ਨਾ ਜਗਰਾਤੇ ਕਰਨ ਵਾਲੇ ਸੀ ਸਾਰੀ ਸਾਰੀ ਰਾਤ ਜਾਗ ਕੇ ਪੱਕੇ ਭਗਤ ਤੇ ਨੱਚਣਾ ਪੈਰਾਂ ਚ ਬੰਨ ਕੇ ਗੁਰੂ ਦੇਵੀ ਦੇ ਅੱਗੇ ਪਰ ਜਿੱਦੇ ਸਮਝ ਆ ਗਈ ਕਹਿੰਦੇ ਕੰਮ ਤੇ ਪਹਿਲਾਂ ਵੀ ਕਰਦੇ ਸੀ ਹੁਣ ਇੱਥੇ ਕਰਿਆ ਕਰਾਂਗੇ ਕਰਦੇ ਤੇ ਪਹਿਲਾਂ ਵੀ ਸੀ ਰੇਸ ਤੇ ਬਹੁਤ ਸੀ ਸਟੇਅਰਿੰਗ ਹੀ ਗਲਤ ਪਾਸੇ ਲਈ ਫਿਰਦੇ ਸੀ ਭੱਜਦੇ ਤੇ ਪਹਿਲਾਂ ਵੀ ਬਹੁਤ ਸੀ ਹੁਣ ਸਹੀ ਪਾਸੇ ਭੱਜਾਂਗੇ ਸਟੇਅਰਿੰਗ ਗਲਤ ਪਾਸੇ ਸੀ ਕੰਮ ਤੇ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਨਾ ਪਹਿਲਾਂ ਪੁੱਠੇ ਪਾਸੇ ਕਰਦੇ ਸੀ ਹੁਣ ਇੱਧਰ ਨੂੰ ਕਰਾਂਗੇ ਹੁਣ ਸਮਝ ਆ ਗਈ ਸਾਡੇ ਦਿਮਾਗ ਚੱਲ ਪਿਆ ਤਾਂ ਕਰਕੇ ਜੇ ਨਵਾਂ ਸਿੱਖਣਾ ਹੈ ਤੇ ਪੁਰਾਣਾ ਛੱਡਣਾ ਪੈਣਾ ਹੈ ਪੁਰਾਣਾ ਛੱਡਣਾ ਪੈਣਾ ਹੈ ਤੇ ਜੇ ਭਾਈ ਨਵਾਂ ਸਿੱਖਣਾ ਹੈ ਹੁਣ ਅਗਲਾ ਕਹਿੰਦਾ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਲੈ ਆਹ ਨਵਾਂ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਵੀਂ ਸੋਚ ਦਿੱਤੀ ਲੱਖਾਂ ਵਾਰੀ ਨਹਾਈ ਜਾ ਮਨ ਸੁੱਚਾ ਨਹੀਂ ਹੁੰਦਾ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਸੋਚ ਨਹਾਈ ਜਾ ਜਿੰਨਾ ਮਰਜ਼ੀ ਲੱਖਾਂ ਵਾਰੀ ਨਹਾਉਣ ਨਾਲ ਮਨ ਸੁੱਚਾ ਨਹੀਂ ਹੁੰਦਾ ਮਨ ਤੇ ਮੈਲ ਆਈ ਹੈ ਕੱਲ ਵੀ ਗੱਲ ਕਰਦੇ ਸੀ ਅੰਤਰ ਮੈਲ ਜੇ ਤੀਰਥ ਨਹਾਵੇ ਤਿਸ ਬੈਕੁੰਠ ਨਾ ਜਾਣਾ ਏਦਾਂ ਥੋੜਾ ਬੈਕੁੰਠ ਮਿਲ ਜਾਣਾ ਕਿਤੇ ਜੇ ਮਨ ਵਿੱਚ ਮੈਲ ਰੱਖੀ ਬੈਠੇ ਆ ਮਨ ਵਿੱਚ ਖੋਟ ਰੱਖੀ ਬੈਠੇ ਤੇ ਉਸ ਵੇਲੇ ਸਾਰੇ ਜਿਹਨਾਂ ਲੋਕਾਂ ਦੀ ਸ਼ਰਧਾ ਸੀ ਤੀਰਥਾਂ ਤੇ ਜਿਹੜੇ ਲੋਕੀ ਸ਼ਰਧਾ ਤੇ ਜਾਂਦੇ ਹੋਣਗੇ ਵੀ ਸ਼ਰਧਾ ਨਾਲ ਨਹਾਉਣਾ ਜਦੋਂ ਗੁਰੂ ਨਾਨਕ ਸਾਹਿਬ ਨੇ ਆਹ ਕਿਹਾ ਹੋਣਾ ਵੀ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਤੇ ਕੀ ਕਹਿੰਦੇ ਹੋਣਗੇ ਕਹਿੰਦੇ ਹੋਣਗੇ ਤਰਕਾਂ ਕਰਦਾ ਇਹ ਤੇ ਗਲਤ ਕਹਿੰਦਾ ਸਾਰੀ ਦੁਨੀਆਂ ਅੱਜ ਤੱਕ ਕਰਦੀ ਰਹੀ ਹੈ ਜ਼ਿਆਦਾ ਸਿਆਣਾ ਆ ਗਿਆ ਲੋਕਾਂ ਨੇ ਕਿਹਾ ਕਿ ਨਹੀਂ ਕਿਹਾ ਬੋਲੋ ਬਈ ਸਮੇਂ ਦੀਆਂ ਹਕੂਮਤਾਂ ਨੇ ਤਵੀਆਂ ਤੇ ਪਾਇਆ ਕਿ ਨਹੀਂ ਪਾਇਆ ਹਕੂਮਤਾਂ ਨੇ ਪਾਇਆ ਪੁਜਾਰੀਆਂ ਨੇ ਪਾਇਆ ਹਕੂਮਤਾਂ ਨੇ ਤੇ ਕੰਮ ਕੀਤਾ ਪਿੱਛੇ ਕੰਨ ਭਰਨ ਵਾਲਾ ਕੌਣ ਹੈ ਪੁਜਾਰੀ ਜਿਹਦੀ ਦੁਕਾਨਦਾਰੀ ਬੰਦ ਹੁੰਦੀ ਹੈ ਖਤਰਾ ਉਹਨਾਂ ਨੂੰ ਹੈ ਜਿਨ੍ਹਾਂ ਦੀ ਦੁਕਾਨਦਾਰੀ ਬੰਦ ਹੁੰਦੀ ਹੈ ਗੁਰੂ ਸਾਹਿਬ ਕਹਿੰਦੇ ਉਹ ਭਾਈ ਏਦਾਂ ਕੁਛ ਨਹੀਂ ਹੁੰਦਾ ਤੇ ਲੋਕਾਂ ਨੇ ਕਿਹਾ ਹੋਣਾ ਹੈ ਇਹ ਤਰਕਾਂ ਕਰਦਾ ਇਹ ਹਰ ਗੱਲ ਕੱਟੀ ਜਾਂਦਾ ਇੰਨੇ ਸਾਲਾਂ ਤੋਂ ਤੇ ਚੱਲੀ ਆਉਂਦੀ ਹੈ ਭਾਈ ਸ਼ਰਧਾ ਹੁੰਦੀ ਹੈ ਅਗਲੇ ਦੀ ਸ਼ਰਧਾ ਹੁੰਦੀ ਹੈ ਸ਼ਰਧਾ ਸ਼ਰਧਾ ਕਹਿ ਕੇ ਬੇੜਾ ਰੋੜਦਾ ਤਰਕ ਕਰਨੀ ਸਿਖਾਈ ਹੁੰਦੀ ਜਿੱਥੇ ਅਗਲੇ ਸਰਸੇ ਵਾਲੇ ਕੋਲ ਗਏ ਸੀ ਉੱਥੇ ਵੀ ਤਰਕ ਕਰਦੇ ਤੁਸੀਂ ਤਰਕ ਕਰਨੀ ਨਹੀਂ ਸਿਖਾਈ ਅੱਜ ਵੀ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਹੋ ਸ਼ਰਧਾ ਬਣਾਓ ਤੁਹਾਡੀ ਤੁਸੀਂ ਇਹ ਸਮਝਾਤਾ ਬਸ ਫਿਰ ਰੌਲਾ ਕਾਹਤੋਂ ਪਾਉਂਦੇ ਹੋ ਕਿਸੇ ਨੇ ਪਨਿਆਰੇ ਵਾਲੇ ਤੇ ਬਣਾ ਲਈ ਕਿਸੇ ਨੇ ਸਰਸੇ ਵਾਲੇ ਤੇ ਬਣਾ ਲਈ ਕਿਸੇ ਨੇ ਨਿਰਮਲ ਬਾਬੇ ਤੇ ਬਣਾ ਲਈ ਚੀਕਾਂ ਕਿਉਂ ਮਾਰਦਾ ਤਰਕਾਂ ਸ਼ਰਧਾ ਤੇ ਤੈਂ ਸਿਖਾਈ ਹੈ ਵੀ ਸ਼ਰਧਾ ਕਰੋ ਅਗਲੇ ਨੇ ਕਰ ਲਈ ਫਿਰ ਹੁਣ ਕਿਉਂ ਰੌਲਾ ਪਾਉਂਦੇ ਹੋ ਵੀ ਅਗਲੇ ਥਾਂ ਥਾਂ ਤੇ ਜਾਂਦੇ ਨੇ ਸ਼ਰਧਾ ਬਣਾਉਣ ਨੂੰ ਤੁਸੀਂ ਕਿਹਾ ਤੁਸੀਂ ਇਹ ਸਮਝਾਇਆ ਸ਼ਰਧਾ ਬਣਾਓ ਤੁਸੀਂ ਕਹਿੰਦੇ ਆ ਤੁਹਾਨੂੰ ਕੀ ਕਹਿਣਾ ਚਾਹੀਦਾ ਉਹ ਪਹਿਲਾਂ ਚੰਗੀ ਤਰ੍ਹਾਂ ਪਰਖ ਲੈ ਦਿਮਾਗ ਚਲਾ ਪਹਿਲਾਂ ਕਰੀ ਤਰਕ ਫਸ ਨਾ ਜਾਈ ਜਦੋਂ 100% ਭਰੋਸਾ ਹੋ ਜੇ ਫਿਰ ਜਿਵੇਂ ਤੁਸੀਂ ਰਿਸ਼ਤਾ ਕਰਨ ਭੇਜਦੇ ਹੋ ਬੀਬੀਆਂ ਘਰੇ ਜਦੋਂ ਬੰਦਾ ਰਿਸ਼ਤਾ ਕਰਨ ਜਾਂਦਾ ਤੇ ਕੀ ਕਹਿੰਦੀਆਂ ਚੱਲਿਆ ਵੇਖ ਪਰਖ ਲਈ ਪਤਾ ਕਰਨੀ ਜ਼ਮੀਨ ਇੰਨੀ ਹੋਈ ਹੈ ਮੁੰਡਾ ਨਸ਼ਾ ਪਤਾ ਤੇ ਨੀ ਕਰਦਾ ਕੋਈ ਸਾਰੇ ਰਿਸ਼ਤੇਦਾਰੀਆਂ ਚੋਂ ਪਤਾ ਕਰਕੇ ਕਹਿੰਦੇ ਜਦੋਂ 100% ਭਰੋਸਾ ਵੱਜ ਗਿਆ ਫਿਰ ਰਿਸ਼ਤਾ ਕਰਕੇ ਆਈ ਐਵੇਂ ਨਾ ਕਰਿਆ ਠੀਕ ਗੱਲ ਇਹ ਹੋਈ ਹੈ ਠੀਕ ਇਹ ਹੈ ਅੱਖਾਂ ਬੰਦ ਕਰਕੇ ਤੁਰ ਪਏਗਾ ਸਾਡੇ ਗੁਰੂ ਸਾਹਿਬ ਕਹਿੰਦੇ ਉਹ ਰਿਸ਼ਤਾ ਕਰ ਬਣਾ ਰਿਸ਼ਤਾ ਪਰਮਾਤਮਾ ਨਾਲ ਰੱਬ ਨਾਲ ਰੱਬ ਤੇਰੇ ਵਿੱਚ ਹੈ ਜਿੱਥੇ ਕਿਤੇ ਰਿਸ਼ਤਾ ਤੇਰਾ ਬਣ ਲੱਗਾ ਪਹਿਲਾਂ ਵੇਖ ਪਰਖ ਲਈ ਤੇ ਜਿਹੜਾ ਵੇਖਣਾ ਪਰਖਣਾ ਹੁੰਦਾ ਨਾ ਜੀ ਇਹਨੂੰ ਤਰਕ ਕਰਨੀ ਕਹਿੰਦੇ ਹੈ ਜਿਹੜਾ ਵੇਖਣਾ ਪਰਖਣਾ ਤਰਕ ਕਰਨੀ ਹੁੰਦਾ ਹੈ ਸੁਣੋ ਮੁੰਡੇ ਬਾਰੇ ਪਤਾ ਕਰਨਾ ਪਿੰਡ ਚੋਂ ਦੀ ਜ਼ਮੀਨ ਇੰਨੀ ਹੋਈ ਹੈ ਕਿ ਨਹੀਂ ਇਹ ਤਰਕ ਨਹੀਂ ਬੋਲੋ ਅਗਲਾ ਪਿੰਡ ਅਗਲਾ ਕਵੇ ਯਾਰ ਤੁਸੀਂ ਘਰੇ ਰਿਸ਼ਤਾ ਕਰਨ ਆਏ ਹੋ ਪਿੰਡ ਚ ਪੁੱਛਦੇ ਫਿਰਦੇ ਹੋ ਤਰਕਾਂ ਕਰਦੇ ਹੋ ਜਦੋਂ ਤੁਹਾਨੂੰ ਕਹਿਤਾ 15 ਕਿੱਲੇ ਤੇ 15 ਹੀ ਹੈ ਕਿਉਂ ਤਰਕਾਂ ਕਰਦੇ ਹੋ ਪਰ ਧੀ ਵਾਲਿਆਂ ਨੂੰ ਤਰਕ ਕਰਨੀ ਨਹੀਂ ਚਾਹੀਦੀ ਲੱਭਣਾ ਭਾਲਣਾ ਨਹੀਂ ਚਾਹੀਦਾ ਬੋਲੋ ਬੋਲੋ ਵੀਰੋ ਜਿੱਥੇ ਧੀ ਦੇਣ ਲੱਗਿਆ ਉੱਥੇ ਤਰਕ ਕਰਨੀ ਜ਼ਰੂਰੀ ਨਹੀਂ ਤੇ ਜਿੱਥੇ ਤੂੰ ਆਪਣੇ ਆਪ ਨੂੰ ਦੇਣ ਲੱਗਿਆ ਉੱਥੇ ਜ਼ਰੂਰੀ ਨਹੀਂ ਤਰਕ ਕਰਨੀ ਆਪਣਾ ਆਪ ਦੇਣ ਲੱਗਿਆ ਤੂੰ ਜ਼ਰੂਰੀ ਸੀ ਵੇਖ ਪਰਖ ਲਈ ਇਹਨੂੰ ਤਰਕ ਕਹਿੰਦੇ ਐ ਜਦੋਂ ਤੈਨੂੰ ਕਹਿਤਾ ਸਾਡਾ ਮੁੰਡਾ ਨਸ਼ਾ ਨਹੀਂ ਕਰਦਾ ਫਿਰ ਇਹਦੇ ਯਾਰਾਂ ਨੂੰ ਕਿਉਂ ਪੁੱਛਦਾ ਫਿਰਦਾ ਅਗਲਾ ਕਹਿੰਦਾ ਧੀ ਦੇਣੀ ਹੈ ਅਸੀਂ ਪੁੱਛਾਂਗੇ ਪਤਾ ਕਰਾਂਗੇ ਫਸ ਨਾ ਜਾਈਏ ਕਿਤੇ ਜਿਹੜਾ ਤੁਸੀਂ ਹਿਸਾਬ ਕਿਤਾਬ ਲਾਉਣਾ ਪੁੱਛਣਾ ਹੁੰਦਾ ਇਹਨੂੰ ਤਰਕ ਕਹਿੰਦੇ ਆ ਵੀਰੋ ਤੇ ਜਿਹੜਾ ਬੰਦਾ ਇਹ ਨਹੀਂ ਕਰਦਾ ਧੀਆਂ ਵੀ ਗਵਾ ਬੈਂਦਾ ਆਪਣੀਆਂ ਉਦੋਂ ਹੀ ਪਤਾ ਲੱਗਦਾ ਵੀ ਸਟੋਪ ਫਟ ਗਿਆ ਉਦੋਂ ਹੀ ਪਤਾ ਲੱਗਦਾ ਅਮਲੀ ਦੇ ਲੜ ਲਾਤੀ ਉਦੋਂ ਹੀ ਪਤਾ ਲੱਗਦਾ ਕਿੱਲੇ 15 ਨਹੀਂ 5 ਸੀ ਉਦੋਂ ਹੀ ਪਤਾ ਲੱਗਦਾ ਨਿਕੰਮਾ ਸਿਰੇ ਦਾ ਜਿਹੜੇ ਬੰਦੇ ਨੇ ਸਮਝਿਆ ਵਿਚਾਰਿਆ ਨੀ ਪਰਖਿਆ ਨੀ ਫਸਦੇ ਆ ਕਿ ਨਹੀਂ ਫਸਦੇ ਬੋਲੋ ਤੇ ਸਾਡਾ ਬਾਬਾ ਫਸਾਉਣਾ ਨੀ ਚਾਹੁੰਦਾ ਸਾਡਾ ਬਾਬਾ ਕਹਿੰਦਾ ਫਸ ਨਾ ਜਾਈ ਕਿਤੇ ਇਹਨਾਂ ਦੀਆਂ ਗੱਪਾਂ ਚ ਇਹਨਾਂ ਦੀਆਂ ਝੂਠਾਂ ਵਿੱਚ ਫਸ ਨਾ ਜਾਈ ਕਿਤੇ ਕਮਾਲ ਦੀ ਗੱਲ ਨੀ ਪਰ ਬੇੜਾ ਗਰਕ ਕਰਤਾ ਚੱਕਰੀ ਕਮਾਤੀ ਚੱਕਰੀ ਸਵਾਲ ਹੈ ਮੇਰਾ ਜਵਾਬ ਦਿਓ ਅੱਜ ਰੌਲਾ ਪੈਂਦਾ ਈਸਾਈਆਂ ਨੇ ਧਰਮ ਪਰਿਵਰਤਨ ਕਰਤਾ ਬਹਿ ਰਿਹਾ ਕਿ ਨਹੀਂ ਈਸਾਈਆਂ ਨੇ ਜੀ ਈਸਾਈ ਬਣਦੇ ਜਾਂਦੇ ਨੇ ਲੋਕ ਕਹਿੰਦੇ ਆ ਜੀ ਬੋਲੋ ਗੱਜ ਕੇ ਈਸਾਈਆਂ ਨੇ ਕਹਿੰਦੇ ਧਰਮ ਬਦਲਤਾ ਹੁਣ ਧਰਮ ਪਰਿਵਰਤਨ ਹੁੰਦਾ ਕਿਵੇਂ ਹੈ ਸਿੱਖਾਂ ਨੂੰ ਵੇਖਿਓ ਗਿੱਟੇ ਲੱਗੇ ਗੋਟੇ ਗੋਡੇ ਲੱਗੇ ਚੰਗੀ ਤਰ੍ਹਾਂ ਨੋਟ ਕਰਕੇ ਵੇਖਿਓ ਮੈਨੂੰ ਜਵਾਬ ਦਿਓ ਗੁਰਬਾਣੀ ਤੀਰਥਾਂ ਨੂੰ ਮੰਨਦੀ ਹੈ ਬੋਲੋ ਬੋਲੋ ਗੱਜ ਕੇ ਨਹੀਂ ਮੰਨਦੀ ਗੁਰਬਾਣੀ ਤੀਰਥਾਂ ਨੂੰ ਨਹੀਂ ਮੰਨਦੀ ਪਰ ਸਾਡੀ ਕੌਮ ਤੀਰਥਾਂ ਤੇ ਨਹਾਉਂਦੀ ਫਿਰਦੀ ਹੈ ਕਿ ਨਹੀਂ ਠੀਕ ਹੈ ਅੱਗੇ ਸੁਣੋ ਬਾਣੀ ਤਿਲਕ ਲਾਉਣ ਨੂੰ ਮੰਨਦੀ ਹੈ ਪਰ ਹਜ਼ੂਰ ਸਾਹਿਬ ਲਾਏ ਜਾਂਦੇ ਕਿ ਨਹੀਂ ਬਾਣੀ ਬਲੀਆਂ ਦੇਣ ਨੂੰ ਮੰਨਦੀ ਹੈ ਗੱਜ ਕੇ ਪਰ ਬਲੀਆਂ ਦਿੱਤੀਆਂ ਜਾਂਦੀਆਂ ਕਿ ਨਹੀਂ ਬਾਣੀ ਵਰਸਰਾਫ ਨੂੰ ਮੰਨਦੀ ਹੈ ਨਹੀਂ ਮੰਨਦੀ ਪਰ ਵਰਸਰਾਫਾਂ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਕਿ ਨਹੀਂ ਸੁਣਾਈਆਂ ਜਾਂਦੀਆਂ ਹੈ। ਗੁਰਬਾਣੀ ਰੱਬ ਨੂੰ ਮੰਨਦੀ ਹੈ ਵੀ ਬਾਹਰ ਕਿਤੇ ਬੈਠਾ ਹੈ, ਗੁਰਬਾਣੀ ਤੇ ਕਹਿੰਦੀ ਸਾਰਿਆਂ 'ਚ ਹੀ ਰੱਬ ਹੈ। ਇਹ ਕਹਿੰਦੇ ਕਿ ਨਹੀਂ ਕਹਿੰਦੇ? ਅੱਛਾ, ਗੁਰਬਾਣੀ ਬਾਹਰਲੀਆਂ ਜੋਤਾਂ ਜਗਾਉਣ ਨੂੰ ਕਹਿੰਦੀ ਹੈ ਕਿ ਗਿਆਨ ਦੀ ਜੋਤ ਜਗਾਉਣ ਨੂੰ ਕਹਿੰਦੀ ਹੈ? ਗੱਜ ਕੇ ਗਿਆਨ ਦੀ ਜੋਤ ਜਗਾਉਣ ਨੂੰ ਕਹਿੰਦੀ, ਪਰ ਦੁਨੀਆ ਕੀ ਕਰਦੀ ਫਿਰਦੀ ਹੈ? ਬਾਹਰਲੀਆਂ ਜੋਤਾਂ, ਬਾਹਰਲੇ ਤੀਰਥ, ਬਾਹਰਲੇ ਸ਼ਰਾਧ, ਬਾਣੀ ਸ਼ਰਾਧ ਕਰਾਉਣ ਨੂੰ ਮੰਨਦੀ ਹੈ ਕਿ ਨਹੀਂ? ਨਹੀਂ ਮੰਨਦੀ। ਪਰ ਸਿੱਖ ਕਰਦੇ ਕਿ ਨਹੀਂ ਕਰਦੇ? ਜੋਤਾਂ ਲਾਉਂਦੇ ਕਿ ਨਹੀਂ ਲਾਉਂਦੇ? ਤਿਲਕ ਲਾਉਂਦੇ ਕਿ ਨਹੀਂ ਲਾਉਂਦੇ? ਬਲੀਆਂ ਦਿੰਦੇ ਕਿ ਨਹੀਂ ਦਿੰਦੇ? ਬਣੇ ਨੇ ਅਖੇ ਧਰਮ ਪਰਿਵਰਤਨ ਕਰਤਾ, ਪੱਗ ਤੇਰੇ ਸਿਰ ਤੇ ਹੀ ਰਹਿ ਗਈ, ਅੰਦਰੋਂ ਤੇ ਸਾਰਾ ਹੀ ਬਦਲਤਾ। ਧਰਮ ਪਰਿਵਰਤਨ, ਤੁਸੀਂ ਈਸਾਈਆਂ ਦੀ ਗੱਲ ਕਰਦੇ ਹੋ, ਤੁਹਾਡਾ ਧਰਮ ਪਰਿਵਰਤਨ ਹੋਏ ਨੂੰ ਤੇ 200 ਸਾਲ ਹੋ ਗਿਆ, ਕਿਹੜੀਆਂ ਗੱਲਾਂ ਕਰਦਾ? ਇਹ ਇਹੋ ਜਿਹਾ ਧਰਮ ਪਰਿਵਰਤਨ ਹੈ, ਦਿਸਦਾ ਵੀ ਨਹੀਂ, ਬਦਲ ਵੀ ਦਿੰਦੇ ਬਾਹਰੋਂ ਨਹੀਂ, ਤੈਨੂੰ ਬਦਲਣਗੇ, ਤੇਰੀ ਸੋਚ ਬਦਲ। ਧਰਮ ਪਰਿਵਰਤਨ ਕਰਿਆ ਕੀ? ਕਰਤਾ, ਹੋਣਾ ਕੀ ਹੈ? ਹੋ ਗਿਆ, ਹੋ ਗਿਆ। ਹਰ ਚੀਜ਼ ਉਹ ਹੋ ਰਹੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਹੈ। ਧਰਮ ਪਰਿਵਰਤਨ ਕਰਤਾ, ਇਹ ਸਾਨੂੰ ਕਮਾਲ ਇਹ ਹੈ, ਹੋ ਵੀ ਗਿਆ ਪਤਾ ਵੀ ਨਹੀਂ ਲੱਗਿਆ, ਪਤਾ ਵੀ ਨਹੀਂ ਲੱਗਿਆ ਹੋ ਵੀ ਗਿਆ। ਬਾਣੀ ਸੁੱਚ, ਦੱਸੋ ਬਾਣੀ ਸੁੱਚ ਭਿੱਟ ਨੂੰ ਮੰਨਦੀ ਹੈ? ਪਰ ਸਾਡੇ ਤੇ ਹੈਗਾ ਸਾਰਾ ਕੁਛ, ਸਾਰਾ ਕੁਛ ਹੀ ਹੈ। ਆ ਸੁੱਚਾ ਆ ਜੂਠਾ ਹੈਗਾ। ਬਾਣੀ ਸੂਤਕ ਪਾਤਕ ਨੂੰ ਮੰਨਦੀ ਹੈ? ਬੋਲੋ ਗੱਜ ਕੇ। ਤੇ ਅੱਜ ਸਾਡੇ ਚ ਹੈ ਨੀ ਭਲਾ? ਬਾਣੀ ਔਰਤ ਨੂੰ ਪੈਰ ਦੀ ਜੁੱਤੀ ਮੰਨਦੀ ਹੈ ਕਿਤੇ? ਪਰ ਸਾਡਾ ਸਮਾਜ ਪੈਰ ਦੀ ਜੁੱਤੀ ਕਹਿੰਦਾ ਨੀ, ਇਹ ਤਾੜਨ ਕੇ ਅਧਿਕਾਰੀ। ਰੰਬਾ ਕਿੱਦਾਂ ਸੁਣਾਉਂਦੇ ਹੁੰਦੇ ਆ, ਨਾਰੀ ਰੰਬਾ, ਇਹ ਕਹਿੰਦੇ ਤਾੜਨ ਦੇ ਅਧਿਕਾਰੀ ਹੁੰਦੇ ਆ, ਕਹਿੰਦੇ ਨੀ? ਇਹ ਸਾਰਾ ਕੁਝ ਆ ਨਹੀਂ ਗਿਆ ਮਾਰਦੇ ਆ ਗੱਲਾਂ? ਧਰਮ ਪਰਿਵਰਤਨ ਅੱਜ ਨਹੀਂ ਹੋ ਰਿਹਾ, ਤੁਹਾਡਾ ਧਰਮ ਪਰਿਵਰਤਨ ਉਦਣ ਹੋ ਗਿਆ ਸੀ ਜਿੱਦਣ ਕਲਗੀਆਂ ਵਾਲਾ ਦੁਨੀਆਂ ਚੋਂ ਗਿਆ। ਬਾਜਾਂ ਵਾਲੇ ਸੱਚੇ ਪਾਤਸ਼ਾਹ ਜਿੱਦਣ ਸੰਸਾਰ ਚੋਂ ਜਾਂਦੇ ਆ, ਉਦੋਂ ਬਾਅਦ ਹੀ ਅਗਲੇ ਨੇ ਪੈਰ ਦੱਬਣੀ ਸ਼ੁਰੂ ਕਰਕੇ ਧਰਮ ਪਰਿਵਰਤਨ ਕਰਤਾ। ਬਾਹਰੋਂ ਰੂਪ ਉਹ ਰਹਿ ਗਿਆ, ਸੋਚ ਬਦਲ ਦੀ, ਵਿਚਾਰ ਬਦਲ ਦੇ, ਤੇ ਗਿਣ ਗਿਣ ਬਦਲੇ ਲਏ। ਜਿਹੜੀਆਂ ਗੱਲਾਂ ਤੋਂ ਸਾਡੇ ਬਾਬੇ ਨੇ ਰੋਕਿਆ, ਉਹੀ ਗੱਲਾਂ ਬਾਬੇ ਦੇ ਸਿੱਖਾਂ ਤੋਂ ਕਰਵਾਈਆਂ ਅਗਲੇ ਨੇ, ਨਹੀਂ ਕਰਵਾਈਆਂ ਤਾਂ ਦੱਸਦੇ। ਜਿਹੜੀਆਂ ਗੱਲਾਂ ਤੋਂ ਗੁਰੂ ਨਾਨਕ ਨਾਲ ਝਗੜਾ, ਗੁਰੂ ਨਾਨਕ ਉਹਨਾਂ ਨੂੰ ਜਾ ਕੇ ਰੋਕਦੇ ਸੀ, ਉਹੀ ਗੱਲਾਂ ਜਿਹੜੀਆਂ ਗੱਲਾਂ ਤੋਂ ਬਾਬੇ ਨੇ ਥਾਂ ਥਾਂ ਤੇ ਜਾ ਕੇ ਰੋਕਿਆ, ਉਹੀ ਗੱਲਾਂ ਉਹਨਾਂ ਦੇ ਸਿੱਖਾਂ ਤੋਂ ਕਰਵਾਈਆਂ ਹੈ, ਸਾਰੇ ਕੰਮ ਕਰਵਾਏ ਹੈ, ਉਹੀ ਸੋਚ ਦੇ ਦਿੱਤੀ, ਬਦਲ ਕੇ ਰੱਖਤਾ ਧਰਮ, ਚੇਂਜ ਕਰਤਾ। ਆ ਜਿਹੜਾ ਧਰਮ ਅਸੀਂ ਲਈ ਫਿਰਦੇ ਹਾਂ, ਇਹ ਧਰਮ ਗੁਰੂ ਗ੍ਰੰਥ ਸਾਹਿਬ ਚੋਂ ਨਿਕਲਿਆ ਨਹੀਂ, ਬਦਲ ਦਿੱਤਾ ਗਿਆ। ਤੁਸੀਂ ਕਹੋਗੇ ਨਹੀਂ ਨਹੀਂ, ਅਸੀਂ ਤੇ ਸਿੱਖ ਹਾਂ, ਜਾਤ ਪਾਤ ਮੰਨਦੇ ਨਹੀਂ, ਅਸੀਂ ਸਾਰੇ ਹੀ ਮੰਨਦੇ ਆ ਯਾਰ, ਕਿਹੜਾ ਨਹੀਂ ਮੰਨਦਾ? ਜਾਣੋ ਜੋਤ ਨਾ ਪੁੱਛੋ, ਜਾਤੀ ਅੱਗ ਹੈ ਜਾਤ ਨਾ ਹੈ। ਹੁਣ ਕਈਆਂ ਨੇ ਕਹਿਣਾ ਨਹੀਂ 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 ਨਹੀਂ, ਮੈਂ ਇਹ ਤੇ ਧੱਕਾ ਕਰਦੇ ਆ ਜੀ ਵੱਡਿਆਂ ਦੇ, ਦੇਖੋ ਜਾਤਾਂ ਨਹੀਂ ਪਰਖਣੀਆਂ ਚਾਹੀਦੀਆਂ? ਨਾ ਜੀ, ਉੱਚਾ ਨੀਵਾਂ ਹੋਣ ਨੂੰ ਤਿਆਰ ਹੈ, ਨਾ ਉੱਚਾ ਨੀਵਾਂ ਹੋਣ ਨੂੰ ਤਿਆਰ ਹੈ, ਤੇ ਨਾ ਅੱਜ ਨੀਵਾਂ ਉੱਚਾ ਹੋਣ ਨੂੰ ਤਿਆਰ ਹੈ। ਦੋਵੇਂ ਗੱਲਾਂ ਦੋਵੇਂ ਹੈ, ਨਾ ਤੇ ਜੱਟ ਜੱਟ ਖੁਣਾ ਛੱਡਣ ਨੂੰ ਤਿਆਰ ਹੈ, ਜੱਟ ਵੀ ਅੜੀ ਕਰਦਾ ਹੈ, ਤੇ ਨਾ ਜਿਹੜਾ ਛੋਟੀ ਜਾਤ ਵਾਲਾ ਉਹ ਵੀ ਆਪਣੀ ਜਾਤ ਛੱਡਣ ਨੂੰ ਤਿਆਰ ਨਹੀਂ। ਜੱਟ ਕਵੇ ਆਗੇ ਥੱਲੇ, ਖੱਤਰੀ ਕਵੇ ਆਗੇ ਥੱਲੇ, ਬਰਾਬਰ ਅਸੀਂ ਭਰਾ ਭਰਾ ਆ, ਤੇ ਜਿਹੜਾ ਥੱਲੇ ਬੈਠਾ ਉਹ ਕਵੇ ਅਸੀਂ ਵੀ ਛੱਡੀ ਹੋਏ, ਤੂੰ ਵੀ ਖਾਲਸਾ ਮੈਂ ਵੀ ਖਾਲਸਾ, ਚੱਲ ਦੋਵੇਂ ਭਾਈ ਬਣ ਬਣ। ਅਗਲਾ ਕਹਿੰਦਾ ਮੈਂ ਮੇਰੀ ਜਾਤ ਬਰਾਦਰੀ ਮੰਨਦੇ ਨਹੀਂ ਅਸੀਂ, ਪਰ ਮੰਨਦੇ ਕੀ ਆ? ਅਗਲਾ ਕਹਿੰਦਾ 200 ਯੂਨਿਟਾਂ ਮਾਫ ਕਰ ਦਾਂਗੇ, ਉਹਦੀ ਬਣ ਜਾਂਦੇ ਆ ਜਾਤ ਵਾਲੇ। ਹਾਂ ਮੇਰੀ ਜਾਤ ਲੈ, ਮੇਰੇ ਘਰ 200 ਯੂਨਿਟਾਂ ਮਾਫ, ਉਹਦੀ ਬਣ ਜਾਂਦਾ ਬੰਦਾ ਮਿੰਟ ਚ। ਬੁਰਕੀ ਅਗਲਾ ਪਾਉਂਦਾ ਹੈ, ਛੱਡ ਕੇ ਸਿੱਖੀ ਅਗਲਾ ਤੁਰ ਪੈਂਦਾ, ਛੱਡੋ ਪਰੇ ਕਿਹੜੀ ਕਿਹੜੀ ਜਾਤ ਅਸੀਂ ਮੰਨਦੇ ਆ, ਉਹਦੀ ਮੰਨ ਲੈਂਦਾ। ਕਥਾ ਵਾਚਕ ਵੀ ਮੰਨ ਲੈਂਦੇ ਹੋਣਗੇ ਸਟੇਜ ਤੇ, ਅਗਲਾ ਕਹਿੰਦਾ ਜਾਤ ਪਾਤ ਨਹੀਂ। ਜਿੱਥੇ ਅਗਲਾ ਉੱਥੇ ਜਾਂਦਾ, ਅਗਲਾ ਕਹਿੰਦਾ ਕਰਦੇ 200 ਯੂਨਿਟਾਂ ਮਾਫ, ਫਾਇਦਾ ਤੇ ਲੈ ਹੀ ਲਈਏ। ਨਾ ਗੁਰੂ ਨਾਨਕ ਹੈ ਜਿਹੜਾ ਥੱਲੇ ਨੂੰ ਆਵੇ, ਨਾ ਹੁਣ ਮਰਦਾਨਾ ਜਿਹੜਾ ਤਾਂ ਨੂੰ ਜਾਵੇ। ਜੱਫੇ ਗਲਵੱਕੜੀ ਦੇ ਤਾਂ ਪਊ ਦੇ ਬਰਾਬਰ ਹੋਣਗੇ। ਮਾਰੀ ਜੋ ਚੀਕਾਂ ਅਗਲੇ ਨੇ, ਧਰਮ ਪਰਿਵਰਤਨ ਸੋਚ ਚ ਬਹਾਦਤਾ, ਸੋਚ ਵਿੱਚ ਵੀ ਬਹਾਦਤਾ ਤੇ ਬੁਰਕੀ ਵੀ ਬਹਾਦਤੀ। ਬਣ ਜੋ ਸਿੱਖ ਇਕੱਠਾ ਸਾਰਾ ਕੁਛ ਢਾਂਚਾ ਹੈ, ਚਾਹ ਕੇ ਵੀ ਅਗਲਾ ਨਿਕਲ ਨਹੀਂ ਸਕਦਾ। ਇਹੋ ਜਿਹਾ ਜੂਲਾ ਪਾਇਆ ਅਗਲਾ ਨਿਕਲ ਨਹੀਂ ਸਕਦਾ, ਨਿਕਲ ਨਹੀਂ ਸਕਦਾ ਅਗਲਾ ਸਿਸਟਮ ਇਹੋ ਜਿਹਾ ਫਿੱਟ ਕਰਦਾ। ਤਾਂ ਕਰਕੇ ਤੇ ਕਦੋਂ ਦਾ ਹੋ ਗਿਆ ਸਾਰਾ ਕੁਛ। ਤਾਂ ਹੀ ਤੇ ਕਹਿੰਦਾ ਮਰਦਾਨੇ ਵਰਗਾ ਯਾਰ ਨਾਨਕ ਦੇ ਹਿੱਸੇ ਆਉਂਦਾ ਹੈ। ਨਾ ਤੇ ਨਾਨਕ ਹੈ ਜਿਹੜਾ ਨੀਵਾਂ ਹੋ ਸਕੇ, ਤੇ ਨਾ ਮਰਦਾਨਾ ਹੈ ਜਿਹੜਾ ਉੱਚਾ ਹੋ ਸਕੇ। ਯਾਰੋ ਨਾਨਕ ਨਾਲ ਗਲਵੱਕੜੀ ਪਾਉਣ ਵਾਸਤੇ ਉੱਚਾ ਵੀ ਤੇ ਹੋਣਾ ਪੈਣਾ। ਨਾਨਕ ਗੁਰੂ ਨਾਨਕ ਨੇ ਕਹਿਣਾ ਮੈਂ ਤਾਂ ਹੋ ਗਿਆ ਨੀਵਾਂ, ਓਏ ਮੈਂ ਤੇ ਕਹਿੰਦਾ ਮੇਰੀ ਜਾਤ ਨਹੀਂ, ਤੂੰ ਆ ਬਣ ਮਰਦਾਨਾ ਗਲਵੱਕੜੀ ਤੇ ਤਾਂ ਪਾਵਾਂਗੇ। ਜੇ ਮੈਂ ਬੇਦੀ ਪੁਣਾ ਛੱਡਿਆ, ਮੈਂ ਬੋਲਦਾ ਬੋਲੋ, ਮੈਂ ਬੇਦੀ ਪੁਣਾ ਛੱਡਿਆ ਮਰਦਾਨਿਆ, ਤੈਨੂੰ ਵੀ ਮਰਾਸ਼ੀ ਪੁਣਾ ਛੱਡਣਾ ਤਾਂ ਭਾਈ ਭਾਈ ਬਣਾ। ਸਮਝਦੇ ਹੋ ਗੱਲ ਆਉਂਦੀ ਹੈ ਦਿਮਾਗ, ਆਉਣੀ ਚਾਹੀਦੀ। ਆ ਸੁਣੀਏ ਕਵਿਤਾ ਬੜੀ ਵਧੀਆ, ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ। ਸੁਣੋ,
ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ, ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ। ਉਹ ਦੁਨੀਆ ਵਾਲਿਓ ਇੱਕ ਵਾਰੀ ਆ ਰੂਪ ਦੇਖਿਓ ਯਾਰੀ ਦਾ, ਇੱਕ ਪੁੱਤ ਗਰੀਬ ਮਰਾਸ਼ੀ ਦਾ, ਇੱਕ ਪੁੱਤਰ ਸੀ ਪਟਵਾਰੀ ਦਾ, ਇਸ ਸ਼ੂਦਰ ਕੈ ਦੁਰਕਾਰੇ ਇਸ ਸ਼ੂਦਰ ਕੈ ਦੁਰਕਾਰੇ ਨੂੰ ਜਾ ਬਾਬਾ ਗਲ ਨਾਲ ਲਾਉਂਦਾ ਏ। ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ, ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ। ਹਰ ਥਾਂ ਤੇ ਖੜਦਾ ਨਾਲ ਰਿਹਾ, ਕੀ ਗੰਗਾ ਤੇ ਕੀ ਮੱਕਾ ਸੀ, ਕਦੇ ਅੱਖ ਕੇਰਾ ਵਿੱਚ ਬੈਠਾ ਨਹੀਂ, ਹੋਏ ਨਾ ਸਿਦਕ ਦਾ ਪੱਕਾ ਸੀ। ਬਾਬੇ ਵੱਲ ਆਉਂਦੇ ਪੱਥਰਾਂ ਦੇ, ਬਾਬੇ ਵੱਲ ਆਉਂਦੇ ਪੱਥਰਾਂ ਦੇ ਜੋ ਅੱਗੇ ਸੀਨਾ ਡਾਉਂਦਾ ਏ। ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ, ਨਾਨਕ ਦੇ ਹਿੱਸੇ ਆਉਂਦਾ। ਕੋਈ ਲਾਲਚ ਨਹੀਂ ਮਰਦਾਨੇ ਨੂੰ, ਨਾ ਪੈਸੇ ਦਾ ਨਾ ਆਉਂਦੇ ਦਾ, ਭਾਵੇਂ ਕਿ ਘਰ ਵਿੱਚ ਮਸਲਾ ਹੈ, ਕਦੇ ਰੋਟੀ ਦਾ ਕਦੇ ਸੌਦੇ ਦਾ, ਨਾਨਕ ਨਾ ਕੱਲਾ ਰਹਿ ਜਾਵੇ। ਹਾਂ ਨਾਨਕ ਨਾ ਕੱਲਾ ਰਹਿ ਜਾਵੇ, ਉਹ ਤਾਂ ਬਸ ਇਹ ਨਾ ਚਾਹੁੰਦਾ ਏ। مردانے ورگا یار کسے نانک دے حصے آؤں گا ہے نانک دے حصے آؤں گا کھڑن لئی مردانہ بننا پینا ہے نانک دے لاگے کھڑن لئی مردانہ بننا پینا ہے بابے دے اکو بول تے جا بابے دے مردانے ورگا یار کسے نانک دے حصے آؤں گا مردانے ورگا یار کسے نانک دے حصے آؤں گا نانک دے حصے آؤں گا
جے نفے نقصان سوچنے نے پھر گھر ہی بیٹھا رہو جے نفے نقصان سوچنے نے پھر گھر ہی بیٹھ تے جے او دا بننا او دے لاگے بہنا ہے پھر مردانے وانگو نفے نقصان نہ سوچ پھر دنیا کی کہو اے نہ سوچ تے میں گل کر رہا دھرم پرورتن ہو نہیں رہا اے تے بڑے سالاں تو ہو گیا اج جے مینوں دسدا ہے نا بھی دھرم پرورتن ہو رہا ہے مینوں ایدا لگدا ہے اے دھرم پرورتن ہوئے دا پھر اگے دھرم پرورتن ہو رہا ہے پر ایک کری تے ہو گیا ہے ایک تو دوجے چ چلے گئے نے دوجے چوں تیجے چ جا رہے ہیں گھٹ جان زیادہ جان فرق نہیں ایتھوں چلے گئے ہیں کدوں دے کدوں دا ہو گیا دھرم پرورتن تے میں تہانوں بینتی کردا تہاڈا پتہ نہیں پر اسی ہاں جڑے سٹیج تے بیٹھے ہاں اسی سوچدے ہاں ساڈا دھرم پرورتن نہ ہووے او ہووے جو گرو گرنتھ صاحب کہندے او رکھیے او سوچئے او سمجھئے او بچاریے بار 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 کہنے ہاں سب تو وڈا جتن نہ ویکھو تسی کہنا رب کتے باہر بیٹھا ہے ادھر سمجھ لو ساری سوچ بدل گئی جدن یہ سمجھو گے کہ رب میرے بچ ہے میں سارا کچھ کرنا ہے ادھر صحیح تریکتے ہیں جدے منتا ہے اپنے آپ کو جدے بھروسہ رکھنا ہے اپنے آپ سے وشواس رکھنا ہے اپنے آپ سے ادھر گل بدل میں یہ گل کتنی واری کہہ چکی ہوں بہت سٹیجاں تے میں بولی ہے میں ویرو تہانوں ساریاں نوں پوچھنا دھیان نال سنیو گل ساڈے وچاراں دا میل کیویں ہووے ایک ہور طرح مندے ہے ایک ہور طرح مندے ہے کیویں میل ہووے فرق بہت ہے سنو اسی کہنے ہاں گرو گرنتھ صاحب تو سانوں سمجھ اے پئی ہے بھی رب ساڈے وچ ہے سارا کچھ پرماتما دا روپ ہے تے جدوں اسی کہنے ہاں نا سٹیج تے گردوارے رب تے بھروسہ رکھو رب ساڈے وچ ہے پھر کیدے تے بھروسہ رکھو اپنے آپ ساڈے ہے سمجھ پیندی ہے اپنے آپ تے بھروسہ رکھو جدوں اسی کہنے ہاں رب تے وشواس رکھو پورن وشواس رکھو تے رب ساڈے وچ ہے کیدے تے وشواس رکھو پھر اپنے آپ جو کرنا ہے اسی کرنا ہے زندگی جو پیچھے کیتا ہے اسی کیتا ہے تے جو اگے کرانگے اسی کرانگے رب ساڈے وچ ہے ایک کہندے ہے باہر کتے بیٹھا ہے تے گرو گرنتھ صاحب تو صدقے تاں جائیدا ہے ایک سمجھایا گرو گرنتھ صاحب نے ہے جدوں آپ شبد پڑھیا سب گوبند ہے پھر رب نو سمجھنا ہے کہ سارے کاسے نو سمجھنا ہے سارے جو کچھ ایتھے ہے سارے نو سمجھنا ہے جدوں ویرو بیج درخت بن جاندا ہے پھر بیج تھوڑا لبدے رہیدا ہے بیج تے پھیل کے ਦਰਖਤ ਬਣ ਗਿਆ, ਹੁਣ ਦਰਖਤ ਨਾਲ ਯਾਰੀ ਪਾਓ, ਦਰਖਤ ਨੂੰ ਸਮਝੋ, ਬੀਜ ਤੇ ਦਰਖਤ ਹੋ ਗਿਆ, ਕਾਦਰ ਕੁਦਰਤ ਬਣ ਗਿਆ, ਕਾਦਰ ਹੀ ਫੈਲ ਕੇ ਕੁਦਰਤ ਬਣਿਆ ਹੋਇਆ ਹੈ। ਇਹਨੂੰ ਵੇਖੋ, ਇਹਨੂੰ ਸਮਝੋ, ਇਹਨੂੰ ਜਾਣੋ। ਪਰ ਸਾਡੇ ਦਿਮਾਗ ਚ ਬਿਠਾਇਆ ਇਹ ਹੈ ਇੰਨਾ ਕੁ ਥੋੜਾ ਹੈ, ਮਰਨ ਤੋਂ ਬਾਅਦ ਵੀ ਕਿਤੇ ਜਾਣਾ ਹੈ। ਤੇ ਮੈਨੂੰ ਜਵਾਬ ਦਿਓ, ਤੁਸੀਂ ਦੱਸਿਓ ਸਿੰਘੋ, ਗੁਰਬਾਣੀ ਸਵਰਗ ਨਰਕ ਨੂੰ ਮੰਨਦੀ ਹੈ? ਬੋਲੋ, ਸਵਰਗ ਨਰਕ ਤੇ ਮੈਂ ਰਹਿਓ, ਇੱਥੇ ਛੱਡਤਾ ਕਹਿੰਦੇ, ਤੇ ਗੱਲ ਇਹ ਰਾਹ ਹੀ ਛੱਡਤਾ। ਸਤਿਗੁਰ ਕਹਿ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ, ਸ਼ੁਰੂ ਤੋਂ ਅਖੀਰ ਤੱਕ ਅਸੀਂ ਉਹਦੇ ਚਰਨਾਂ ਚ ਰਹਿੰਦੇ ਹਾਂ। ਤੇ ਚਰਨ ਕਿੱਥੇ ਨੇ? ਹਰ ਥਾਂ ਨੇ, ਹਰ ਜਗ੍ਹਾ ਨੇ, ਉਹ ਕਿਤੇ ਵੱਖਰਾ ਨਹੀਂ। ਮਰਨ ਤੋਂ ਬਾਅਦ ਕਿੱਥੇ ਜਾਣਾ ਹੈ? ਕਬੀਰ ਜੀ ਦਾ ਬਚਨ ਆਉਂਦਾ ਹੈ, ਸੁਰਗ ਵਾਸ ਨਾ ਬਾਂਛੀਐ, ਡਰੀਏ ਨਾ ਨਰਕ ਨਿਵਾਸ। ਕਹਿੰਦੇ ਡਰੋ ਨਾ ਨਰਕਾਂ ਤੋਂ, ਤੇ ਸਵਰਗਾਂ ਦੀ ਮਨ ਵਿੱਚ ਲਾਲਸਾ ਨਾ ਰੱਖੋ, ਇੱਛਾ ਨਾ ਰੱਖੋ, ਜੋ ਹੋਊ ਵੇਖੀ ਜਾਊ। ਅੱਜ ਸੋਹਣਾ ਬਣਾਓ, ਅੱਜ ਵਧੀਆ ਬਣਾਓ। ਦੁਨੀਆ ਨਰਕ ਕਿਉਂ ਬਣੀ ਪਈ ਹੈ? ਅੱਜ ਦਿਮਾਗ ਚ ਪਤਾ ਕੀ ਚੱਲਦਾ, ਅਜੇ ਕਿਹੜਾ ਕੰਮ ਨਿਬੜਿਆ, ਅੱਗੇ ਹੋਰ ਵਧੀਆ, ਅੱਗੇ ਪਤਾ ਨੀ ਅਗਲਾ ਜਨਮ ਵਧੀਆ ਮਿਲਜੂ, ਇਹ ਸੋਚਦੇ ਆ ਲੋਕ। ਅਗਲੇ ਜਨਮ ਦਾ ਲਾਲਚ ਹੈ ਅੱਗੇ। ਪਰ ਮੈਨੂੰ ਇੱਕ ਗੱਲ ਦੱਸੋ, ਅੱਜ ਦੁਨੀਆ ਨਰਕ ਬਣਨ ਦਾ ਕਾਰਨ ਵੱਡਾ ਇਹੋ ਹੀ ਹੈ, ਅੱਗੇ ਦੀ ਲਾਲਸਾ ਹੈ। ਜੇ ਤੁਹਾਨੂੰ ਅੱਜ ਮੈਂ ਕਹਿ ਦਿਆਂ, ਜਿੰਨੇ ਮੋਟਰਸਾਈਕਲਾਂ ਵਾਲੇ ਬੈਠੋ ਇੱਥੇ, ਵੀ ਇਹੀ ਮੋਟਰਸਾਈਕਲ ਹੈ, ਭਾਵੇਂ ਪੁਰਾਣਾ ਭਾਵੇਂ ਨਵਾਂ, ਸਾਰੀ ਜ਼ਿੰਦਗੀ ਤਾਂ ਇਹਦੇ ਨਾਲ ਹੀ ਕੱਢਣੀ ਹੈ। ਇੱਕ ਹੀ ਮੋਟਰਸਾਈਕਲ ਹੈ, ਇਹੋ ਹੀ ਹੈ, ਇਹਦੇ ਨਾਲ ਕੱਢਣੀ ਹੈ ਸਾਰੀ ਜ਼ਿੰਦਗੀ। ਜਵਾਬ ਦਿਓ, ਰੋਜ਼ ਸਾਫ਼ ਹੋਊ ਕਿ ਨਹੀਂ ਹੋਊ? ਫਿਰ ਉਹ ਸਾਂਭ ਸੰਭਾਲ ਹੋਊ ਕਿ ਨਹੀਂ ਹੋਊ? ਝਰੀਟ ਵੱਜਣ ਦਊ ਅਗਲਾ, ਜਦੋਂ ਪਤਾ ਲੱਗ ਗਿਆ ਵੀ ਇੱਕੋ ਹੀ ਹੈ ਤੇ ਇਹਦੇ ਨਾਲ ਹੀ ਕੱਢਣੀ ਹੈ ਸਾਰੀ ਜ਼ਿੰਦਗੀ। ਹੁਣ ਪਤਾ ਕੀ ਹੈ, ਉਹ ਚੱਲ ਜੇ ਖੜਾ ਖੜਾ ਰਹਿਣ ਦੇ ਅਗਲੇ ਸਾਲ ਇਹ ਵੇਚ ਕੇ ਨਵਾਂ ਲੈ ਆਵਾਂਗੇ। ਆਹ ਚੱਕਰ ਨੇ, ਜਿਹੜਾ ਸਾਹਮਣੇ ਵਾਲਾ ਹੁੰਦਾ ਉਹਦੀ ਕਦਰ ਹੀ ਨਹੀਂ ਪੈਣ ਦਿੱਤੀ। ਜਬ ਲੱਗ ਮਨ ਬੈਕੁੰਠ ਕੀ ਆਸ, ਦਿਮਾਗ ਚ ਇਹ ਹੈ ਨਵਾਂ ਆਜੂ, ਦਿਮਾਗ ਚ ਇਹ ਹੈ ਬੈਕੁੰਠ ਚ ਜਾਣਾ ਹੈ, ਤਬ ਲੱਗ ਹੋਏ ਨਹੀਂ ਚਰਨ ਨਿਵਾਸ। ਜਿਹੜਾ ਸਾਹਮਣੇ ਰੱਬ ਹੈ ਉਹ ਨਹੀਂ ਦਿਸਦਾ, ਅਣ ਦਿਸਦਾ ਲੱਭਦਾ ਫਿਰਦਾ, ਆ ਜਿਹੜਾ ਸਾਹਮਣੇ ਹੈ ਤੈਨੂੰ ਦਿਸਦਾ ਨਹੀਂ, ਜਿਹੜਾ ਵਰ ਦਿੰਦਾ ਸਰਾਪ ਦਿੰਦਾ ਸਾਹਮਣੇ ਨਹੀਂ, ਇੱਥੇ ਤੇਰੇ ਘਰੇ ਨਹੀਂ, ਤੇਰੇ ਪਿੰਡ ਚ ਨਹੀਂ। ਉਹ ਗਦੜਿਆਣੀ ਵਾਲਿਓ, ਜੇ ਗਦੜਿਆਣੀ ਚ ਬੈਠ ਕੇ, ਲਦਾ ਅਲਦਾਲ ਪਿੰਡ ਬਹਿ ਕੇ, ਲਹਿਰੇ ਚ ਬੈਠ ਕੇ, ਗਾਗੇ ਚ ਬੈਠ ਕੇ ਤੁਸੀਂ ਜਿੰਮ ਕਰੋ ਤੇ ਡੋਲਿਆਂ ਦਾ ਵਰ ਮਿਲੂ ਕੇ ਨਹੀਂ ਮਿਲੂ? ਹਰ ਇੱਕ ਨੂੰ ਮਿਲਦਾ, ਹਰ ਜਗ੍ਹਾ ਹੈ, ਜਿੱਥੇ ਮਰਜ਼ੀ ਫਸਲ ਬੀਜੇਗਾ ਉੱਗਦੀ ਹੈ। ਕੁਦਰਤ ਦਾ ਨਿਯਮ ਹਰ ਜਗ੍ਹਾ ਕੰਮ ਕਰਦਾ ਹੈ, ਉਹ ਹਰ ਥਾਂ ਹੈ, ਹਰ ਜਗ੍ਹਾ ਹੈ। ਤੇ ਜੇ ਨਹੀਂ ਸਿਹਤ ਦਾ ਧਿਆਨ ਰੱਖੇਗਾ ਤੇ ਖਰਾਬ ਵੀ ਹੋਜੂ, ਭਾਵੇਂ ਲਹਿਰੇ ਚ ਰਹਿ, ਭਾਵੇਂ ਤੂੰ ਕਿਤੇ ਮਰਜ਼ੀ ਰਹੀ ਜਾਂ ਕਿਸੇ ਇਤਿਹਾਸਕ ਸਥਾਨ ਤੇ ਚਲਿਆ ਜਾ, ਤੇ ਭਾਵੇਂ ਰਹਿ ਪਿੰਡ, ਪਿੰਡ ਚ ਰਹਿ ਕੇ ਵੱਧ ਤੋਂ ਵੱਧ ਮਿੱਠਾ ਖਾਈ ਜਾ ਤੇ ਐਕਸਰਸਾਈਜ਼ ਕਰੀ ਨਾ, ਗਦੜਿਆਣੀ ਚ ਵੀ ਸ਼ੂਗਰ ਹੋਊ ਤੇ ਵੱਡੇ ਸਾਰੇ ਸਥਾਨ ਤੇ ਸਾਰਿਆਂ ਤੋਂ ਜਿਹੜਾ ਵੱਡਾ ਹੈ ਉੱਥੇ ਚਲਿਆ ਜਾ, ਤੇ ਜਾ ਕੇ ਉੱਥੇ ਮਿੱਠਾ ਖਾਈ, ਸਿਹਤ ਦਾ ਧਿਆਨ ਉੱਥੇ ਨਾ ਰੱਖੀ, ਸ਼ੂਗਰ ਉੱਥੇ ਵੀ ਹੋਊ। ਉਹ ਐ ਥੋੜਾ ਕਹਿ ਦੂ ਵੀ ਮੈਂ ਤੈਨੂੰ ਇੱਥੇ ਛੱਡ ਦੂ, ਉਹਨੇ ਕਹਿਣਾ ਮੈਂ ਨੀ ਛੱਡਦਾ, ਇੱਥੇ ਵੀ ਉਵੇਂ ਹੀ ਹੈ। ਕੁਦਰਤ ਦਾ ਵਿਧਾਨ ਸਾਰਿਆਂ ਲਈ ਇੱਕੋ ਜਿਹਾ, ਤਾਂ ਕਰਕੇ ਪਰਮਾਤਮਾ ਦਾ ਰੂਪ ਹੋ ਤੁਸੀਂ ਵੀਰੋ, ਤੇ ਕਰਨਾ ਸਾਨੂੰ ਆਪੇ ਪੈਣਾ, ਵਿਸ਼ਵਾਸ ਰੱਖੋ। ਆਉਣ ਵਾਲੇ ਤੋਂ ਨਾ ਡਰੋ, ਜੋ ਹੋਊ ਵੇਖੀ ਜਾਊ, ਅੱਜ ਸੋਹਣਾ ਬਣਾਓ, ਅੱਜ ਸਿਹਤ ਦਾ ਧਿਆਨ ਰੱਖ, ਤੇਰਾ ਅੱਜ ਵਧੀਆ ਹੋਵੇ ਤੈ ਅੱਜ ਸ਼ਾਂਤ ਹੋਣਾ ਹੈ। ਮਰਨ ਤੋਂ ਬਾਅਦ ਕਹਿਣਗੇ ਚਰਨਾਂ ਚ ਨਿਵਾਸ ਬਖਸ਼ੋ, ਚਰਨ ਇੱਥੇ ਹੀ ਨੇ ਤੇ ਨਿਵਾਸ ਇੱਥੇ ਹੀ ਬਣਾਉਣਾ ਹੈ। ਜਿਹੜਾ ਜਿਉਂਦਾ ਨਰਕ ਭੋਗਿਆ, ਮਰਨ ਤੋਂ ਬਾਅਦ ਕਿਹੜੇ ਸਵਰਗਾਂ ਦੀਆਂ ਗੱਲਾਂ ਕਰਦਾ ਇਹ? ਤੇ ਕਬੀਰ ਜੀ ਕਿੰਨੇ ਸਾਲ ਪਹਿਲਾਂ ਕਹਿ ਗਏ, ਤੇ ਸਾਡੇ ਕੀ ਕਹਿਣਗੇ? ਸਵਰਗਾਂ ਚ ਥਾਂ ਦਿਓ, ਅੱਗੇ ਚਰਨਾਂ ਚ ਥਾਂ ਦਿਓ, ਸਾਰੀਆਂ ਅਰਦਾਸਾਂ ਇਹ ਨੇ। ਧਰਮ ਪਰਿਵਰਤਨ ਹੋਇਆ ਹੋਇਆ ਕਿ ਨਹੀਂ ਹੋਇਆ? ਹੋਇਆ ਹੋਇਆ। ਗੁਰਬਾਣੀ ਕਿੱਥੇ ਮੰਨਦੀ ਹੈ ਸਵਰਗ ਨਰਕ ਨੂੰ? ਵਧੀਆ ਕੰਮ ਕਰੋ, ਸਵਰਗ ਇੱਥੇ ਬਣਾ ਲਓ ਵੀਰੋ। ਬੰਦੇ ਨੇ ਬੰਦੇ ਬੰਦਿਆਂ ਵਰਗੇ ਬੰਦੇ ਨੇ, ਅਗਲਿਆਂ ਨੇ ਅਮਰੀਕਾ ਸਵਰਗ ਬਣਾ ਲਿਆ, ਕੈਨੇਡਾ ਅਮਰੀਕਾ ਵਰਗੇ ਦੇਸ਼ ਕਿੰਨੇ ਸੋਹਣੇ ਬਣਾ ਲਏ। ਆਪਣੇ ਵਰਗਾ ਬੰਦਾ ਉੱਥੇ ਜਾ ਕੇ ਪਤਾ ਕੀ ਕਹਿੰਦਾ? ਯਾਰਾ ਤੇ ਸਵਰਗ ਚ ਹੀ ਆ ਗਿਆ।
ਇੱਥੇ ਜਦੋਂ ਅਗਲਾ ਵੜਦਾ ਹੈ ਅਗਲਾ ਕਹਿੰਦਾ ਯਾਰ ਕੋਈ ਰੂਲ ਨੀ ਕੋਈ ਸਿਸਟਮ ਨੀ ਅਗਲਾ ਕਹਿੰਦਾ ਯਾਰ ਨਰਕ ਬਣਾਇਆ ਪਿਆ ਬੰਦਿਆਂ ਨੇ ਸਵਰਗ ਬਣਾਉਣਾ ਚਾਹੇ ਨਰਕ ਬਣਾ ਲਓ ਚਾਹੇ ਸਵਰਗ ਬਣਾ ਲਓ ਤੇ ਤੁਹਾਡੇ ਕਬੀਰ ਸਾਹਿਬ ਸਾਡੇ ਕਬੀਰ ਸਾਹਿਬ ਤੁਹਾਡੇ ਕਬੀਰ ਸਾਹਿਬ ਆਪਣੇ ਕਬੀਰ ਸਾਹਿਬ ਆਹ 35 ਜਿਨ੍ਹਾਂ ਨੂੰ ਮੱਥਾ ਟੇਕਦੇ ਆ ਉਹਨਾਂ ਨੇ ਕਿੰਨੇ ਸੌ ਸਾਲ ਪਹਿਲਾਂ ਕਹਿਤਾ ਸਵਰਗਾਂ ਨਰਕਾਂ ਦਾ ਡਰ ਡੂਰ ਜਿਹਾ ਕੱਢ ਦੇ ਪਰ ਸਾਡੇ ਨਿਕਲੇ ਅੱਜ ਤੱਕ ਬੋਲੋ ਨਿਕਲਿਆ ਸਵਰਗਾਂ ਨਰਕਾਂ ਦਾ ਡਰ ਕਿੱਥੇ ਨਿਕਲਿਆ ਧਰਮ ਪਰਿਵਰਤਨ ਤੇ ਹੋਏ ਪਏ ਸਾਡੇ ਤੇ ਸਾਰੇ ਹੀ ਡਰੀ ਜਾਂਦੇ ਆ ਅੱਜ ਨੂੰ ਜਿਉਂ ਲੋ ਪ੍ਰੈਜੈਂਟ ਵਿੱਚ ਜੀਓ ਫਿਊਚਰ ਪਾਸਟ ਦੀ ਚਿੰਤਾ ਛੱਡ ਦੇ ਪ੍ਰੈਜੈਂਟ ਵਰਤਮਾਨ ਜਿਹੜਾ ਵਰਤ ਰਿਹਾ ਉਹਦੇ ਵਿੱਚ ਰਹਿ ਕੇ ਵੇਖੋ ਬਹੁਤ ਕੁਛ ਹੈ ਜਿਹੜਾ ਮਿਸ ਕਰ ਰਹੇ ਹੋ ਆਲੇ ਦੁਆਲੇ ਬੜਾ ਕੁਝ ਹੈ ਜਿਹੜਾ ਮਿਸ ਹੋ ਰਿਹਾ ਹਾਜ਼ਰ ਹੋ ਪ੍ਰੈਜੈਂਟ ਵਿੱਚ ਆ ਤੇ ਕਬੀਰ ਜੀ ਨੂੰ ਸੁਣ ਕੇ ਵੇਖਿਓ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ੍ਹ ਕੇ ਵੇਖੋ ਰੁਮਾਲੇ ਦੇ ਕੇ ਸਾਰੀ ਜ਼ਿੰਦਗੀ ਬੜੇ ਰੁਮਾਲੇ ਦਿੱਤੇ ਆ ਕਦੀ ਰੁਮਾਲਾ ਚੁੱਕ ਕੇ ਪੜ੍ਹ ਵੀ ਲੈ ਕਦੀ ਵੇਖ ਵੀ ਲੈ ਸਾਡਾ ਬਾਬਾ ਕੀ ਕਹਿੰਦਾ ਸਾਰੇ ਡਰ ਕੱਢੇ ਪਏ ਆ ਡਰ ਕੱਢੇ ਪਏ ਆ ਘਬਰਾਈ ਨਾ ਡਰੀ ਨਾ ਸੁਣੋ
ਸੁਰਗ ਬਾਸ ਨਾ ਪੰਛੀਏ ਡਰੀਏ ਨਾ ਨਰਕ ਨਿਵਾਸ
ਨਰਕਾਂ ਚ ਪੈ ਜਾਂਗੇ ਸਵਰਗਾਂ ਦੇ ਲਾਲਚ ਹੀ ਛੱਡਦੇ ਸਾਰੇ ਹਾਂ ਅੱਗੇ
ਹੋਣਾ ਹੈ ਸੋ ਹੋਈ ਹੈ ਮਨੇ ਨਾ ਕੀ ਜੈ ਆਸ
ਜੋ ਹੋ ਵੇਖੀ ਉਹ ਤੇ ਪੁਜਾਰੀ ਕਹਿੰਦਾ ਸੀ ਮਰਨ ਤੋਂ ਬਾਅਦ ਐ ਹੋਊ ਮਰਨ ਤੋਂ ਬਾਅਦ ਹੁਣ 10 ਮਹੀਨੇ ਲੰਘ ਗਏ ਕਹਿੰਦੇ ਹੁਣ ਵਰੀਣਾ ਕਰ ਲੋ ਅੱਗੇ ਪਹੁੰਚਿਆ ਨਹੀਂ ਇਹ ਚੱਲਦਾ ਹੈ ਕੰਮ ਸਾਡੇ ਵੀ ਕਹਿਣਗੇ ਇੰਨੀਆਂ ਅਰਦਾਸਾਂ ਕਰ ਲਈਆਂ ਜੇ ਹੋਰ ਕਰਨੀ ਇੱਕ ਨੇੜੇ ਜਾ ਕੇ 10 ਕੁ ਮਹੀਨਿਆਂ ਬਾਅਦ ਫੇਰ ਅਜੇ ਰਹਿ ਗਈ ਸੀ ਕਸਰ ਜਿੱਦੇ ਤੁਸੀਂ 10 ਮਹੀਨਿਆਂ ਬਾਅਦ ਫੇਰ ਕਰਦੇ ਹੋ ਇਹਦਾ ਮਤਲਬ ਪਹਿਲੀਆਂ ਕੀਤੀਆਂ ਤੇ ਭਰੋਸਾ ਨਹੀਂ ਤੈਨੂੰ ਵਿਸ਼ਵਾਸ ਨਹੀਂ ਵੀ ਅਜੇ ਵੀ ਅੱਧ ਚ ਫਿਰਦਾ ਸਾਰੇ ਕੰਮ ਉਵੇਂ ਹੀ ਕਰਦੇ ਆ ਸਾਰੇ ਗੁਰਬਾਣੀ ਫੁੱਲ ਪਾਉਣ ਨੂੰ ਮੰਨਦੀ ਹੈ ਬੋਲੋ ਸਪਸ਼ਟ ਲਿਖਿਆ ਫੁੱਲ ਨਹੀਂ ਪਾਉਣੇ ਗੁਰੂ ਗ੍ਰੰਥ ਸਾਹਿਬ ਚ ਪਰ ਸਿੱਖ ਅੱਜ ਫੁੱਲ ਪਾਉਣ ਜਾਂਦੇ ਕਿ ਨਹੀਂ ਜਾਂਦੇ ਬੋਲੋ ਯਾਰ ਧਰਮ ਪਰਿਵਰਤਨ ਹੋਇਆ ਹੋਇਆ ਕਿ ਨਹੀਂ ਹੋਇਆ ਹੋਇਆ ਕਹਿੰਦੇ ਹੋ ਧਰਮ ਪਰਿਵਰਤਨ ਹੋਇਆ ਤੇ ਪਿਆ ਕਿਹੜੀ ਕਿਹੜੀ ਗੱਲ ਦੱਸਾਂ ਲਿਸਟ ਲੈ ਕੇ ਆਵਾਂ ਬੋਲਣ ਲਈ ਵੀ ਆ ਵੀ ਧਰਮ ਆ ਵੀ ਆ ਵੀ ਆ ਵੀ ਕਿਹੜੀ ਚੀਜ਼ ਹੈ ਜਿਹੜੀ ਤੇਰੀ ਰਲਦੀ ਨਹੀਂ ਅਗਲਾ ਸ਼ੋਭਾ ਯਾਤਰਾ ਕਰਦਾ ਤੂੰ ਨਗਰ ਕੀਰਤਨ ਉਹ ਅਗਲਾ ਮੂਰਤੀ ਰੱਖ ਕੇ ਬਹਿ ਜਾਂਦਾ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਲਈ ਫਿਰਦਾ ਮਿੱਟੀ ਘੱਟਾ ਪਵਾਉਂਦਾ ਥਾਂ ਥਾਂ ਤੇ ਸੇਮ ਹੀ ਹੈ ਅਗਲਾ ਮੂਰਤੀ ਧੋਂਦਾ ਤੂੰ ਥੜੇ ਧੋਣ ਲੱਗ ਜਾਂਦਾ ਅਗਲਾ ਮੂਰਤੀਆਂ ਧੋਂਦਾ ਤੂੰ ਥੜੇ ਧੋਣ ਲੱਗ ਜਾਂਦਾ ਧਰਮ ਪਰਿਵਰਤਨ ਹੋਇਆ ਹੋਇਆ ਨਹੀਂ ਸਾਰਾ ਕੁਛ ਹੀ ਤੇ ਸੇਮ ਹੈ ਸਾਡੀ ਤੇ ਗੱਲ ਹੀ ਮਨ ਦੀ ਹੈ ਆਪਣੀ ਸੋਚ ਨੂੰ ਬਦਲਣਾ ਭਾਈ ਗੁਰੂ ਗ੍ਰੰਥ ਸਾਹਿਬ ਤੋਂ ਗਿਆਨ ਲੈਣਾ ਹੈ ਅਕਲ ਲੈਣੀ ਹੈ ਸਮਝ ਲੈਣੀ ਹੈ ਸਾਡਾ ਤੇ ਸਾਰਾ ਕੁਝ ਹੀ ਬਦਲਿਆ ਅੱਗੇ ਸੁਣੋ
ਰਮਈਆ ਗੁਣ ਗਾਈਏ
ਰਮਿਆ ਹੋਇਆ ਜਿਹੜਾ ਉਹਦੇ ਗੁਣਾਂ ਨੂੰ ਗਾਓ ਸਮਝੋ ਉਹਨੂੰ ਸਮਝੋ ਜਿਹੜਾ ਰਮਿਆ ਹੋਇਆ ਜਿਹੜਾ ਕੁਦਰਤ ਵਿੱਚ ਰਮਿਆ ਆ ਢਾਂਚਾ ਵੇਖੋ ਸਾਰਾ ਇਹਨੂੰ ਸਮਝ ਕੇ ਜਿਉਂ ਓਏ ਤੈ ਇਹਨੂੰ ਸਮਝਣਾ ਵੀ ਕਿਹੜੀ ਫਸਲ ਕਦੋਂ ਬੀਜਣੀ ਹੈ ਤੂੰ ਰੱਬ ਸਮਝਦਾ ਫਿਰਦਾ ਕੁਦਰਤ ਨੂੰ ਸਮਝ ਕੇ ਜੀ ਬੱਚਾ ਚਾਹੀਦਾ ਉਹਦੇ ਲਈ ਤੈਨੂੰ ਸਮਝਣਾ ਪੈਣਾ ਵੀ ਬੱਚਾ ਪੈਦਾ ਕਰਨ ਦਾ ਸਿਸਟਮ ਕੀ ਹੈ ਜੇ ਕੋਈ ਪ੍ਰੋਬਲਮ ਹੈ ਡਾਕਟਰ ਕੋਲ ਜਾਣਾ ਪੈਣਾ ਇਲਾਜ ਕਰਾਉਣਾ ਪੈਣਾ ਇਹਦਾ ਪ੍ਰਬੰਧ ਕਰਨਾ ਪੈਣਾ ਹੈ ਸਮਝਣਾ ਤੇ ਇਹਨੂੰ ਹੈ ਰਮੇ ਨੂੰ ਜਿਹੜੀ ਤੈਨੂੰ ਲੋੜ ਹੈ ਤੇਰੀ ਜ਼ਿੰਦਗੀ ਚ ਲੋੜ ਹੈ ਜਿਹੜੀ ਇਹ ਤੈਨੂੰ ਇਹਨੂੰ ਸਮਝ ਕੁਦਰਤ ਕਿਵੇਂ ਕੰਮ ਕਰਦੀ ਹੈ ਕੁਦਰਤ ਦੇ ਨਿਯਮ ਕਿਵੇਂ ਕੰਮ ਕਰਦੇ ਆ ਹੁਣ ਸਮਝ ਆ ਹੀ ਗਈ ਦਰਖਤ ਜੇ ਬਹੁਤ ਜ਼ਿਆਦਾ ਲੱਗ ਜਾਣ ਬਰਸਾਤਾਂ ਵਧਣਗੀਆਂ ਕਿ ਨਹੀਂ ਬੋਲੋ ਬਈ ਵਧਣਗੀਆਂ ਆ ਸਮਝ ਆ ਗਈ ਕਿ ਨਹੀਂ ਬਰਸਾਤ ਚਾਹੀਦੀ ਹੈ ਤੇ ਕੀ ਵਧਾਉਣਾ ਪਊ ਦਰਖਤ ਤੇ ਦਰਖਤ ਸਾਰੇ ਪੱਟ ਦਈਏ ਹੋਰ ਘੱਟ ਜਾਣਗੇ ਰਾਜਸਥਾਨ ਚ ਮੀਂਹ ਘੱਟ ਕਿਉਂ ਪੈਂਦੇ ਆ ਉੱਥੇ ਦਰਖਤ ਹੀ ਹੈ ਨਹੀਂ ਆਕਸੀਜਨ ਦੀ ਮਾਤਰਾ ਘੱਟ ਹੈ ਤੇ ਬਰਸਾਤ ਵੀ ਘੱਟ ਹੈ ਇਹਨੂੰ ਸਮਝਣਾ ਸੀ ਇਹ ਨੁਕਤੇ ਨੇ ਜਿਹੜੇ ਸਮਝਣੇ ਨੇ ਸਮਝ ਸਮਝ ਕੇ ਜ਼ਿੰਦਗੀ ਨੇ ਆਉਣੀ ਆ ਰਮਈਆ ਜਿਹੜਾ ਰਮਿਆ ਹੋਇਆ ਇਹਨੂੰ ਸਮਝ ਫਿਰ
रमैया गुण गाइए जानते ही पाइए परम निधान
इनू समझ एदे गुण गा एदे गुणा नू समझ ते जो मर्जी खजाना प्राप्त कर ला इनू समझ समझ के जिते समझ आ गई दिमाग खुल सकता ओदे खोलन लग जाओ समझो इनू खोलो कल आप गल करते अगे
क्या जप क्या तप संजमो क्या बरत क्या इशनान
कमाल दी गल नहीं धन गुरु ग्रंथ साहब कहिंदे केड़े जप ए जप करदा है केड़े तप केड़े संजम ए संजम करदा है जी किसे दे हाथ दा नहीं खांदा बड़ा संजमी है ਇਦਾਂ ਦੇ ਪਖੰਡ ਕਰਦਾ ਹੈ ਇੱਕ ਤੇ ਸੰਜਮ ਉਹ ਹੁੰਦਾ ਹੈ ਜਿੰਨੀ ਕੁ ਮੇਰੀ ਕਮਾਈ ਹੈ 5 ਲੱਖ ਰੁਪਈਆ ਸਾਲ ਦਾ ਫਸਲ ਹੋ ਗਈ ਬਸ ਠੀਕ ਹੈ ਇਹ ਸੰਜਮ ਹੈ ਇੱਕ ਇਹ ਧੀ ਅਗਲਿਆਂ ਨੇ ਦੇਤੀ ਸਾਨੂੰ ਨੀ ਲੋੜ ਠੀਕ ਹੈ ਉਹਨੂੰ ਕੱਪੜੇ ਲੀੜੇ ਦੇਤੇ ਮਾੜਾ ਮੋਟਾ ਗਹਿਣਾ ਗੱਟਾ ਦੇਤਾ ਸਾਨੂੰ ਨੀ ਲੋੜ ਇਹ ਸੰਜਮ ਹੈ ਇਹ ਤੇ ਚੰਗਾ ਇਹ ਕਹੇ ਹੈ ਕਿਸੇ ਦਾ ਮੈਨੂੰ ਹੱਥ ਨਾ ਲੱਗ ਜੇ ਮੈਂ ਕਿਸੇ ਦੇ ਹੱਥ ਦਾ ਨੀ ਖਾਂਦਾ ਆ ਮੈਨੂੰ ਹੈ ਇਹ ਇਹ ਪਖੰਡ ਹੈ ਇਹ ਸੰਜਮ ਕਾਹਦਾ ਤੇ ਕਈ ਬੰਦੇ ਏਦਾਂ ਦੇ ਸੰਜਮ ਕਰਦੇ ਆ ਕਿਸੇ ਨੇ ਹੱਥ ਲਾਤਾ ਮੈਂ ਖਾਣਾ ਨੀ ਏਦਾਂ ਦੀਆਂ ਗੱਲਾਂ ਕਰਦੇ ਆ ਜਿਹੜੇ ਮੈਂ ਬਾਹਰ ਦਾ ਨੀ ਜੀ ਖਾ ਸਕਦਾ ਏਦਾਂ ਦੇ ਹੱਥ ਲੱਗੇ ਸਫਾਈ ਦਾ ਖਿਆਲ ਤੇ ਰੱਖਣ ਵਾਲੀ ਗੱਲ ਠੀਕ ਹੈ ਵੀ ਬੰਦਾ ਸਫਾਈ ਦਾ ਖਿਆਲ ਰੱਖੇ ਪਰ ਪਖੰਡ ਏਦਾਂ ਦਾ ਬਣਾ ਲਿਆ ਕਿਹੜੇ ਸੰਜਮ ਦੁਬਾਰਾ ਪੜੋ
ਕਿਆ ਜਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸ਼ਨਾਨ
ਵਰਤ ਰੱਖਦਾ ਬੰਦਾ ਬੀਬੀਆਂ ਵਰਤ ਰੱਖਦੀਆਂ ਤੇ ਕਿਹੜੇ ਇਸ਼ਨਾਨ ਹੁੰਦੇ ਕਬੀਰ ਜੀ ਕਹਿੰਦੇ ਕਿਹੜੇ ਇਸ਼ਨਾਨ ਕਿਆ ਇਸ਼ਨਾਨ ਕਿਆ ਵਰਤ ਕਿਹੜੇ ਜਪ ਕਿਹੜੇ ਤਪ ਇਹਨਾਂ ਨਾਲ ਬੰਦਾ ਅੰਦਰੋਂ ਬਦਲ ਜਾਂਦਾ ਸੋਚ ਬਦਲ ਜਾਂਦੀ ਹੈ ਐ ਨਹੀਂ ਬਦਲਦੀ ਐ ਨਹੀਂ ਹੁੰਦਾ ਜੀ ਕੁਛ ਹੁੰਦਾ ਨਹੀਂ ਤੁਹਾਡੇ ਨਿਆਣੇ ਨੂੰ ਜੇ ਤੇਜ਼ ਕਰਨਾ ਨਾ 10-15 ਸਾਲ ਭੇਜਣਾ ਪੈਣਾ 15 ਸਾਲਾਂ ਚ ਜਾ ਕੇ ਸਮਝ ਆਊ ਕੋਈ ਥਾਂ ਨੀ ਇਹ ਜੀ ਵੀ ਜੇ ਚੁੱਭਾ ਲਵਾਏਗਾ ਤੇ ਇਕਦਮ ਹੀ 15 ਸਾਲਾਂ ਦੀ ਨੌਲੇਜ ਆ ਜੂ ਐ ਨੀ ਹੁੰਦਾ ਹੁੰਦਾ ਹੀ ਨਹੀਂ ਸਾਡੇ ਦਿਮਾਗ ਚ ਇਹ ਗੱਲਾਂ ਵਾੜੀਆਂ ਹੋਈਆਂ ਹਰ ਚੀਜ਼ ਗੱਲ ਆਪਾਂ ਕਰਦੇ ਹਾਂ ਅਗਲਾ ਕਹਿੰਦਾ ਯਾਰ ਕਾਲੇ ਕਾਂ ਚਿੱਟੇ ਹੋ ਗਏ ਗਿਆਨ ਦੇ ਵਿੱਚ ਇਸ਼ਨਾਨ ਕਰ ਲੋ ਚਿੱਟੇ ਹੋ ਜਾਓਗੇ ਚਿੱਟੇ ਕਾਲੇ ਕੰਮ ਸਾਰੇ ਚਿੱਟੇ ਹੋ ਜਾਣਗੇ ਨਾਲੇ ਕਾਲਾ ਕਾਂ ਤੁਸੀਂ ਚਿੱਟਾ ਕਰਨਾ ਕਿਉਂ ਹੈ ਕਾਲਾ ਕਾਲਾ ਹੀ ਸੋਹਣਾ ਹੁੰਦਾ ਕਾਂ ਤੇ ਲੱਗਦਾ ਹੀ ਕਾਲਾ ਸੋਹਣਾ ਤੁਹਾਨੂੰ ਕਿਹਨੇ ਕਹਿਤਾ ਕਾਲਾ ਭੈੜਾ ਲੱਗਦਾ ਕਾਲੇ ਦੇ ਕਾਲੇ ਰੰਗ ਆਪਣੇ ਹਿਸਾਬ ਚ ਸੋਹਣੇ ਹੁੰਦੇ ਹੈ ਹਰ ਰੰਗ ਕੋਈ ਰੰਗ ਮਾੜਾ ਥੋੜਾ ਇੱਥੇ ਕਾਲਾ ਕਿਹੜਾ ਭੈੜਾ ਹੁੰਦਾ ਜਿਹੜੇ ਚਿੱਟੇ ਹੀ ਚਿੱਟੇ ਨੇ ਉਹ ਤੇ ਕਾਲੇ ਹੋਣ ਵਾਸਤੇ ਆ ਬਾਹਰਲਿਆਂ ਦੇਸ਼ਾਂ ਵਿੱਚ ਵੇਖੋ ਉਹ ਚਿੱਟੇ ਆ ਜਿਹੜੇ ਬਾਹਲੇ ਚਿੱਟੇ ਉਹ ਤੇ ਕਾਲੇ ਹੋਣ ਵਾਸਤੇ ਇਹਨਾਂ ਥਾਈਲੈਂਡ ਵਰਗੇ ਇਧਰਲੀ ਕੰਟਰੀਆਂ ਚ ਆ ਕੇ ਸਮੁੰਦਰਾਂ ਤੇ ਲੰਮੇ ਪਏ ਰਹਿੰਦੇ ਆ ਵੀ ਕਾਲੇ ਹੋਈਏ ਉਹਨਾਂ ਨੂੰ ਤੇ ਕਹਿੰਦੇ ਕਾਲੇ ਹੋਣਾ ਉਹ ਕਹਿੰਦੇ ਚਿੱਟੇ ਰੰਗ ਦੀ ਆਪਣੀ ਪ੍ਰੋਬਲਮ ਹੈ ਚਿੱਟੇ ਰੰਗ ਦਾ ਆਪਣਾ ਖਤਰਾ ਹੈ ਚਿੱਟੇ ਰੰਗ ਦੀਆਂ ਬਿਮਾਰੀਆਂ ਆਪਣੀਆਂ ਨੇ ਤਾਂ ਕਰਕੇ ਕੁਦਰਤ ਦੇ ਵਿੱਚ ਜੋ ਹੈਗਾ ਵਧੀਆ ਜੋ ਹੈਗਾ ਵਧੀਆ ਅਸੀਂ ਕਾਹਦੇ ਲਈ ਇਹ ਗੱਲ ਕਰਦੇ ਹਾਂ ਕਾਲਾ ਕਾਂ ਕਾਲਾ ਹੀ ਸੋਹਣਾ ਲੱਗਦਾ ਹੈ ਚਿੱਟਾ ਬਗਲਾ ਚਿੱਟਾ ਹੀ ਵਧੀਆ ਲੱਗਦਾ ਹਰ ਚੀਜ਼ ਜਿਹੜੀ ਹੈ ਵਧੀਆ ਮੇਰੇ ਵੇਖਣ ਦਾ ਨਜ਼ਰੀਆ ਮਾੜਾ ਮੈਨੂੰ ਕਾਲਾ ਭੈੜਾ ਲੱਗਦਾ ਨਹੀਂ ਕਾਲਾ ਵੀ ਸੋਹਣਾ ਹੀ ਹੁੰਦਾ ਬਾਹਰਲਿਆਂ ਦੇਸ਼ਾਂ ਚ ਵੇਖੀਦਾ ਜੀ ਅਫਰੀਕਨ ਬੰਦੇ ਅਮਰੀਕਾ ਚ ਕੰਮ ਕਰਦੇ ਆ ਮੈਂ ਪਿੱਛੇ ਜੇ ਗੱਲ ਕੀਤੀ ਸੀ ਮੈਂ ਉੱਥੇ ਕੰਮ ਗਿਆ ਕਿਤੇ ਅਮਰੀਕਾ ਚ ਤੇ ਉੱਥੇ ਕੰਮ ਕਰਨ ਵਾਲੀ ਬੀਬੀ ਸੀ ਜਿਹੜੀ ਉਹ ਉੱਥੇ ਦੀ ਸੀ ਤੇ ਉਹ ਸਰੀਰ ਵੀ ਉਹਦਾ ਬਹੁਤ ਭਾਰਾ ਵੇਖਣ ਨੂੰ ਵੀ ਏਦਾਂ ਤੇ ਮੈਨੇਜਰ ਸੀ ਮੈਂ 15 ਮਿੰਟ ਉਹਦੇ ਨਾਲ ਗੱਲ ਕੀਤੀ ਤੇ ਮੈਂ ਉਹਦੇ ਵੱਲ ਵੇਖਦਾ ਸੀ ਮੈਂ ਕਿਹਾ ਸਾਡੇ ਜੇ ਇਹ ਹੋਵੇ ਇਹਨੂੰ ਅਗਲਾ ਦਫ਼ਤਰ ਚ ਕਦੇ ਨੀ ਰੱਖ ਸਕਦਾ ਵੀ ਜਿੱਥੇ ਲੋਕਾਂ ਨੇ ਮਿਲਣਾ ਇਹਨੂੰ ਕਿੱਦਾਂ ਰੱਖ ਲਈਏ ਉਹ ਕਹਿੰਦੇ ਅਸੀਂ ਰੰਗ ਕੱਦ ਨੀ ਵੇਖਦੇ ਨੱਕ ਬੁੱਲ ਨੀ ਵੇਖਦੇ ਅਸੀਂ ਬੰਦੇ ਦਾ ਕੰਮ ਵੇਖਦੇ ਕੁਆਲਿਟੀ ਇਹਦੇ ਚ ਅਸੀਂ ਹਮੇਸ਼ਾ ਕੰਮ ਵੇਖੀਦਾ ਅਸੀਂ ਨੀ ਵੇਖਦੇ ਐ ਵੀ ਇਹ ਵੇਖਣ ਨੂੰ ਕਿਹੋ ਜਿਹਾ ਲੱਗਦਾ ਇਹ ਤੇ ਸਾਡੇ ਹੈ ਸਾਡੇ ਪਰਖਿਆ ਜਾਂਦਾ ਰੰਗ ਜਾਤ ਇਹ ਚੀਜ਼ਾਂ ਸਾਡੇ ਪਰਖੀਆਂ ਜਾਂਦੀਆਂ ਹਰ ਚੀਜ਼ ਪਿਆਰਿਓ ਆ ਦੱਸੋ ਤੁਹਾਡੀਆਂ ਜਿੰਨੀਆਂ ਕਾਲੀਆਂ ਮੱਝਾਂ ਜੇ ਚਿੱਟੀਆਂ ਹੋ ਜਾਣ ਕਿਹੋ ਜਿਹੀਆਂ ਲੱਗਣਗੀਆਂ ਸੂਰ ਵਰਗਾ ਰੰਗ ਹੋ ਜਾਏ ਜੇ ਮੱਝਾਂ ਦਾ ਤੁਸੀਂ ਕਹਿਣਾ ਨਹੀਂ ਕਾਲੀਆਂ ਸੋਹਣੀਆਂ ਲੱਗਦੀਆਂ ਤੂੰ ਇਹ ਤਾਂ ਨਿੱਕਾ ਜਿਹਾ ਡੱਬ ਫੜ ਕੇ ਬਹਿ ਜਾਂਦਾ ਆ ਡੱਬ ਹੈ ਇਹਦੇ ਤੇ ਇਹ ਕਾਲੀ ਜਾਏ ਪਿਓਰ ਕਾਲੀ ਜਾਈਦੀ ਹੈ ਕਿਉਂਕਿ ਮੱਝ ਕਾਲੀ ਹੋਈ ਤੇ ਸੂਰ ਉਹੋ ਜਿਹਾ ਹੀ ਸੋਹਣਾ ਲੱਗਦਾ ਸੂਰ ਦਾ ਆਪਣਾ ਰੰਗ ਹੈ ਮੱਝ ਦਾ ਆਪਣਾ ਰੰਗ ਹੈ ਬਗਲੇ ਦਾ ਆਪਣਾ ਰੰਗ ਹੈ ਤੇ ਕਾਂ ਦਾ ਆਪਣਾ ਰੰਗ ਹੈ ਕਿਉਂ ਭੈੜਾ ਕਮਾ ਮੈਂ ਉਹ ਗਲਤ ਨਹੀਂ ਜਿਹੜਾ ਮੈਂ ਠੀਕ ਕਰਨਾ ਕਾਲਾ ਠੀਕ ਹੈ ਮੈਂ ਠੀਕ ਕੀ ਕਰਨਾ ਜਿਹੜਾ ਕੁਦਰਤ ਨੇ ਬਣਾ ਦਿੱਤਾ ਠੀਕ ਹੈ ਕਿੰਨੇ ਰੰਗ ਨੇ ਕੁਦਰਤ ਦੇ ਵਿੱਚ ਹੁਣ ਮੈਨੂੰ ਦੱਸੋ ਹਰਾ ਰੰਗ ਕੁਦਰਤ ਵਿੱਚ ਹੈਗਾ ਕਿ ਨਹੀਂ ਹੈਗਾ ਲਾਲ ਰੰਗ ਹੈਗਾ ਆ ਜਿਹੜੇ ਆ ਫਿਰਦੇ ਨੇ ਰੌਲਾ ਪਾਉਂਦੇ ਕਹਿੰਦੇ ਚਾਰ ਹੀ ਰੰਗ ਨੇ ਖਾਲਸੇ ਦੇ ਇੱਕ ਨੀਲਾ ਇੱਕ ਕਾਲਾ ਇੱਕ ਚਿੱਟਾ ਇੱਕ ਕੇਸਰੀ ਇਹਨਾਂ ਦੀ ਮਰਿਆਦਾ ਚ ਲਿਖਿਆ ਵੱਖਰੇ ਵੱਖਰੇ ਰੰਗ ਚਾਰ ਹੀ ਰੰਗ ਨੇ ਤੇ ਅਕਾਲ ਤਖ਼ਤ ਵਾਲੇ ਕਹਿੰਦੇ ਜਿਹੜਾ ਮਰਜ਼ੀ ਪਾ ਲਿਆ ਕਰੋ ਇਹਨਾਂ ਦੀ ਆਪਸ ਚ ਹੀ ਨਹੀਂ ਬਣਦੀ ਆਪੋ ਸਤਨਾਮ ਇਹਨਾਂ ਦੀ ਆਪਸ ਚ ਹੀ ਨਹੀਂ ਬਣਦੀ ਕੁਦਰਤ ਵਿੱਚ ਸਾਰੇ ਰੰਗ ਪਸੰਦ ਹੈਗੇ ਕਿ ਨਹੀਂ ਹੈਗੇ ਹੈਗੇ ਆ ਜਿਹੜੇ ਬੀਬੀਓ ਆ ਜਿਹੜੇ ਰੌਲਾ ਪਾਉਂਦੇ ਆ ਨਾ ਇਹ ਕਹਿੰਦੇ ਹਰਾ ਰੰਗ ਲਾਲ ਰੰਗ ਕੋਈ ਵੀ ਰੰਗ ਪਾ ਨਹੀਂ ਸਕਦੇ ਇਹਨਾਂ ਦੀਆਂ ਘਰ ਵਾਲੀਆਂ ਤੇ ਪਰੇਸ਼ਾਨੀ ਬਹੁਤ ਨੇ ਇਹਨਾਂ ਤੋਂ ਤੇ ਤੁਸੀਂ ਇਹਨਾਂ ਦੇ ਜਾ ਕੇ ਅੰਮ੍ਰਿਤ ਛਕ ਆਓ ਗਲ ਪੈ ਜਾਣਗੇ ਵੀ ਤੈਂ ਆ ਰੰਗ ਕਿਵੇਂ ਪਾ ਲਿਆ ਤੈਂ ਆ ਰੰਗ ਕਿਵੇਂ ਪਾ ਲਿਆ ਰੰਗ ਤੇ ਚਾਰ ਹੀ ਪਾਉਣੇ ਨੇ ਸਿੱਖ ਤੇ ਦੂਜਾ ਰੰਗ ਪਾਉਂਦਾ ਹੀ ਨਹੀਂ ਹੁਣ ਅਗਲੇ ਦਾ ਬਲੱਡ ਦਾ ਰੰਗ ਲਾਲ ਹੈ ਉਹਦਾ ਦੱਸ ਕੀ ਕਰੇਗਾ ਤੂੰ ਅਗਲਾ ਵੈਸੇ ਹੀ ਹੁਣ ਕਈ ਬੰਦੇ ਗੋਰੇ ਜ਼ਿਆਦਾ ਆ ਰੰਗ ਬੁੱਲ ਲਾਲ ਹੈ ਰੰਗ ਸੋਹਣਾ ਹੈ ਤੇ ਉਹਦਾ ਦੱਸ ਅਗਲਾ ਵੱਢ ਦਵੇ ਫਿਰ ਕਰੇਗਾ ਹੀ ਅਗਲਾ ਜਿਹੜਾ ਬਣ ਗਿਆ ਕੁਦਰਤ ਵਿੱਚ ਠੀਕ ਹੈ ਇਹਨਾਂ ਨੇ ਬਣਾਇਆ ਸਿਸਟਮ ਇਹ ਢਾਂਚਾ ਬਣਾਇਆ ਇਹਨਾਂ ਨੇ ਇਹਨਾਂ ਨੇ ਇਦਾਂ ਦੀਆਂ ਮਰਿਆਦਾਵਾਂ ਬਣਾਈਆਂ ਜਿਹੜੀਆਂ ਥੋਪੀਆਂ ਬੰਦਿਆਂ ਦੇ ਉੱਤੇ ਤਾਂ ਕਰਕੇ ਇਹਨਾਂ ਨੁਕਤਿਆਂ ਨੂੰ ਮਾੜਾ ਜਿਹਾ ਸਮਝਣ ਦੀ ਖੇਚਲ ਕਰਿਓ ਆਓ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ ਅੰਮ੍ਰਿਤ ਛਕ ਕੇ ਆਉਣ ਵਾਲੀਆਂ ਸੰਗਤਾਂ ਨੇ ਆਉਣਾ ਹੈ ਤੇ ਆਪ ਸਾਰਿਆਂ ਨੂੰ ਬੇਨਤੀ ਹੈ ਜੀ ਉੱਠਣਾ ਨਹੀਂ ਆਰਾਮ ਨਾਲ ਬੈਠੇ ਰਹਿਣਾ ਹੈ ਤੇ ਟਿਕਾ ਬਣਾ ਕੇ ਰੱਖਿਓ ਹਾਜ਼ਰ ਹੋ ਕੇ ਬੈਠੇ ਰਹੋ ਆਪਾਂ ਇਹਨਾਂ ਨੁਕਤਿਆਂ ਨੂੰ ਥੋੜਾ ਜਿਹਾ ਸਮਝ ਲਈਏ ਸਾਢੇ ਤਿੰਨ ਹੋਣ ਵਾਲੇ ਹੈ ਤਕਰੀਬਨ ਡੇਢ ਘੰਟਾ ਹੋ ਚੱਲਿਆ ਵੇਖੋ ਕਿੰਨੇ ਟਿਕਾ ਨਾਲ ਅੱਜ ਬੈਠੇ ਆ ਪਤਾ ਹੀ ਨਹੀਂ ਲੱਗਾ ਟਾਈਮ ਲੰਘੇ ਔਰ ਕਿੰਨੇ ਵੱਡੀ ਗਿਣਤੀ ਵਿੱਚ ਬੜੇ ਭੀੜੇ ਭੀੜੇ ਬੈਠੇ ਆ ਸਾਰੇ ਧੰਨਵਾਦ ਹੈ ਸਾਰਿਆਂ ਦਾ ਜੋ ਤੁਸੀਂ ਥੋੜਾ ਬਹੁਤ ਦਿੱਕਤ ਵੀ ਆਉਂਦੀ ਹੈ ਸਿਕਿਉਰਿਟੀ ਮੈਂ ਜਦੋਂ ਲੰਘ ਕੇ ਆਇਆ ਮੈਂ ਵੇਖਿਆ ਲਾਈਨਾਂ ਲੱਗੀਆਂ ਸੀ ਚੈੱਕ ਕਰ ਕਰਕੇ ਮੈਂ ਹਰਾਸਮੈਂਟ ਜਿਹੜੀ ਹੋਈ ਹੈ ਸੰਗਤ ਦੀ ਉਸ ਗੱਲ ਦੀ ਮੈਂ ਸਟੇਜ ਤੋਂ ਦੋਵੇਂ ਹੱਥ ਜੋੜ ਕੇ ਮੈਂ ਮਾਫ਼ੀ ਮੰਗਦਾ ਵੀ ਇਹ ਜੋ ਹੋਇਆ ਪਰ ਇਹ ਮਜਬੂਰੀ ਚ ਕਰਨਾ ਪੈ ਗਿਆ ਨਹੀਂ ਤੇ ਮਜਬੂਰੀ ਜੇ ਮੈਂ ਰੋਕਣਾ ਚਾਹਵਾਂ ਤਾਂ ਵੀ ਨਹੀਂ ਰੋਕ ਸਕਦਾ ਉਹ ਕਹਿੰਦੇ ਤੁਹਾਥੋਂ ਨਹੀਂ ਪੁੱਛਣਾ ਸਾਨੂੰ ਪੁੱਛਣਗੇ ਨਾ ਜੇ ਕੁਝ ਹੋ ਗਿਆ ਅਗਲਿਆਂ ਨੇ ਸਾਨੂੰ ਪੁੱਛਣਾ ਤੁਹਾਨੂੰ ਨਹੀਂ ਪੁੱਛਣਾ ਪ੍ਰਸ਼ਾਸਨ ਨੂੰ ਸਵਾਲ ਹੋਣਾ ਜੇ ਕੋਈ ਵਾਧ ਘਾਟ ਹੋ ਜੇ ਜ਼ਿੰਮੇਵਾਰੀ ਫਿਰ ਇਹਨਾਂ ਦੀ ਬਣ ਜਾਂਦੀ ਹੈ ਤਾਂ ਕਰਕੇ ਆਓ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਦਾਖਲੇ ਲਏ ਤੇ ਬਾਕੀ ਸਾਰੀ ਸੰਗਤ ਨੂੰ ਬੇਨਤੀ ਹੈ ਟਿਕਾ ਬਣਾ ਕੇ ਹਾਜ਼ਰ ਹੋ ਕੇ ਆਪਣੀ ਆਪਣੀ ਜਗ੍ਹਾ ਤੇ ਬੈਠੇ ਰਹੋ ਹਿੱਲਣਾ ਨਹੀਂ ਕਿਸੇ ਨੇ ਟਿਕਾ ਬਣਾ ਕੇ ਰੱਖਣਾ
ਲੇਖੇ ਵਿੱਚ ਲਾਇਓ ਜੀ ਜਨਮ ਤੁਹਾਰੇ ਲੇਖੇ 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 ਦੇਖੇ ਵਿੱਚ ਲਾਇਓ ਜੀ ਜਨਮ ਤੁਹਾਰੇ ਦੇਖੇ ਦੇਖੇ ਵਿੱਚ ਲਾਇਓ ਜੀ ਦੇਖੇ ਵਿੱਚ ਲਾਇਓ ਜੀ ਜਨਮ ਤੁਹਾਰੇ ਲੇਖੇ ਦੇਖੇ ਵਿੱਚ ਲਾਇਓ ਜੀ ਜਨਮ ਤੁਹਾਰੇ ਲੇਖੇ ਦੇਖੇ ਵਿੱਚ ਲਾਇਓ ਜੀ ਜਨਮ ਤੁਹਾਰੇ ਦੇਖੇ ਦੇਖੇ ਵਿੱਚ ਲਾਇਓ ਜੀ ਜਨਮ ਤੁਹਾਰੇ ਬੋਲੋ ਜਨਮ ਤੁਹਾਰੇ ਲੇਖੇ 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 ਜਨਮ तुम्हारे लेखे देखे बिच लायो जी जन्म तुम्हारे लेखे
समागम अमृत संचार दा चाए संगियो ना जदों लगन जकारे बावां सिधियां रखियो बार बार ना कहना पवे संगियो ना भई बस आई अद्धा घंटा बोले सो निहाल बोले सो निहाल बोले सो निहाल ए पहले डंडे ते पैर है बैठ जो जी सारे पहरेदार वीर सब बैठो ए पहले डंडे ते पैर रखे है सिरे आला डंडा नहीं अजे छत ते नहीं पहुंचे पहले डंडे ते पैर रखे है भाई दाखला लिया ते कैम होवो अगे तो अगे सोचो समझो विचारो जीवन सोना बनाओ अगला कवे तू गुरु दे लड़ लगिया है अगे तरह तरह दिया गाला कढ़दा सी हुण तेरे जीवन च मिठास आ गई तेरा जीवन सोना हो गया तेरे कम बदल गए जे करतूतां उही रहियां फिर शके भी बिना शके वरगई हो जाना फिर बेमुखां च ही रवांगे जे विचार ना बदले सोच ना बदली ते फिर जिवें की फायदा कपड़े रंगने दा जे मन रंगिया ना जावे जोगी नूं कहिंदे ही है ते जे जोगी नूं कहिंदे आ वी जे मन रंगिया ना जावे कपड़े रंगण दा फायदा नहीं ते सानू भी कहना ही है भी उत्तों ते कपड़े बदल ले ता भेख बदल लिया पर अंदरों ते तू बदलिया ही नहीं सोच ते बदली नहीं विचार ते तेरे बदले ही नहीं सो भाई आ जिहड़ा अमृत संचार होया है अकाल तख्त साहिब दी जिहड़ी मर्यादा अकाल तख्त ते दसी जांदी है उही मर्यादा इत्थे दसी जांदी है पंज प्यारे अखर अखर ओह दसदे आ जो अकाल तख्त दी मर्यादा पर अजकल ना अमृत भी वंड ले बाटा करता है एक ते लोकां ने बाटे ही वंडे हुए बाटे वंडे है जी अगला कहिंदा मैं अमृत छकना है किन्ना दा छकना है टकसाल दा वखरा अमृत है नानक सर दा वखरा अमृत है निहंगा दा बोलदे आ यार वखरा अमृत ते हजूर साहब वालियां दा वखरा अमृत है अखंड कीर्तनी जथे दा वखरा अमृत है अमृत इत्थे कई ने पर चाहिदा की है एक ते ए एक करू कौन अकाल तख्त ते आ अमृत संचार किवें कराया जांदा जिवें अकाल तख्त ते कराउंदे आ अकाल तख्त ते मर्यादा अगला कहिंदा मैं नितने वाला गुटका लेना है कहिंदे केड़े नितने वाला टकसालियां वाला गुटका होर है नानक सरियां दी मर्यादा वाला गुटका होर है गुटके अपने अपने ਉਹ ਪੁੱਛਦੇ ਨੇ ਕਿਹੜੀ ਮਰਿਆਦਾ ਵਾਲਾ ਗੁਟਕਾ ਲੈਣਾ ਤੈ ਇਹਨਾਂ ਨੇ ਬਾਣੀ ਦੇ ਉੱਤੇ ਵੀ ਆਪਣਾ ਆਪਣਾ ਕਬਜ਼ਾ ਕਰ ਲਿਆ ਕਿ ਨਹੀਂ ਕਰ ਲਿਆ ਗੁਟਕਾ ਇੱਕ ਚਾਹੀਦਾ ਪੋਥੀ ਇੱਕ ਚਾਹੀਦੀ ਹੈ ਨਿਤਨੇਮ ਇੱਕ ਚਾਹੀਦਾ ਪਰ ਆਪਣਾ ਆਪਣਾ ਕਰ ਲਿਆ ਕਿ ਨਹੀਂ ਕਰ ਲਿਆ ਵੰਡੀਆਂ ਕਿੰਨੇ ਪਾਈਆਂ ਵੰਡੀਆਂ ਇਹਨਾਂ ਨੇ ਆਪੋ ਆਪਣੀਆਂ ਪਾ ਲਈਆਂ ਤੇ ਸਾਨੂੰ ਕਹਿੰਦੇ ਆ ਜੀ ਵੰਡੀਆਂ ਇਹ ਪਾਉਂਦੇ ਆ ਅਸੀਂ ਤੇ ਕਹਿੰਦੇ ਹਾਂ ਕਾਲ ਤਖਤ ਦੀ ਮਰਿਆਦਾ ਲਾਗੂ ਕਰੋ ਇੱਕ ਬਣਾਓ ਮਰਿਆਦਾ ਸਾਰਿਆਂ ਨੂੰ ਕਹੋ ਵੀ ਜਿੰਨੇ ਬਾਬੇ ਫਿਰਦੇ ਆ ਅਕਾਲ ਤਖ਼ਤ ਦੀ ਮਰਿਆਦਾ ਆਪੋ ਆਪਣੇ ਡੇਰਿਆਂ ਚ ਲਾਗੂ ਕਰੋ, ਜਿਹੜਾ ਨਿਤਨੇਮ ਉੱਥੇ ਹੁੰਦਾ ਉਹੀ ਡੇਰੇ ਚ ਹੋਊਗਾ, ਜਿਹੜੀ ਅਰਦਾਸ ਉੱਥੇ ਹੁੰਦੀ ਹੈ ਉਹੀ ਡੇਰੇ ਚ ਹੋਊਗੀ, ਇੱਕੋ ਜਿਹਾ ਪ੍ਰਚਾਰ ਹੋਵੇ। ਪਰ ਪ੍ਰੋਬਲਮ ਇਹ ਹੈ ਇਹਨਾਂ ਨੇ ਆਪਣਿਆਂ ਬੰਦਿਆਂ ਨੂੰ ਬਾਟੇ ਵੰਡਣ ਦੀ ਵੀ ਪਰਮਿਸ਼ਨ ਦੇ ਰੱਖੀ ਹੈ, ਆਪਣੇ ਬੰਦਿਆਂ ਨੂੰ ਸੁਣੋ ਜੀ ਇੱਧਰ ਆਪਣੇ ਬੰਦਿਆਂ ਨੂੰ ਆਪੋ ਆਪਣੇ ਗੁਟਕੇ ਛਪਾਉਣ ਦੀ ਪਰਮਿਸ਼ਨ ਦੇ ਰੱਖੀ ਹੈ, ਆਪਣੇ ਬੰਦਿਆਂ ਨੂੰ ਬਾਟੇ ਵੰਡਣ ਦੀ ਪਰਮਿਸ਼ਨ ਦੇ ਰੱਖੀ ਹੈ, ਆਪਣੇ ਬੰਦਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਵੰਡਣ ਦੀ ਪਰਮਿਸ਼ਨ ਦੇ ਰੱਖੀ ਹੈ, ਮਰਿਆਦਾ ਵੰਡਣ ਦੀ ਪਰਮਿਸ਼ਨ ਦੇ ਰੱਖੀ ਹੈ, ਤੇ ਗੱਪਾਂ ਸੁਣਾਉਣ ਦੀ ਪਰਮਿਸ਼ਨ ਦੇ ਰੱਖੀ ਹੈ, ਤੇ ਸਾਡੇ ਵਰਗਾ ਜੇ ਦਲੀਲ ਨਾਲ ਗੱਲ ਕਰਦਾ ਹੈ, ਲੋਕਾਂ ਦੇ ਦਿਮਾਗ ਖੋਲਣ ਦੀ ਗੱਲ ਕਰਦਾ, ਸਾਨੂੰ ਇੰਨੇ ਨਾਲ ਵੀ ਕਹਿੰਦੇ ਨੇ ਵੀ ਸਾਡੇ ਸਾਹਮਣੇ ਪੇਸ਼ ਹੋ, ਸਾਡੇ ਨਾਲ ਬਹਿ ਕੇ ਗੱਲ ਨਹੀਂ ਕਰਦਾ, ਸਾਡੇ ਵਰਗਿਆਂ ਲਈ ਇੰਨੀ ਵੀ ਪਰਮਿਸ਼ਨ ਨਹੀਂ, ਇਹਨਾਂ ਨੇ ਬਾਟੇ ਵੰਡ ਲਏ ਤਾਂ ਵੀ ਕੁਛ ਨਹੀਂ ਗਿਆ, ਕਿਉਂ ਸਾਡੇ ਆਪਣੇ ਹੈ, ਸਾਡੇ ਨਾਲ ਰਲ ਕੇ ਚੱਲਦੇ ਹੈ, ਘਿਓ ਖਿਚੜੀ ਹੈ। ਤੇ ਜੇ ਅਸੀਂ ਕਹੀਏ ਆਹ ਗੱਲ ਮਾੜੀ ਜੀ ਗੱਲ ਦਾ ਹੀ ਦੰਨ ਪਾ ਲੈਂਦੇ ਨੇ, ਇਹ ਜੀ ਗਲਤ ਪ੍ਰਚਾਰ ਹੋ ਗਿਆ। ਤੁਹਾਨੂੰ ਸੁਣਨਾ ਪੈਣਾ, ਸਮਝਣਾ ਪੈਣਾ, ਵਿਚਾਰਨਾ ਪੈਣਾ। ਬਾਕੀ ਕਈ ਬੰਦੇ ਅੱਜ ਕੱਲ ਨਾ ਜਦੋਂ ਆਪਾਂ ਸੁਣਦੇ ਆ ਭਾਈ ਸਾਹਿਬ ਚਲੋ ਵਿਚਾਰ ਤੇ ਕਾਰੀ ਲੈਣੀ ਚਾਹੀਦੀ ਹੈ, ਪਿਆਰਿਓ ਇੱਕ ਸੁਣੋ, ਜਿੰਨੇ ਬੰਦੇ ਕਹਿੰਦੇ ਹੋ ਮੈਨੂੰ ਜਵਾਬ ਦਿਓ, ਮੈਂ ਮੀਡੀਆ ਚ ਵੀ ਪੁੱਛਿਆ, ਮੈਂ ਤੁਹਾਨੂੰ ਵੀ ਪੁੱਛਦਾ, ਤੁਹਾਨੂੰ ਕੋਈ ਬੰਦਾ ਕਵੇ ਵੀ ਤੇਰੇ ਘਰੇ ਰਿਸ਼ਤਾ ਲੈ ਕੇ ਆਉਣਾ ਭਾਈ, ਲੜਕੀ ਤੇਰੀ ਜਵਾਨ ਹੈ ਜਾਂ ਲੜਕਾ ਤੇਰਾ ਜਵਾਨ ਹੈ, ਅਸੀਂ ਰਿਸ਼ਤਾ ਲੱਭਿਆ ਤੇਰੇ ਘਰੇ ਆਉਣਾ, ਆਉਣ ਦਿੰਦੇ ਆ ਨਾ ਜੀ ਆਪਾਂ, ਆਪਾਂ ਕਹਿੰਦੇ ਕਰੋ ਜੀ ਗੱਲਬਾਤ, ਕਹਿੰਦੇ ਆ ਜੀ ਕੋਈ ਵੀ ਆ ਸਕਦਾ, ਗੱਲਬਾਤ ਕਰਨ ਵਿੱਚ ਕੀ ਹਰਜ ਹੈ, ਕੋਈ ਖਤਰਾ ਨਹੀਂ, ਗੱਲਬਾਤ ਕਰਨ ਵਿੱਚ ਕੋਈ ਹਰਜ ਨਹੀਂ, ਹਰ ਇੱਕ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, ਕੋਈ ਵੀ ਰਿਸ਼ਤਾ ਲੈ ਕੇ ਆ ਸਕਦਾ। ਪਰ ਜੇ ਅਗਲਾ ਐ ਕਹਿ ਦੇ ਵੀ ਜਾਂ ਤੇ ਰਿਸ਼ਤਾ ਲੈ ਕਰ, ਤੇ ਨਹੀਂ ਤੇ ਕਰਨ ਅਸੀਂ ਕਿਤੇ ਵੀ ਨਹੀਂ ਦੇਣਾ, ਇਹੋ ਜਿਹੇ ਨੂੰ ਦੇਲੀ ਟੱਪਣ ਦਊਂਗੇ, ਬੋਲੋ ਕੱਜ ਕੇ। ਤੁਸੀਂ ਕਹਿਣਾ ਯਾਰ ਆਹ ਕੋਈ ਤਰੀਕਾ ਰਿਸ਼ਤਾ ਕਰਨ ਦਾ, ਆਹ ਕੋਈ ਤਰੀਕਾ, ਆਹ ਕਿਹੜਾ ਢੰਗ ਹੈ। ਹੁਣ ਇਹ ਕੀ ਕਹਿੰਦੇ ਆ, ਜਾਂ ਤੇ ਕਰ ਵਿਚਾਰ ਨਹੀਂ ਤੇ ਦੁਆਨ ਨਹੀਂ ਲੱਗਣ ਦੇਣੇ, ਇਹ ਕੋਈ ਤਰੀਕਾ ਯਾਰ ਵਿਚਾਰ ਕਰਨ ਦਾ, ਪ੍ਰੋਬਲਮ ਮੇਰੀ ਆਹ ਹੈ, ਇਹ ਕੋਈ ਤਰੀਕਾ ਵੀ ਜੇ ਨਾ ਏਦਾਂ ਕੀਤਾ ਤੇ ਅਸੀਂ ਦੁਆਨ ਨਹੀਂ ਹੋਣ ਦੇਣੇ, ਅਸੀਂ ਪ੍ਰੋਗਰਾਮ ਨਹੀਂ ਹੋਣ ਦੇਣੇ। ਕੋਈ ਵੀ ਬੰਦਾ ਜਿਹੜਾ ਸਮਝਦਾਰ ਹੈ ਉਹ ਕਦੇ ਉਹ ਇਹਨਾਂ ਗੱਲਾਂ ਨੂੰ ਸਮਝਦਾ ਭਾਈ। ਇਹਨਾਂ ਨੇ ਤੇ ਕੱਲ ਬਿਆਨ ਦੇ ਦਿੱਤਾ, ਕਹਿੰਦੇ ਜੀ ਅਸੀਂ ਕਿਤੇ ਵੀ ਨਹੀਂ ਲੱਗਣ ਦੇਣਾ, ਕੱਲੇ ਇੱਥੇ ਨਹੀਂ, ਅੱਗੇ ਕਹਿੰਦੇ ਜਿੱਥੇ ਜਿੱਥੇ ਦੀਵਾਨ ਹੋਊ। ਅਮਰੀਕ ਸਿੰਘ ਜਨਾਲੇ ਨੇ ਕੱਲ ਸਟੇਟਮੈਂਟ ਦਿੱਤੀ ਹੈ, ਕਹਿੰਦੇ ਕਿਤੇ ਵੀ ਦੀਵਾਨ ਨਹੀਂ ਹੋਣ ਦੇਣਾ। ਮਤਲਬ ਕੀ ਹੈ, ਸਾਡੇ ਨਾਲ ਗੱਲ ਕਰੇ, ਇਹ ਕੋਈ ਤਰੀਕਾ ਨਹੀਂ, ਇਹ ਵੀ ਤੁਹਾਡੀਆਂ ਇੱਛਾਵਾਂ ਪੂਰੀਆਂ ਕਰਾਂਗਾ ਮੈਂ, ਵਾਅਦਾ ਮੇਰਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠਾ ਚੈਨਲ ਤੇ, ਜਿਹੜੇ ਚੈਨਲਾਂ ਤੇ ਜਾ ਕੇ ਨਹੀਂ ਬਹਿ ਜਾਂਦੇ ਥਾਨੇ ਜੇ ਦੇ ਵਿੱਚ, ਉੱਥੇ ਬੈਠੂ ਜਾ ਕੇ, ਪਰ ਉਹਦੇ ਜਿੱਦੇ ਬੰਦੇ ਬਣ ਗਏ ਤੁਸੀਂ, ਜਿੱਦੇ ਬੰਦਿਆਂ ਵਾਂਗੂ ਗੱਲ ਕਰਨ ਲੱਗੋਗੇ, ਗੁੰਡੇ ਰਹਿ ਗੁੰਡਾਪਣ ਖਤਮ ਕਰੋਗੇ ਆਪਣਾ, ਜਿੱਦੇ ਐ ਬੈਠੋਗੇ ਜਿਵੇਂ ਗੱਲ ਕਰਨੀ ਹੈ ਭਰਾਵਾਂ ਵਾਂਗੂ, ਧਮਕੀਆਂ ਨਹੀਂ ਦਊਂਗੇ ਜਿੱਦੇ। ਮਹਾਰਾਜ ਦੀ ਹਜ਼ੂਰੀ ਚ ਕਹਿ ਰਿਹਾ, ਕੋਈ ਚੈਨਲ ਐਸਾ ਨਹੀਂ ਜਿਹਦੇ ਤੇ ਜਾ ਕੇ ਨਾ ਬੈਠਾ ਕਰੂ ਗੱਲ ਵੀ, ਕਰ ਆ ਜਾ ਕਰ ਲੈ, ਬਹਿ ਕਰ ਜਿਹਦੇ ਵਿਚਾਰ ਕਰਨੀ ਹੈ ਕਰ ਲੈ ਸਵਾਲ। ਸੁਣੋ ਸੁਣੋ, ਉਹ ਭਾਈ ਵਿਚਾਰ ਕਰਨ ਤੋਂ ਨਹੀਂ ਭੱਜਦੇ, ਮੈਨੂੰ ਮੇਰੀਆਂ ਦਲੀਲਾਂ ਤੇ ਮਾਣ ਹੈ, ਮੈਨੂੰ ਮੇਰੀ ਤਰਕ ਤੇ ਮਾਣ ਹੈ, ਪੂਰਾ ਕੋਨਫੀਡੈਂਸ ਹੈ, ਮੈਨੂੰ ਪਤਾ ਜਦੋਂ ਗੱਲ ਇਹਨਾਂ ਨੇ ਕਰਨੀ ਹੈ ਤੇ ਮੈਂ ਕਿੱਦਾਂ ਕਰਨੀ ਹੈ, ਮੈਨੂੰ ਪਤਾ ਹੈ, ਹਰ ਗੱਲ ਸਮਝ ਹੈ, ਇਹਨਾਂ ਤੋਂ ਡਰਦੇ ਨਹੀਂ ਵੀ ਸਾਨੂੰ ਆਉਂਦੇ ਨਹੀਂ ਇਹਨਾਂ ਦੇ ਜਵਾਬ, ਇਹ ਜਵਾਬ ਗੱਲਾਂ ਕਿਹੜੀਆਂ ਕਰਦੇ, ਗੱਪ ਕਹਾਣੀਆਂ ਸੁਣਾਈਆਂ ਅੱਜ ਤੱਕ ਇਹਨਾਂ ਦੀਆਂ ਗੱਲਾਂ ਤੇ ਚੈਨਲਾਂ ਦੇ ਸਾਹਮਣੇ ਜੇ ਕਹੀ ਜਾਂਦੇ ਆ ਵੀ ਡਿਬੇਟ ਨਹੀਂ ਕਰਦਾ, ਡਿਬੇਟ ਨਹੀਂ ਕਰਦਾ, ਜਿੱਦੇ ਹਰ ਚੈਨਲ ਤੇ ਕਿਹਾ ਨਾ ਵੀ ਆ ਜਾ ਕਰ ਗੱਲ, ਉਹਦੇ ਹਰ ਬੱਚੇ ਬੱਚੇ ਨੂੰ ਪਤਾ ਲੱਗ ਜਾਣਾ ਵੀ ਤੁਸੀਂ ਅੱਜ ਤੱਕ ਕਿਹੋ ਜਿਹੀਆਂ ਗੱਲਾਂ ਮੰਨੀ ਜਾਂਦੇ ਆ, ਤੁਹਾਨੂੰ ਨਿੱਕੇ ਨਿੱਕੇ ਆਉਣ ਵਾਲੀਆਂ ਪੀੜ੍ਹੀਆਂ ਨੇ ਕਹਿਣਾ ਯਾਰ ਆਹ ਕੀ ਮੰਨਦੇ ਆ ਤੁਸੀਂ, ਆਹ ਕਿਹੜੀਆਂ ਗੱਲਾਂ ਕਰਦੇ ਆ ਤੁਸੀਂ, ਕਸੂਤੇ ਫਸਣਾ ਹੈ, ਆ ਕਈ ਤੇ ਜਾਂਦੇ ਆ, ਪਰ ਉਹਦੇ ਗੱਲ ਕਰਾਂਗੇ ਜਿੱਦੇ ਐ ਵਿਚਾਰ ਕਰਨ ਵਾਲੇ ਹੋਏ। ਮੈਂ ਵੇਖੋ ਤੁਹਾਡੇ ਚ ਇੱਥੇ ਕਿੰਨੇ ਬੰਦੇ ਬੈਠੇ, ਤੁਹਾਡੇ ਚੋ 50 ਬੰਦੇ ਆਓ, ਆ ਦਿੜਬਾ ਦਲ ਦੇ ਮੁੰਡੇ ਐ, ਲਹਿਰੇ ਦੇ ਮੁੰਡੇ ਐ, ਆ ਸਾਰੇ ਸੁਨਾਮ ਦੇ ਐ, ਆ ਸਾਡੇ ਸਿੰਘ ਐ, ਇਹ ਮੇਰੇ ਕੋਲ ਜਾਂਦੇ ਆ ਭਾਈ ਸਾਹਿਬ ਗੱਲ ਕਰਨੀ ਹੈ, 50-50 ਬਹਿ ਕੇ ਮੇਰੇ ਨਾਲ ਗੱਲ ਕਰਦੇ, ਅੱਜ ਮੈਂ ਆਇਆ 50 ਬੰਦਿਆਂ ਨਾਲ ਬਹਿ ਕੇ ਗੱਲ ਕਰਕੇ ਆਇਆ, ਹਰ ਇੱਕ ਨੂੰ ਟਾਈਮ ਦਿੰਦਾ ਮੈਂ, ਪਰ ਉਹਨਾਂ ਨੂੰ ਕਹਿੰਦਾ ਚੱਲ ਵਾਰ ਜਿਹੜਾ ਕਹਿੰਦਾ ਵੀ ਜੇ ਗੱਲ ਕਰੇਗਾ ਤੇ ਠੀਕ ਹੈ ਨਹੀਂ ਤੇ ਦੇਖ ਲੈ ਦੀਵਾਨ ਨਹੀਂ ਲੱਗਣ ਦੇਣ ਉੱਥੇ ਖਿੱਚ ਚੜ੍ਹਦੀ ਹੈ ਵੀ ਯਾਰ ਤੁਹਾਡਾ ਇਹ ਠੇਕੇਦਾਰੀ ਹੈ ਕੋਈ ਇੱਕ ਗੁਲਾਮੇ ਤੋਂ ਫੜ ਕੇ ਤੁਸੀਂ ਗੋਦੀ ਪੈਰਾਂ ਚ ਪਾਉਂਦੇ ਆ ਇਨਸਾਨਾਂ ਵਾਂਗੂ ਬੰਦਿਆਂ ਵਾਂਗੂ ਗੱਲ ਕਰੋ ਬਹਿ ਕੇ ਵਿਚਾਰ ਕਰੋ ਤਾਂ ਕਰਕੇ ਭਰਾਵੋ ਇਹ ਜ਼ਰੂਰੀ ਬੇਨਤੀ ਹੈ ਵੀ ਜਿਹੜਾ ਬੰਦਾ ਕਵੇ ਵੀ ਜੇ ਰਿਸ਼ਤਾ ਨਾ ਕਰਿਆ ਤੇਰਾ ਕਿਤੇ ਵੀ ਨਹੀਂ ਹੋਣ ਦੇਣਾ ਤੁਸੀਂ ਇਹੋ ਜਿਹੇ ਬੰਦੇ ਨੂੰ ਦਿਲ ਹੀ ਨਹੀਂ ਟੱਪਣ ਦਓਗੇ ਇਹ ਸੱਚ ਹੈ ਤੁਸੀਂ ਕਹਾਂਗੇ ਆਹ ਕੋਈ ਤਰੀਕਾ ਨਹੀਂ ਗੱਲ ਕਰਨ ਦਾ ਆਹ ਕੋਈ ਰਿਸ਼ਤੇਦਾਰੀ ਨਹੀਂ ਪ੍ਰੋਬਲਮ ਇਹ ਹੈ ਪਰ ਇੱਕ ਗੱਲ ਮੈਂ ਹੋਰ ਨਾਲ ਕਹਿ ਦਿਆਂ ਮੈਨੂੰ ਇਸ ਗੱਲ ਦਾ ਪਤਾ ਹੈ ਵੀ ਇਹਨਾਂ ਹੁਣ ਸਾਰਿਆਂ ਨੇ ਹੁਣ ਜ਼ੋਰ ਲਾਇਆ ਹੋਇਆ ਤੇ ਪ੍ਰੋਬਲਮ ਇਹਨਾਂ ਨੂੰ ਇਹ ਹੈ ਵੀ ਆਹ ਜਿਹੜੇ ਪ੍ਰੋਗਰਾਮ ਨੇ ਇਹ ਬੰਦ ਹੋਣੇ ਚਾਹੀਦੇ ਇਹਨਾਂ ਨੂੰ ਪਤਾ ਹੈ ਵੀ ਜੇ ਇਹ ਬੰਦਾ ਐਂ ਦੋ ਚਾਰ ਸਾਲ ਬੋਲੀ ਗਿਆ ਤੇ ਸਾਡੀਆਂ ਦੁਕਾਨਦਾਰੀਆਂ ਨੂੰ ਬਹੁਤ ਨੁਕਸਾਨ ਹੋਣਾ ਇਹ ਸੱਚ ਹੈ ਸੱਚ ਵੀ ਹੈ ਜੀ ਪੁਰਾਣਿਆਂ ਨੂੰ ਤੇ ਮੈਂ ਘੱਟ ਬਦਲ ਸਕਦਾ ਪਰ ਆਉਣ ਵਾਲੀ ਪੀੜ੍ਹੀ 50% ਬਦਲ ਦੂੰ ਇਹ ਗੱਲ ਪੱਕੀ ਹੈ ਜੇ 5-4 ਸਾਲ ਬੋਲਦਾ ਰਿਹਾ ਪੱਕੀ ਗੱਲ ਹੈ 50% ਇਹਨਾਂ ਤੋਂ ਇੰਨੇ ਸਵਾਲ ਕਰਨੇ ਆ ਨਾ ਲੋਕਾਂ ਨੇ ਇਹਨਾਂ ਨੂੰ ਇੰਨੇ ਸਵਾਲ ਕਰਨੇ ਆ ਇਹ ਭੱਜਦੇ ਫਿਰਨੇ ਆ ਪਰ ਆਪਾਂ ਮੈਂ ਇਹ ਤਾਂ ਇਹਨਾਂ ਨੂੰ ਪ੍ਰੋਬਲਮ ਹੈ ਵੀ ਲੋਕ ਜਾਗਣ ਉਦੋਂ ਪਹਿਲਾਂ ਹੀ ਬੰਦ ਕਰ ਦੋ ਪ੍ਰਚਾਰ ਹੀ ਬੰਦ ਕਰ ਦੋ ਦੀਵਾਨ ਬੰਦ ਕਰ ਦੋ ਤਾਂ ਕਰਕੇ ਇਹ ਏਦਾਂ ਰੌਲਾ ਪਾਉਂਦੇ ਫਿਰਦੇ ਆ ਵੀ ਅਸੀਂ ਕਿਤੇ ਪ੍ਰੋਗਰਾਮ ਨਹੀਂ ਹੋਣ ਦੇਣਾ ਪਰ ਇੱਕ ਮੈਂ ਤੁਹਾਨੂੰ ਵਾਅਦਾ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੇ ਇਹ ਗੁੰਡਾਗਰਦੀ ਕਰਦੇ ਰਹੇ ਮੈਂ ਇਸ ਗੱਲ ਕਰਕੇ ਨਹੀਂ ਸੋਚਾਂਗਾ ਵੀ ਵੇਖੋ ਪ੍ਰਸ਼ਾਸਨ ਜਿੰਨਾ ਇੱਥੇ ਲੱਗਾ ਹੈ ਜਿੰਨੀ ਸ਼ਰਮ ਮੈਨੂੰ ਗੱਡੀ 'ਚ ਬੈਠੇ ਨੂੰ ਆਉਂਦੀ ਹੈ ਨਾ ਮੈਂ ਦੱਸ ਨਹੀਂ ਸਕਦਾ ਮੈਂ ਨੀਵੀਂ ਪਾ ਕੇ ਲੰਘਦਾ ਜਦੋਂ ਪ੍ਰਸ਼ਾਸਨ ਕੋਲੋਂ ਲੰਘਦਾ ਕਿਉਂਕਿ ਮੈਂ ਨਹੀਂ ਚਾਹੁੰਦਾ ਹੁੰਦਾ ਵੀ ਏਦਾਂ ਦਾ ਮਾਹੌਲ ਸਾਡੇ ਦੁਕਾਨਾਂ ਵਿੱਚ ਬਣੇ ਏਦਾਂ ਚੈਕਿੰਗ ਹੋਵੇ ਪਰ ਮੈਂ ਇਸ ਗੱਲ ਦਾ ਵਾਅਦਾ ਕਰਦਾ ਭਰਾਵੋ ਅਸੀਂ ਟਕਰਾਅ 'ਚ ਪੈ ਕੇ ਲੜਾਈ 'ਚ ਪੈ ਕੇ ਬੰਦੇ ਨਹੀਂ ਮਰਵਾਉਣੇ ਇਸ ਗੱਲ ਦੀ ਗਰੰਟੀ ਹੈ ਛੱਡਣਾ ਪਵੇ ਛੱਡ ਦਾਂਗੇ ਸਟੇਜਾਂ ਛੱਡਣੀਆਂ ਪੈਣ ਸਟੇਜ ਛੱਡੂ ਪ੍ਰਚਾਰ ਥੋੜਾ ਛੱਡੂ ਆਪਾਂ ਕੈਮਰੇ ਅੱਗੇ ਬਹਿ ਕੇ ਗੱਲ ਕਰ ਲਿਆ ਕਰਾਂਗੇ ਅੱਜ ਕੱਲ੍ਹ ਤੇ ਫੋਨਾਂ ਵਿੱਚ ਹੈਗਾ ਪਰ ਮੈਂ ਆਪਣੀਆਂ ਸਟੇਜਾਂ ਕਰਕੇ ਬੰਦੇ ਨਹੀਂ ਮਰਵਾਉਣੇ ਆਪਣੀਆਂ ਸਟੇਜਾਂ ਕਰਕੇ ਕੌਮ ਦਾ ਨੁਕਸਾਨ ਨਹੀਂ ਕਰਵਾਉਣਾ ਇਹ ਗੱਲ ਕਲੀਅਰ ਹੈ ਜੇ ਤੇ ਇਹ ਬੰਦੇ ਬਣ ਕੇ ਕਰਨ ਦੇਣਗੇ ਤੇ ਕਰਾਂਗੇ ਤੇ ਜੇ ਆਹੀ ਸਿੱਧਾ ਜਿਹਾ ਕਹਿੰਦੇ ਕੁੱਤਪੁਣਾ ਕਰਦੇ ਰਹੇ ਫੇਰ ਭਾਈ ਫੇਰ ਸਪਸ਼ਟ ਗੱਲ ਹੈ ਅਸੀਂ ਲੋਕਾਂ ਦਾ ਨੁਕਸਾਨ ਨਹੀਂ ਕਰਾਉਣਾ ਇਹ ਸਪਸ਼ਟ ਹੈ ਅਸੀਂ ਜਨਤਾ ਦਾ ਨੁਕਸਾਨ ਨਹੀਂ ਕਰਾਉਣਾ ਸਾਡਾ ਮਸਲਾ ਹੈ ਆਪਣੀ ਗੱਲ ਬਹਿ ਕੇ ਐ ਕੈਮਰੇ ਅੱਗੇ ਕਰ ਲਿਆ ਕਰਾਂਗੇ ਨਹੀਂ ਵੀ ਦੀਵਾਨ ਲੱਗਣਗੇ ਕੋਈ ਗੱਲ ਨਹੀਂ ਪਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਦੀਵਾਨ ਲਾਉਣੇ ਵੀ ਆਪਣੇ ਆਪ ਨੂੰ ਔਖੇ ਲੱਗਦੇ ਹੈ ਮੇਰੀ ਸਕਿਉਰਿਟੀ ਦਾ ਖਤਰਾ ਨਹੀਂ ਮੈਂ ਤੇ ਅੱਜ ਹਾਈਕੋਰਟ ਚਲਿਆ ਜਾਊ ਜੈਡ ਸਕਿਉਰਿਟੀ ਮਿਲਜੂ ਅੱਜ ਜਿਹੜੇ ਹਿਸਾਬ ਨਾਲ ਇਹ ਧਮਕੀਆਂ ਦਿੰਦੇ ਆ ਨਾ ਇੱਕ ਪਟੀਸ਼ਨ ਪਾਵਾਂਗੇ ਜੈਡ ਸਕਿਉਰਿਟੀ ਮਿਲ ਜਾਣੀ ਅਗਲੇ ਖਾਣਾ ਵੀ ਚੈੱਕ ਕਰਨਗੇ ਪਹਿਲਾਂ ਵੀ ਇਹਦੇ ਵਿੱਚ ਕੁਝ ਪਾਇਆ ਤੇ ਨਹੀਂ ਹੋਇਆ ਮੇਰੀ ਪ੍ਰੋਬਲਮ ਨਹੀਂ ਪਰ ਆਮ ਲੋਕਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਸੇ ਦਾ ਨੁਕਸਾਨ ਨਾ ਹੋਵੇ ਤੁਸੀਂ ਇਹ ਸਾਥ ਜ਼ਰੂਰ ਦਿਓ ਵੀਰੋ ਇਹ ਗੱਲ ਜ਼ਰੂਰ ਕਿਹਾ ਕਰੋ ਵੀ ਜ਼ਰੂਰੀ ਨਹੀਂ ਐਂ ਬਹਿ ਕੇ ਸੁਣੀਏ ਚੱਲ ਜੇ ਫੋਨ ਵਿੱਚ ਨੈੱਟ ਤੇ ਆਊਗਾ ਅਸੀਂ ਉਹਦੇ ਤੇ ਬਹਿ ਕੇ ਸੁਣ ਲਿਆ ਕਰਾਂਗੇ ਤੁਹਾਨੂੰ ਵੀ ਆਪਣੇ ਮਨ ਨੂੰ ਸਮਝਾਉਣਾ ਪੈਣਾ ਹੈ ਸਟੇਜਾਂ ਜ਼ਰੂਰੀ ਨਹੀਂ ਕੌਮ ਦਾ ਨੁਕਸਾਨ ਨਾ ਹੋਵੇ ਇਹ ਜ਼ਰੂਰੀ ਹੈ ਅਸੀਂ ਪਹਿਲਾਂ ਬਹੁਤ ਨੁਕਸਾਨ ਕਰਵਾਇਆ ਬੰਦਿਆਂ ਦਾ ਨੁਕਸਾਨ ਬਹੁਤ ਹੋਇਆ ਇਹ ਧੱਕਾ ਕਰਦੇ ਆਏ ਆ ਜਿਹਨੂੰ ਮਰਜ਼ੀ ਗਦਾਰ ਬਣਾ ਦਿੰਦੇ ਆ ਜੀ ਇਹ ਕੌਮ ਦਾ ਗਦਾਰ ਹੈ ਘੋਖ ਕੋਈ ਨਹੀਂ ਕਰਦਾ ਵੀ ਸੱਚੀ ਗਦਾਰ ਹੈਗਾ ਵੀ ਸੀ ਕਿ ਨਹੀਂ ਚੈੱਕ ਨਹੀਂ ਕਰਦਾ ਕੋਈ ਜਿਹਨੂੰ ਮਰਜ਼ੀ ਠੱਪਾ ਲਾ ਦਿੰਦੇ ਆ ਗਦਾਰ ਦਾ ਤਾਂ ਕਰਕੇ ਅਸੀਂ ਸਪਸ਼ਟ ਮੈਂ ਇਹ ਸਟੇਟਮੈਂਟ ਦੇ ਰਿਹਾ ਚੰਗੀ ਤਰ੍ਹਾਂ ਨੋਟ ਕਰ ਲਓ ਵੀ ਕਿਤੇ ਵੀ ਏਦਾਂ ਦਾ ਗਾਹ ਪਾਈ ਜਾਣਗੇ ਜੇ ਤੇ ਵੇਖੋ ਸਿਸਟਮ ਨੇ ਠੀਕ ਕਰ ਲਿਆ ਤੇ ਕਰਾਂਗੇ ਤੇ ਜੇ ਆਹੀ ਖਲਾਰਾ ਪੈਂਦਾ ਰਿਹਾ ਫਿਰ ਬਿਲਕੁਲ ਬੰਦ ਕਰ ਦਿਆਂਗੇ ਸਾਨੂੰ ਸਟੇਜਾਂ ਨਹੀਂ ਚਾਹੀਦੀਆਂ ਸਾਨੂੰ ਕੌਮ ਚਾਹੀਦੀ ਹੈ ਬੱਚੇ ਦਾ ਕਿਸੇ ਇੱਕ ਵੀਰ ਦਾ ਕਿਸੇ ਭਰਾ ਦਾ ਕਿਸੇ ਭੈਣ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਇਹ ਜ਼ਰੂਰੀ ਗੱਲ ਹੈ ਇਹ ਸਪਸ਼ਟ ਗੱਲ ਹੈ ਅਸੀਂ ਸਟੇਜਾਂ ਛੱਡਣੀਆਂ ਮਨਜ਼ੂਰ ਕਰ ਲਾਂਗੇ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਧਿਆਨ ਨਾਲ ਸੁਣੋ ਸਮਝੋ ਵਿਚਾਰੋ ਆਪਣੇ ਦਿਮਾਗ ਖੋਲੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਤੁਹਾਡੇ ਵਿੱਚ ਹੈ ਤੇ ਸਾਰਾ ਕੁਝ ਤੁਸੀਂ ਆਪ ਕਰਨਾ ਹੈ ਪਰਮਾਤਮਾ ਦਾ ਰੂਪ ਹੈ ਤੁਸੀਂ ਸਾਰੇ ਕੰਮ ਅਸੀਂ ਆਪ ਕਰਾਂਗੇ ਸਾਰੇ ਕਾਰਜ ਜ਼ਿੰਦਗੀ ਦੇ ਅਸੀਂ ਆਪ ਕਰਨੇ ਨੇ। ਮੰਗਦੇ ਨਾ ਬਣੋ, ਡਿਪੈਂਡ ਨਾ ਹੋਵੋ ਕਿਸੇ ਉੱਤੇ। ਮੇਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਸਾਡੇ ਨਾਲ ਜੋੜਿਆ। ਮਨ ਤੂੰ ਜੋਤ ਸਰੂਪ ਹੈ ਆਪਣਾ, ਮੂਲ ਪਛਾਣ, ਮੂਲ ਪਛਾਣ। ਪਰ ਇੱਕ ਗੱਲ ਹੈ ਜੀ, ਜੇ ਗੁੰਡਾਗਰਦੀ ਨਾਲ ਪ੍ਰੋਗਰਾਮ ਬੰਦ ਹੋ ਗਏ, ਇਹ ਤੇ ਪਤਾ ਲੱਗ ਜੂਗਾ ਵੀ ਇਹ ਗੁੰਡੇ ਨੇ, ਇਹ ਤੇ ਕਲੀਅਰ ਹੋ ਜੂ। ਅੱਜ ਤੱਕ ਪਿਕਚਰ ਇਹਨਾਂ ਦੀ ਕੀ ਬਣੀ ਹੋਈ ਹੈ, ਇਹ ਬੜੇ ਯੋਧੇ ਨੇ, ਇਹ ਬੜੇ ਬਹਾਦਰ ਨੇ, ਇਹ ਬੜੇ ਸੂਰਮੇ ਨੇ, ਪਰ ਆਉਣ ਵਾਲੀਆਂ ਨਸਲਾਂ ਵਿੱਚ ਬੱਚੇ ਬੱਚੇ ਨੇ ਕਹਿਣਾ ਦੀਵਾਨ ਕਿਉਂ ਨੀ ਲੱਗਦੇ, ਕਹਿਣਗੇ ਗੁੰਡਿਆਂ ਨੇ ਬੰਦ ਕਰਾਤੇ। ਆਖੋ ਸਤਨਾਮ। ਓਏ ਖੱਟਿਆ ਕੀ ਤੁਸੀਂ, ਛਵੀ ਕਿਹੋ ਜੀ ਬਣ ਗਈ ਗੁੰਡਿਆਂ ਦੀ, ਛਵੀ ਕਿਹੋ ਜੀ ਬਣਾ ਲਈ ਆਪਣੀ, ਛਵੀ ਖਤਮ ਕਰ ਲਈ ਤੁਸੀਂ ਆਪਣੀ, ਰਿਸਪੈਕਟ ਖਤਮ ਕਰ ਲਈ। ਕੌਮ ਹੱਥਾਂ ਤੇ ਚੱਕਦੀ ਹੈ ਤੁਹਾਨੂੰ, ਤੁਹਾਡਾ ਏਡਾ ਸਤਿਕਾਰ ਕਰਦੀ ਹੈ ਕੌਮ, ਹੱਥਾਂ ਤੇ ਚੱਕਦੇ ਆ ਲੋਕ, ਤੁਹਾਡੇ ਪੈਰਾਂ ਥੱਲੇ ਹੱਥ ਦਿੰਦੇ ਆ ਲੋਕ, ਪਰ ਆਪਣੀ ਛਵੀ ਵਿਗਾੜ ਲਈ, ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹਮਣੇ ਆਪਣਾ ਰੂਪ ਵਿਗਾੜ ਲਿਆ, ਆਉਣ ਵਾਲੀਆਂ ਨਸਲਾਂ ਦੇ ਸਾਹਮਣੇ ਆਪਣਾ ਰੂਪ ਵਿਗਾੜ ਲਿਆ। ਸਿਆਣੇ ਬੰਦੇ ਤੋਂ ਕਮਲਿਆਂ ਚ ਆ ਗਏ, ਵਧੀਆ ਸੂਰਮਿਆਂ ਚੋਂ ਗੁੰਡਿਆਂ ਚ ਆ ਗਏ, ਇਹ ਛਵੀ ਵਿਗਾੜ ਲਈ ਆਪਣੀ। ਇਹ ਤੇ ਕਲੀਅਰ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੂ ਕਿ ਨਹੀਂ ਲੱਗੂ। ਤਾਂ ਕਰਕੇ ਭਾਈ ਆ, ਕਰਮ ਕਾਂਡ ਫੋਕੇ ਨਾ ਕੀਤੇ ਆ ਤੇ ਨਾ ਕਰਨੇ ਆ, ਅਸੀਂ ਉਹ ਰਾਹ ਤੇ ਤੁਰਨਾ ਜੋ ਮੇਰੇ ਗੁਰੂ ਗ੍ਰੰਥ ਸਾਹਿਬ ਦੱਸਦੇ ਆ, ਗੁਰਬਾਣੀ ਨੇ ਜਿਹੜਾ ਰਾਹ ਦੱਸਿਆ। ਤੁਰੇ ਆ ਤੇ ਤੁਰਦੇ ਹੀ ਰਹਿਣਾ, ਚੱਲਦੇ ਰਹਿਣਾ। ਲੋ ਆਓ ਆ ਸੁਣੋ, ਸ਼ਬਦ ਦੁਆਰਾ ਪੜੋ ਇੱਕ ਵਾਰ, ਸ਼ੁਰੂ ਤੋਂ ਸਾਰਾ ਹੀ ਪੜ ਲਓ।
ਸੁਰਗ ਬਾਸਨਾ ਪੰਛੀਏ ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ ਮਨ ਹੈ ਨਾ ਕੀਜੇ ਆਸ।
ਆਸ ਨਾ ਰੱਖ, ਜੋ ਹੋਣਾ ਉਹੀ ਹੋਣਾ, ਐਵੇਂ ਨਾ ਸਵਰਗਾਂ ਦਾ ਲਾਲਚ ਕਰਕੇ ਬਹਿ ਜਾਈ ਕਿਤੇ, ਤੇ ਐਵੇਂ ਨਾ ਨਰਕਾਂ ਤੋਂ ਡਰੀ ਜਾਈ ਕਿਤੇ। ਅੱਗੇ
ਰਮਈਆ ਗੁਣ ਗਾਈਏ ਜਾਂਤੇ ਪਾਈਏ ਪਰਮ ਨਿਧਾਨ, ਕਿਆ ਜਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸ਼ਨਾਨ।
ਕਿਹੜੇ ਇਸ਼ਨਾਨ, ਕਿਹੜੇ ਵਰਤ, ਕਿਹੜੇ ਜਪ, ਕਿਹੜੇ ਤਪ, ਕਿਹੜੀਆਂ ਗੱਲਾਂ ਕਰਦਾ ਭਾਈ? ਕਰਨਾ ਕੀ ਹੈ? ਹਾਰ ਪਰਿਓ ਸਵਾਮੀ ਕੇ ਦੁਆਰੇ ਤੀਜੇ ਬੁੱਧ ਬਬੇਕਾ। ਅਸੀਂ ਤੇ ਅਕਲ ਲੈਣੀ, ਅਸੀਂ ਲੈਣਾ ਜੀ ਗਿਆਨ, ਅਸੀਂ ਸੰਜਮ ਜਪ ਤਪ ਇਸ਼ਨਾਨ, ਦੁਨੀਆ ਜੋ ਮਰਜ਼ੀ ਕਰਦੀ ਰਵੇ, ਅਸੀਂ ਤੇ ਅਕਲ ਵਾਲੇ ਪਾਸੇ ਤੁਰਨਾ, ਗਿਆਨ ਦਿਮਾਗ ਖੋਲਣਾ, ਦਿਮਾਗ ਖੋਲਣਾ ਜੀ। ਭਰਾਵੋ ਤੁਹਾਡਾ ਸਾਡਾ ਸਭ ਦਾ ਭਲਾ ਹੈ ਅਕਲ। ਵੇਖੋ ਇੱਧਰ ਸੁਣਿਓ ਧਿਆਨ ਨਾਲ, ਮੈਂ ਵਿਆਹ ਨਹੀਂ ਕਰਾਇਆ, ਨਾ ਬੱਚਾ ਕੋਈ, ਜੇ ਵਿਆਹ ਨਹੀਂ ਤਾਂ ਬੱਚਾ ਕਿੱਥੋਂ ਹੋਣਾ, ਮਤਲਬ ਬੱਚਾ ਵੀ ਨਹੀਂ ਵਿਆਹ ਵੀ ਨਹੀਂ। ਪਰ ਇੱਕ ਗੱਲ ਪੱਕੀ ਹੈ ਕਿ ਤੁਹਾਡੇ ਬੱਚਿਆਂ ਦਾ ਫਾਇਦਾ ਇਸ ਗੱਲ ਵਿੱਚ ਹੈ ਕਿ ਦਿਮਾਗ ਖੋਲ, ਅਕਲ ਵਾਲੇ, ਸਮਝ ਵਾਲੇ। ਦਸਤਾਰ ਬੰਨੀ ਹੋਵੇ ਵਿੱਚ ਅਕਲ ਵੀ ਹੋਵੇ, ਇਹਦਾ ਫਾਇਦਾ, ਇਹ ਤੁਹਾਨੂੰ ਸਾਨੂੰ ਸਾਰਿਆਂ ਨੂੰ ਸੋਚਣਾ ਹੀ ਪੈਣਾ। ਮੈਂ ਪਿਛਲੇ 3-4 ਸਾਲਾਂ ਤੋਂ ਬਾਰ ਬਾਰ ਕਹਿ ਰਿਹਾ, ਆਪਣੇ ਆਪ ਤੇ ਭਰੋਸਾ ਰੱਖੋ ਸਿੰਘੋ, ਕਰ ਲੈਣਾ ਤੁਸੀਂ, ਜਿਹੜੀਆਂ ਪੜ੍ਹਾਈਆਂ ਰੁਕੀਆਂ ਨੇ ਦੁਬਾਰਾ ਕਰੋ, ਆਈਲੈਟਸ ਫੇਲ ਹੋ ਗਿਆ ਦੁਬਾਰਾ ਕਰ, ਫੇਰ ਫੇਲ ਹੋ ਗਿਆ ਫੇਰ ਕਰ, ਤੂੰ ਕਰ ਸਕਦਾ ਹੈ, ਪਰਮਾਤਮਾ ਤੇਰੇ ਵਿੱਚ ਹੀ ਹੈ, ਸਾਰੇ ਹੀ ਰੱਬ ਦਾ ਰੂਪ, ਆਪਾਂ ਕਰ ਸਕਦੇ ਹਾਂ, ਕਾਇਮ ਹੋ। ਬਾਰ 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 ਯਤਨ ਕਰ ਰਿਹਾ ਵੀ ਤੁਹਾਡੀ ਪਰਸਨੈਲਿਟੀ ਡਿਵੈਲਪ ਹੋਵੇ, ਅਸੀਂ ਤੁਹਾਡੇ ਨਾਲੋਂ ਕੁਝ ਖਾਸ ਨਹੀਂ, ਇੱਕੋ ਜਿਹੇ ਹਾਂ ਸਾਰੇ ਭੈਣ ਭਰਾ ਆਪਾਂ। ਜੇ ਮੈਂ ਸਟੇਜ ਤੇ ਬਹਿ ਕੇ ਬੋਲ ਸਕਦਾ ਤੂੰ ਵੀ ਬੋਲ ਸਕਦਾ, ਕੁਛ ਵੱਖਰਾ ਨਹੀਂ, ਹਰ ਬੰਦਾ ਅੱਗੇ ਜਾ ਸਕਦਾ, ਹਰ ਬੰਦਾ ਕਰ ਸਕਦਾ ਹੈ, ਤੇ ਸਾਨੂੰ ਕਰਨਾ ਪੈਣਾ। ਤਾਂ ਕਰਕੇ ਤੁਹਾਨੂੰ ਖੋਲ ਰਿਹਾ, ਉੱਠੋ ਇੱਕ ਵਾਰ, ਉੱਠੋ, ਆਪਣੇ ਆਪ ਨੂੰ ਕਾਇਮ ਕਰੋ, ਹਿੰਮਤ ਵਿਖਾਓ ਆਪਣੀ। ਬਾਕੀ ਜੇ ਇਹਦੇ ਚ ਨੁਕਸਾਨ ਹੁੰਦਾ, ਇਹਦੇ ਚ ਕੋਈ ਸ਼ੱਕ ਨਹੀਂ, ਕਈਆਂ ਨੂੰ ਠਾਣ ਵਾਸਤੇ ਨਾ ਨੁਕਸਾਨ ਝੱਲਣਾ ਪੈ ਵੀ ਸਕਦਾ। ਘੋੜਾ ਹੋ ਗਿਆ ਬਿਮਾਰ, ਰਾਜਾ ਬੜਾ ਪਰੇਸ਼ਾਨ ਹੈ, ਕਹਿੰਦਾ ਯਾਰ ਘੋੜਾ ਬਿਮਾਰ ਹੋਇਆ ਪਿਆ, ਉੱਠਦਾ ਹੀ ਨਹੀਂ। ਉਹਨੂੰ ਸੱਦਿਆ, ਉਹਨੇ ਦਵਾਈਆਂ ਦੁਨੀਆਂ ਵੈਦ ਨੇ ਦਿੱਤੀਆਂ, ਉੱਠੇ ਹੀ ਨਾ। ਉਹ ਫੇਰ ਕਿਸੇ ਨੂੰ ਸੱਦਿਆ, ਉੱਠੇ ਹੀ ਨਾ। ਉਹ ਕਹਿੰਦੇ ਫਿਰ ਇੱਦਾਂ ਕਰੋ, ਇਹ ਨਹੀਂ ਉੱਠਦਾ, ਇਹਨੂੰ ਕਹਿੰਦੇ ਜ਼ਹਿਰ ਦੇ ਦੇਈਏ, ਮਰ ਜੇ, ਘੋੜੇ ਨੂੰ ਜ਼ਹਿਰ ਹੀ ਦੇ ਦਿਓ, ਮਰ ਜੇ। ਬੱਕਰਾ ਪਰੇਸ਼ਾਨ ਹੋ ਗਿਆ, ਕਹਿੰਦਾ ਯਾਰ ਇਹ ਮਰ ਜੂ ਵਿਚਾਰਾ ਪਰਸੋਂ ਨੂੰ, ਜੇ ਪਰਸੋਂ ਤੱਕ ਵੇਖਣਾ ਉਹਨਾਂ ਨੇ, ਜੇ ਨਾ ਉੱਠਿਆ ਤੇ ਜ਼ਹਿਰ ਦੇ ਦੇਣਗੇ। ਉਹ ਵਿਚਾਰਾ ਉਹਦੇ ਕੰਨ ਦੇ ਕੋਲ, ਯਾਰ ਤੂੰ ਉੱਠ ਪੈ, ਤੈਨੂੰ ਜ਼ਹਿਰ ਦੇਣਗੇ, ਉੱਠ ਪੈ ਯਾਰ, ਉੱਠ ਪੈ, ਉੱਠ ਪੈ, ਜੇ ਤੂੰ ਨਾ ਉੱਠਿਆ ਇਹਨਾਂ ਨੇ ਸਵੇਰ ਨੂੰ ਤੈਨੂੰ ਜ਼ਹਿਰ ਦੇ ਦੇਣੀ। ਘੋੜਾ ਕਹਿੰਦਾ ਚੱਲ ਉੱਠ ਹੀ ਪੈਂਦੇ ਆ। ਉਹ ਜ਼ੋਰ ਜ਼ਾਰ ਲਾ ਕੇ ਵਿਚਾਰਾ ਸਾਰਾ ਜ਼ੋਰ ਲਾ ਕੇ ਖੜਾ ਹੋ ਗਿਆ। ਜਦੋਂ ਘੋੜਾ ਉੱਠ ਪਿਆ, ਰਾਜਾ ਖੁਸ਼ ਹੋ ਗਿਆ, ਉਹਦੇ ਬੰਦੇ ਆ ਗਏ, ਕਹਿੰਦੇ ਨਜ਼ਾਰਾ ਹੀ ਆ ਗਿਆ, ਕਹਿੰਦੇ ਫੇਰ, ਕਹਿੰਦੇ ਪਾਰਟੀ ਕਰੋ, ਕਹਿੰਦੇ ਵੱਡੋ ਬੱਕਰਾ ਥਾਲਾ ਇਹਨਾਂ ਨੂੰ। ਉਹ ਜਿਹੜਾ ਨਾ ਸੁਣੋ, ਉਹ ਜਿਹੜਾ ਘੋੜੇ ਨੂੰ ਠਾਉਂਦਾ ਠਾਉਂਦਾ ਬੱਕਰਾ ਹੀ ਵੱਢਿਆ ਗਿਆ। ਕਹਿੰਦੇ ਅੱਜ ਪਾਰਟੀ ਕਰੋ, ਕਹਿੰਦੇ ਅੱਜ ਫਿਰ ਬੱਕਰਾ ਵੱਢੋ। ਇਹ ਹਾਲ ਹੋਣਾ ਜੀ, ਇਹ ਤੁਹਾਡੇ ਵਾਲੇ ਘੋੜੇ ਠਾਉਂਦਾ ਠਾਉਂਦਾ ਬੱਕਰਾ ਵੱਢਿਆ ਜਾਣਾ ਹੋਣਾ। ਇਹ ਸਾਰੇ ਦਾ ਸਾਰਾ ਬੰਨੀ ਮੇਰੇ ਨਾਲ ਵੀ ਬੱਕਰੇ ਵਾਲੀ ਹੈ, ਮੈਨੂੰ ਪਤਾ ਹੈ। ਪਰ ਕੋਈ ਗੱਲ ਨੀ, ਜੇ ਵੱਢਣ ਨਾਲ ਜੇ ਤੁਸੀਂ ਉੱਠ ਪੋ ਨਾ, ਤਾਂ ਵੀ ਸੌਦਾ ਮਹਿੰਗਾ ਨਹੀਂ। ਜੇ ਤੁਸੀਂ ਉੱਠ ਪੋ, ਤੁਹਾਡੇ ਸਮਝ ਚ ਆ ਜੇ ਗੱਲ, ਤੁਹਾਡੇ ਦਿਮਾਗ ਚ ਵੜ ਜੇ, ਜੇ ਨੁਕਸਾਨ ਵੀ ਹੁੰਦਾ ਝੱਲ ਲਈਏ, ਜੇ ਪ੍ਰੋਬਲਮ ਹੈ, ਦੁੱਖ ਸੁੱਖ ਹੈ, ਝੱਲ ਲਈਏ, ਥੋੜੀ ਪਰੇਸ਼ਾਨੀ ਨਹੀਂ ਹੁੰਦੀ। ਜਦੋਂ ਬਾਬਿਆਂ ਚ ਰਹੇ ਆ, ਮੈਂ ਮੈਨੂੰ ਦੱਸੋ, ਗਦੜਿਆਣੀ ਦੀਵਾਨ ਲੱਗੇ ਸੀ ਜਦੋਂ, ਤਿੰਨ ਚਾਰ ਸਾਲ ਪਹਿਲਾਂ ਲੱਗੇ ਹੋਣਗੇ, ਹਾਂਜੀ ਸੱਤ ਸਾਲ ਪਹਿਲਾਂ ਇੱਕ ਵੀ ਬੰਦੂਕ ਵਾਲਾ ਮੇਰੇ ਨਾਲ ਵੇਖਿਆ ਸੀ ਕਿਸੇ ਨੇ? ਇੱਕ ਗੱਡੀ ਦੇ ਆਰਾਮ ਨਾਲ ਆ ਜੀ, ਦੱਸ ਆ ਕਦੇ ਐ ਹੁੰਦਾ ਹੁੰਦਾ ਸੀ? ਤੁਸੀਂ ਕਮਰੇ ਚੋਂ ਬਾਹਰ ਨਿਕਲਦੇ ਹੋ, ਅੱਗੇ ਸਿਕਿਉਰਿਟੀ, ਇੱਧਰ ਕਿਤੇ ਇਕੱਲੇ ਜਾ ਨਹੀਂ ਸਕਦੇ, ਕਿਸੇ ਨਾਲ ਗੱਲ ਨਹੀਂ ਕਰ ਸਕਦੇ, ਕਿਤੇ ਕਿਤੇ ਪ੍ਰੋਬਲਮ ਨਹੀਂ ਹੈ, ਪਰੇਸ਼ਾਨੀ ਨਹੀਂ? ਅਮਰੀਕਾ ਜਾਂਦੇ ਆ ਉੱਥੇ ਖੜੇ ਹੁੰਦੇ ਆ, ਕੈਨੇਡਾ ਜਾਂਦੇ ਆ ਉੱਥੇ ਗਾਂਹ ਖੜੇ ਹੁੰਦੇ ਆ, ਆਸਟ੍ਰੇਲੀਆ ਜਾਂਦਾ ਉੱਥੇ ਖੜੇ ਹੁੰਦੇ ਆ, ਇਹਨਾਂ ਦਾ ਹੀ ਗਰੁੱਪ ਹੈ। ਆ ਟਕਸਾਲ ਦੇ ਬੰਦੇ 15-50 ਇੱਥੇ ਹੋਣਗੇ, 10 ਇੱਥੇ ਬੈਠੇ ਆ, ਇਹ ਹਰੇਕ ਥਾਂ ਤੇ ਸਾਡੇ ਹਿਰਦੇ ਬਲੂੰਦਰੇ ਗਏ, ਪਤਾ ਨੀ ਕਾਹਦੇ ਬਣੇ ਨੇ, ਜਿਹੜੇ ਬਲੂੰਦਰੇ ਹੀ ਜਾਂਦੇ ਨੇ ਪਿੰਡ ਚ, ਵੀ ਮੈਂ ਕਿਹੜੀਆਂ ਨੌਂਦਰਾਂ ਮਾਰਤੀਆਂ, ਤੁਹਾਡੇ ਹਿਰਦੇ ਬਲੂੰਦਰੇ ਗਏ ਯਾਰ, ਮਾੜੀ ਮਾੜੀ ਗੱਲ ਤੇ ਬਲੂੰਦਰੇ ਜਾਂਦੇ। ਇੱਥੇ ਪੰਜਾਬ ਦੇ ਵਿੱਚ 3500 ਡੇਰਾ ਬਣਿਆ ਫਿਰਦਾ, ਉਦੋਂ ਨੀ ਬਲੂੰਦਰੇ ਜਾਂਦੇ? ਤੁਹਾਡੇ ਛਾਤੀਆਂ ਤੇ ਬੈਠੇ ਅਗਲੇ ਬਣਾ ਬਣਾ ਕੇ ਡੇਰੇ ਸਿਰੇ ਦਾ ਪਖੰਡ ਕਰਦੇ, ਉਦੋਂ ਕਿੱਥੇ ਜਾਂਦੇ ਤੁਹਾਡੇ ਹਿਰਦੇ? ਕੁੱਲ ਦੁਨੀਆ ਦਾ ਪਖੰਡ ਪੰਜਾਬ ਚ ਹੋ ਰਿਹਾ, ਬੇੜਾ ਰੁੜਦਾ ਜਾਂਦਾ, ਸਾਡੇ ਵਾਰੀ ਹਿਰਦੇ ਬਲੂੰਦਰੇ ਜਾਂਦੇ ਆ ਬੜੀ ਛੇਤੀ, ਇਹਨਾਂ ਦੇ ਮਾੜੀ ਮਾੜੀ ਗੱਲ ਤੇ ਹਿਰਦੇ ਬਲੂੰਦਰੇ ਜਾਂਦੇ ਆ। ਪਰ ਮੈਂ ਇਹ ਸਾਰਾ ਨਾ ਜਿਹੜਾ ਤੁਸੀਂ ਸੋਚ ਕੇ ਵੇਖੋ, ਘਰੋਂ ਤੁਰਨਾ, ਇੱਥੇ ਆਈਦਾ, ਬਾਹਰ ਆਈਦਾ, ਕਿੰਨਾ ਬੋਝ ਪੈਂਦਾ ਦਿਮਾਗ ਤੇ। ਹੁਣ ਆਹ ਖਬਰ ਆ ਗਈ ਜੀ, ਇੱਕ ਆਹ ਨਿਊਜ਼ ਆ ਗਈ ਜੀ, ਇੱਕ ਆਹ ਕਹਿੰਦੇ ਨੇ, ਆਹ ਫਲਾਣਾ ਐ ਕਹਿੰਦਾ, ਫਲਾਣਾ ਐ ਕਹਿੰਦਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲੀ ਜਾਂਦਾ। ਪਰ ਮੈਂ ਆਪਣੇ ਆਪ ਨੂੰ ਫਿਰ ਵੀ ਕਾਇਮ ਰੱਖਦਾ ਵੀ ਨਹੀਂ, ਮੈਨੂੰ ਇਹ ਵੀ ਦਿਸ ਰਿਹਾ ਵੀ ਬੜੇ ਆ ਜੀ ਜਿਹੜੇ ਖੜੇ ਹੋ ਰਹੇ ਆ, ਬੜੇ ਆ ਜਿਹੜੇ ਜਾਗ ਰਹੇ ਆ। ਮੈਂ ਇਹ ਵੀ ਵੇਖ ਰਿਹਾ, ਹਜ਼ਾਰਾਂ ਨੌਜਵਾਨ ਨੇ, ਹਜ਼ਾਰਾਂ, ਮੈਂ ਅੱਜ ਕੀ ਗਿਆ ਨਾ ਕੈਨੇਡਾ, ਮੈਨੂੰ ਘੱਟ ਤੋਂ ਘੱਟ 200 ਲੜਕਾ ਤੇ ਲੜਕੀ ਮਿਲੇ ਜਿਨ੍ਹਾਂ ਨੇ ਮੈਨੂੰ ਕਿਹਾ, ਭਾਈ ਸਾਹਿਬ ਸਾਨੂੰ ਇਹ ਲੱਗਦਾ ਸੀ ਵੀ ਅਸੀਂ ਨੀ ਕੈਨੇਡਾ ਜਾ ਸਕਦੇ, ਦੀਵਾਨ ਸੁਣ ਸੁਣ ਕੇ ਸਾਨੂੰ ਪਤਾ ਲੱਗਾ ਰੱਬ ਤੇ ਸਾਡੇ ਵਿੱਚ ਹੀ ਹੈ, ਕਰਨਾ ਅਸੀਂ ਆਪ ਹੀ ਹੈ, ਤੇ ਕਹਿੰਦੇ ਅਸੀਂ ਕਰ ਲਿਆ, ਕਹਿੰਦੇ ਜੀ ਕਰਕੇ ਹੀ ਹਟੇ ਹੈ, ਵੀਜ਼ੇ ਲੱਗ ਗਏ ਇੱਥੇ। ਹੁਣ ਮੈਨੂੰ ਕਿੰਨੇ ਬੰਦੇ ਮਿਲਦੇ ਕਹਿੰਦੇ ਕੰਮ ਚ ਜੀ ਲੱਗਦਾ ਸਾਡਾ, ਅਸੀਂ ਦੀਵਾਨ ਸੁਣਦੇ ਹਾਂ, ਤੁਸੀਂ ਕਹਿੰਦੇ ਹੋ ਕੰਮ ਨੂੰ ਧਰਮ ਸਮਝੋ, ਕਰਮ ਨੂੰ ਧਰਮ ਸਮਝੋ, ਕਹਿੰਦੇ ਜਦੋਂ ਕੰਮ ਕਰਦੇ ਹਾਂ ਨਜ਼ਾਰਾ ਬੜਾ ਆਉਂਦਾ, ਜੀ ਲੱਗਦਾ ਸਾਡਾ, ਜ਼ਿੰਦਗੀ ਬਦਲ ਗਈ, ਤੇ ਜਦੋਂ ਇਹੋ ਜਿਹਿਆਂ ਨੂੰ ਵੇਖੀਦਾ ਫਿਰ ਕਿੰਨੀ ਖੁਸ਼ੀ ਮਿਲਦੀ ਹੈ ਆਪਣੇ ਆਪ, ਕਿੰਨਾ ਚੰਗਾ ਲੱਗਦਾ। ਤਾਂ ਕਰਕੇ ਆਪਣੇ ਆਪ ਨੂੰ ਕਾਇਮ ਸਾਨੂੰ ਕਰਨਾ ਪੈਣਾ, ਤੇ ਜਿਹੜਾ ਉਹਦਾ ਖਮਿਆਜਾ ਹੈ, ਸਭ ਵਾਧਾ ਘਾਟਾ ਸਹਿਣਾ ਹੈ, ਅਸੀਂ ਚੱਲਦੇ ਚੱਲਦੇ ਰਹਿਣਾ, ਅਸੀਂ ਵਾਧਾ ਘਾਟਾ ਝੱਲੀਏ। ਪਰ ਜੇ ਤੁਸੀਂ ਨਵਾਂ ਰਾਹ ਬਣਾਉਣਾ ਹੈ ਤੇ ਦਿੱਕਤਾਂ ਦਾ ਸਾਹਮਣਾ ਤੇ ਕਰਨਾ ਹੀ ਪੈਣਾ। ਜੇ ਪੁਰਾਣਾ ਜਿਹੜਾ ਪੁਰਾਣਾ ਬਣਿਆ ਉਹਦੇ ਬਰਾਬਰ ਗੱਲ ਕਰਨੀ ਹੈ ਨਾ ਜਿਹੜੀ, ਤੇ ਇਹ ਔਖੀ ਤੇ ਹੋਣੀ ਹੈ, ਪਰ ਕਾਇਮ ਹੋਣਾ ਪੈਣਾ, ਕਿਤੇ ਨਾ ਕਿਤੇ ਸਟੈਂਡ ਲੈਣਾ ਹੀ ਪੈਣਾ, ਖਮਿਆਜੇ ਭੁਗਤਣੇ ਪੈਣੇ। ਤਾਂ ਕਰਕੇ ਇੱਕ ਗੱਲ ਮੈਂ ਸਪਸ਼ਟ ਕਹਿੰਦਾ ਵੀ ਸਟੇਜਾਂ ਛੱਡਣੀਆਂ ਆਪਾਂ, ਮੈਂ ਬਹੁਤ ਸਾਲ ਪਹਿਲਾਂ ਵੀ ਇਹ ਗੱਲ ਕਹਿਤੀ ਹੈ ਵੀ ਆਪਾਂ ਛੱਡ ਦਿਆਂਗੇ, ਕੋਈ ਵੱਡੀ ਗੱਲ ਨਹੀਂ। ਅੱਜ ਕੱਲ੍ਹ ਤੇ ਸ਼ੁਕਰ ਕਰੋ ਆ ਮੀਡੀਆ ਆ ਗਿਆ ਸਾਹਮਣੇ ਸਾਡੇ, ਇੱਥੇ ਆਪਾਂ ਗੱਲ ਕਰਾਂਗੇ, 2000, 10,000, 20,000, ਲੱਖ, 2 ਲੱਖ ਚ ਏਦਾਂ ਹੀ ਗੱਲ ਚੱਲੇ ਜਾਂਦੀ, ਕਿੰਨਾ ਸੌਖਾ ਹੋ ਗਿਆ। ਧੰਨ ਕਬੀਰ ਸਾਹਿਬ ਕਹਿੰਦੇ ਕਿਹੜੇ ਜਪ ਕਿਹੜੇ ਤਪ ਕਿਹੜੇ ਸੰਜਮ ਕਿਹੜੇ ਪ੍ਰੇਜਾਂ ਦੀ ਗੱਲ ਕਰਦਾ ਕਿਹੜੇ ਇਸ਼ਨਾਨ ਦੀ ਗੱਲ ਕਰਦਾ ਖੇਡ ਤੇ ਸਾਰੀ ਅਕਲ ਲੈਣ ਦੀ ਹੈ ਦੁਬਾਰਾ ਸੁਣ
ਕਿਆ ਜਪ ਕਿਆ ਤਪ ਸੰਜਮਾਂ ਕਿਆ ਬਰਤ ਕਿਆ ਇਸ਼ਨਾਨ ਜਬ ਲਗ ਜੁਗਤ ਨਾ ਜਾਣੀਏ ਭਾਉ ਭਗਤ ਭਗਵਾਨ
ਜੁਗਤ ਦਾ ਅਰਥ ਕੀ ਹੁੰਦਾ ਮੈਥਡ ਢੰਗ ਤਰੀਕਾ ਕਹਿੰਦੇ ਉਹਦੇ ਨਾਲ ਭਗਵਾਨ ਨਾਲ ਤੇ ਪਿਆਰ ਪਿਆਰ ਨਹੀਂ ਭਗਵਾਨ ਤੇ ਸਾਰੇ ਪਾਸੇ ਹੀ ਹੈ ਭਗਵਾਨ ਕਿਤੇ ਇੱਕ ਬੈਠਾ ਕਿਤੇ ਦੂਰ ਜ਼ਿੰਦਗੀ ਜਿਉਣੀ ਤੇ ਆਈ ਨਹੀਂ ਜਪ ਕਰਦਾ ਤਪ ਕਰਦਾ ਸੰਜਮ ਕਰਦਾ ਵਰਤ ਕਰਦਾ ਪਰਹੇਜ ਰੱਖਦਾ ਇਸ਼ਨਾਨ ਕਰਦਾ ਜੋ ਮਰਜ਼ੀ ਕਰੀ ਜਾ ਜੇ ਜੱਜ ਨਹੀਂ ਆਇਆ ਕੀ ਫਾਇਦਾ ਹੋਇਆ
ਜੱਜ ਜ਼ਿੰਦਗੀ ਜਿਉਂਦਾ ਨਾ ਆਇਆ ਬਾਣੀ ਤੋਂ ਦੱਸੋ ਕੀ ਸਿੱਖਿਆ
ਚੱਜ ਅਚਾਰ ਸਿੱਖ ਜੁਗਤ ਸਿੱਖ ਰੱਬ ਸਾਰੇ ਪਾਸੇ ਹੈ ਉਹਨੂੰ ਸਮਝ ਆ ਕੁਦਰਤ ਦੇ ਕਾਨੂੰਨ ਨੂੰ ਵਿਧਾਨ ਨੂੰ ਨਿਯਮ ਨੂੰ ਸਮਝ ਅੱਗੇ ਸੁਣੋ ਜੀ
ਸੰਪੈ ਦੇਖ ਨਾ ਹਰਖੀਏ ਬਿਪੁੱਤ ਦੇਖ ਨਾ ਰੋਏ
ਕਬੀਰ ਜੀ ਕਹਿੰਦੇ ਆ ਉਹ ਭਾਈ ਪ੍ਰਾਪਤ ਕੁਝ ਕਰੇ ਤੇ ਉਹਨੂੰ ਵੇਖ ਕੇ ਬਾਹਲਾ ਖੁਸ਼ ਨਾ ਹੋਇਆ ਕਰ ਤੇ ਜਦੋਂ ਕੋਈ ਬਿਪਤਾ ਪੈ ਜਾਂਦੀ ਹੈ ਉਦੋਂ ਬਹੁਤਾ ਰੋਇਆ ਨਾ ਕਰ ਦੁਨੀਆਂ ਦੀ ਕੋਈ ਮੁਸੀਬਤ ਨਹੀਂ ਜਿਹਦਾ ਤੁਸੀਂ ਸਾਹਮਣਾ ਨਾ ਕਰ ਸਕੋ ਕੀ ਕਿਹਾ ਜੀ ਮੈਂ ਦੁਨੀਆਂ ਦੀ ਕੋਈ ਐਸੀ ਮੁਸੀਬਤ ਨਹੀਂ ਜਿਹੜੀ ਤੂੰ ਝੱਲ ਨਾ ਸਕੇ ਦੁੱਖ ਇਹੋ ਜਿਹਾ ਬਣਿਆ ਨਹੀਂ ਬੰਦੇ ਦਾ ਦਿਮਾਗ ਇਹੋ ਜਿਹਾ ਹੈ ਇਹ ਵੱਡੇ ਤੋਂ ਵੱਡੇ ਦੁੱਖ ਨੂੰ ਚੱਲ ਲੈਂਦਾ ਹੈ ਕਈਆਂ ਦੇ ਸਾਰੇ ਸਾਰੇ ਟੱਬਰ ਮਰੇ ਹੈ ਜੀ ਬੱਚਾ 15 ਸਾਲਾਂ ਦਾ ਸਾਰਾ ਟੱਬਰ ਤੁਰਿਆ ਜਾਂਦਾ ਹੈ ਟਰੱਕ ਆ ਗਿਆ ਧੱਕਾ ਮਾਰਿਆ ਪਿਓ ਨੇ ਜ਼ੋਰ ਨਾਲ ਧੱਕਾ ਦੇ ਤਾਂ ਇਕੱਲਾ ਬਚਿਆ ਸਾਰਾ ਟੱਬਰ ਆ ਗਿਆ ਟਰੱਕ ਥੱਲੇ ਇੱਕੋ ਹੀ ਬਚਿਆ ਜਿਹਨੂੰ ਧੱਕਾ ਦਿੱਤਾ ਪਰ ਬੈਠਾ ਚੱਲ ਗਿਆ ਹੁਣ ਵਿਆਹ ਹੋ ਗਿਆ ਅੱਗੇ ਬੱਚਾ ਹੋ ਗਿਆ ਹੱਸਦਾ ਖੇਡਦਾ ਝੱਲ ਗਿਆ
ਜੇ ਝੱਲਣਾ ਚਾਹਵੇ। ਦੁਨੀਆਂ ਦਾ ਇਹੋ ਜਿਹਾ ਕੋਈ ਦੁੱਖ ਨਹੀਂ ਜਿਹੜਾ ਤੁਸੀਂ ਝੱਲ ਨਹੀਂ ਸਕਦੇ। ਬੜੇ ਮਜ਼ਬੂਤ ਹੈ ਤੁਸੀਂ, ਬੜੀ ਤਾਕਤ ਹੈ ਬੰਦੇ ਵਿੱਚ। ਜੇ ਝੱਲੇ ਨਾ ਤੇ ਮਾੜਾ ਜਿਹਾ ਕੰਡਾ ਵੱਜਿਆ ਨਾ ਝੱਲੇ, ਤੇ ਜੇ ਬੰਦਾ ਝੱਲਣਾ ਚਾਹਵੇ ਸਭ ਕੁਝ ਖਤਮ ਹੋ ਜਾਏ ਤਾਂ ਵੀ ਝੱਲ ਸਕਦਾ। ਐਸੀ ਚੀਜ਼ ਹੈ ਆ ਦਿਮਾਗ, ਐਸੀ ਚੀਜ਼ ਹੈ ਬੰਦੇ। ਤਾਂ ਕਰਕੇ ਝੱਲਣਾ ਹੈ, ਡੋਲੇ ਨਾ। ਬੰਦਾ ਗਿਆ ਜੀ ਆਲੂ ਵਾਲੀ ਦੁਕਾਨ ਤੇ, ਸਬਜ਼ੀ ਵਾਲੇ ਕੋਲੇ ਆਲੂ ਪਾਲੇ ਜਿਹੜੇ 2 ਕਿਲੋ ਪਾਉਣੇ ਸੀ, ਇਹਨੇ 4 ਆਲੂ ਚੋਰੀ ਕਰਕੇ ਨਾ ਐ 4 ਪਾਲੇ, 4 ਆਲੂ ਪਾਲੇ ਚੱਕ ਕੇ। ਉਹ ਨਾਲ ਵਾਲੇ ਰੇਹੜੀ ਵਾਲੇ ਨੇ ਵੇਖ ਲਿਆ, ਉਹਨੇ ਰੌਲਾ ਪਾ ਲਿਆ, ਕਹਿੰਦੇ 4 ਆਲੂ ਚੱਕੇ, ਰੌਲਾ ਪੈ ਗਿਆ। ਬੰਦੇ ਇਕੱਠੇ ਹੋ ਗਏ ਹੌਲੀ ਹੌਲੀ, ਉੱਥੇ ਨੇੜੇ ਹੀ SHO ਨੂੰ ਪਤਾ ਲੱਗ ਗਿਆ, ਗੱਡੀ ਲੈ ਕੇ ਲੰਘਦੇ ਸੀ, ਕਹਿੰਦੇ ਕੀ ਹੋ ਗਿਆ, ਕਾਹਦਾ ਰੌਲਾ, ਕਹਿੰਦੇ ਬੰਦੇ ਨੇ ਆਲੂ ਚੱਕ ਲਏ। ਉਹ ਵੇਖਿਆ ਜਦੋਂ ਬੰਦੇ ਕੰਨੀ, ਕਹਿੰਦਾ ਯਾਰ ਇਹ ਬੰਦਾ ਆਲੂ ਨਹੀਂ ਚੱਕ ਸਕਦਾ, ਕਿਉਂ? ਕਹਿੰਦੇ 4 ਲੱਖ ਰੁਪਈਆ ਇਸ ਬੰਦੇ ਨੇ ਪਿਛਲੇ ਮਹੀਨੇ ਵਾਪਸ ਕੀਤਾ। ਇਹਦਾ ਜਿਹੜਾ ਆ 3-wheeler ਹੁੰਦੇ ਨੇ, ਜਿਹੜੇ 3-wheeler, ਇਹਦੇ ਵਿੱਚ ਬੰਦਾ 4 ਲੱਖ ਰੁਪਈਆ ਭੁੱਲ ਗਿਆ ਸੀ। ਇਹ ਥਾਣੇ ਦੇ ਕੇ ਆਇਆ, ਕਹਿੰਦਾ ਜੀ 4 ਲੱਖ ਮੇਰੇ 3-wheeler ਵਿੱਚ ਕੋਈ 4 ਲੱਖ ਰੁਪਈਆ ਛੱਡ ਗਿਆ। ਉਹਨੇ ਨੂੰ ਰਿਪੋਰਟ ਲਿਖਾਉਣ ਵਾਲਾ ਆ ਗਿਆ, ਉਹ ਕਹਿੰਦਾ ਜੀ ਮੇਰਾ 4 ਲੱਖ ਗੁੰਮ ਹੋਇਆ। ਜਦੋਂ ਪਤਾ ਕੀਤਾ ਵੀ ਅੱਛਾ ਇਹਦੀ 3-wheeler ਚ, ਕਹਿੰਦੇ ਯਾਰ ਮੇਰੇ ਤੋਂ ਥੋੜੇ ਜਿਹੇ ਪੈਸੇ ਲੈ ਲੈ, ਮੇਰਾ 4 ਲੱਖ ਮੋੜਤਾ। ਕਹਿੰਦਾ ਚਾਹੀਦਾ ਨੀ, ਮੈਨੂੰ ਨੀ ਚਾਹੀਦਾ। ਹੁੰਦੇ ਨੇ ਨਾ ਜੀ ਐਸੇ ਬੰਦੇ, ਆ ਰੰਗੀਆਂ ਮੈਂ ਦੀਵਾਨ ਲਾ ਕੇ ਆਇਆ, ਉਹਨਾਂ ਦੇ ਘਰੇ ਪਹਿਲੇ ਦਿਨ ਪ੍ਰਸ਼ਾਦਾ ਛਕਣ ਗਿਆ ਤੇ ਉਹ ਫੋਟੋ ਲਾਈ ਹੋਈ ਅਖਬਾਰ ਵਿੱਚ ਲੱਗੀ, ਵੀ 1 ਲੱਖ ਰੁਪਈਆ ਵਾਪਸ ਕਰਿਆ ਘਰੇ ਜਾ ਕੇ। ਭੁੱਲ ਜਾਂਦੇ ਨੇ ਬੰਦੇ, ਤੇ ਹੁੰਦੇ ਨੇ ਅਗਲਾ ਕਹਿੰਦਾ ਮੇਰਾ ਹੱਕ ਨਹੀਂ। 4 ਲੱਖ ਰੁਪਈਆ ਵਾਪਸ ਕਰਕੇ ਆਇਆ, ਮੋੜ ਕੇ ਆਇਆ, ਤੇ SHO ਕਹਿੰਦੇ ਬਈ ਇਹ ਤੇ ਪਿਆਰਿਆ ਝੂਠ ਬੋਲਦੇ ਹੋ ਤੁਸੀਂ, ਇਹ ਬੰਦਾ ਉਹ ਹੈ ਜਿਹੜਾ 4 ਲੱਖ ਦਾ ਲਾਲਚ ਨਹੀਂ ਕਰਿਆ। ਮੈਨੂੰ ਰੱਬ ਵੀ ਕਹਿੰਦੇ ਨਾ ਆ ਕੇ ਵੀ ਇਹਨੇ ਆਲੂ ਚੱਕੇ ਆ, ਮੈਂ ਨਹੀਂ ਬਣ ਸਕਦਾ, ਬੰਦਾ ਹੀ ਵਾਲਾ ਬਣੀ। ਉਹ ਕਹਿੰਦੇ ਉਹਨੂੰ ਤੇ ਪੁੱਛ ਲਓ, ਟੀਵੀ ਪਾ ਕੇ ਖੜਾ ਇਹਨੂੰ ਤੇ ਪੁੱਛ ਲਓ, ਜਿਹਨੇ ਚੱਕੇ ਹੈ ਉਹਨੂੰ ਪੁੱਛਿਆ, ਕਹਿੰਦੇ ਤੈਂ 4 ਆਲੂ ਚੱਕੇ ਹੈ। SHO ਦੀ ਅੱਖ ਚੱਖ ਨਾ ਪਾਵੇ, ਕਹਿੰਦੇ ਬੋਲ ਪੈ, ਕਹਿੰਦਾ ਹਾਂਜੀ ਚੱਕੇ ਹੈ। ਕਹਿੰਦੇ ਯਾਰ ਉਹਦੇ 4 ਲੱਖ ਮੋੜ ਆਇਆ ਅੱਜ 4, ਕਹਿੰਦਾ ਮਨ ਚੰਦਰੇ ਦਾ ਕੀ ਪਤਾ, ਨਾ ਡੋਲੇ 4 ਲੱਖ ਤੇ ਨਾ ਡੋਲੇ, ਤੇ ਜੇ ਡੋਲ ਪਏ ਤੇ 4 ਆਲੂਆਂ ਦੇ ਡੋਲ ਪਏ, ਇਹਦਾ ਚੰਦਰੇ ਦਾ ਪਤਾ ਹੈ? ਇਹ ਸੱਚੀ ਹੈ ਜੀ ਗੱਲ। ਜੇ ਕਾਇਮ ਕਰ ਲਿਆ ਉਹਨੇ 4 ਲੱਖ ਤੇ ਕਰ ਲਿਆ ਆਪਣੇ ਆਪ ਨੂੰ, ਤੇ ਜਿੱਦੇ ਆਪਣੇ ਆਪ ਤੇ ਕਾਬੂ ਨਹੀਂ ਰਿਹਾ ਉਹਦੇ 4 ਆਲੂਆਂ ਤੇ ਵੀ ਡੋਲ ਗਿਆ। ਇਹ ਮਨ ਚੰਦਰਾ ਹੈ, ਤੁਸੀਂ ਚਾਹੋ ਨਾ ਜੀ ਇਹਨੂੰ ਜਿੰਨਾ ਮਰਜ਼ੀ ਮਜ਼ਬੂਤ ਕਰ ਸਕਦੇ ਹੈ, ਤੁਹਾਡੇ ਚ ਵੱਡੀ ਵੱਡੀ ਤਾਕਤ ਹੈ। ਇਹ ਨੋਟ ਕਰੋ ਨੁਕਤਾ, ਕੋਈ ਦੁਨੀਆਂ ਦਾ ਦੁੱਖ ਨਹੀਂ ਜਿਹੜਾ ਤੂੰ ਝੱਲ ਨਹੀਂ ਸਕਦਾ, ਬਸ ਜੇ ਝੱਲਣਾ ਚਾਹਵੇ ਫੈਸਲਾ ਕਰਦਾ। ਉਹ ਵੇਖੋ ਵੀਰੋ, ਪੁੱਤ ਛੱਡ ਕੇ ਜਾਂਦਾ ਬੰਦਾ ਝੱਲ ਨਹੀਂ ਸਕਦਾ, ਧੀ ਜਾਂਦੀ ਹੈ, ਧੀ ਨੂੰ ਹੁਣ ਜਵਾਨ ਕਰਕੇ ਵਿਆਹ ਕੇ ਨਾਲ 15 ਲੱਖ ਰੁਪਈਆ ਲਾ ਕੇ ਭੇਜਦਾ ਕਿ ਨਹੀਂ ਭੇਜਦਾ? ਬੋਲੋ, ਭੇਜਦਾ। ਕਿਉਂ ਭੇਜਦਾ? ਕਿਉਂਕਿ ਉਹਦੀ ਤਿਆਰੀ ਬਚਪਨ ਤੋਂ ਕੀਤੀ ਹੁੰਦੀ ਹੈ, ਦਿਮਾਗ ਸੈੱਟ ਹੈ ਬੰਦੇ ਦੀ, ਤਿਆਰੀ ਹੁੰਦੀ ਹੈ ਵੀ ਇੱਕ ਦਿਨ ਮੈਂ ਧੀ ਨੂੰ ਪਿਤੋਰਨਾ ਹੈ, ਤੇ ਬਚਪਨ ਤੋਂ ਆਪਣੇ ਆਪ ਨੂੰ ਮੈਸੇਜ ਦਿੱਤਾ ਹੁੰਦਾ ਹੈ। ਜਿੱਦੇ ਧੀ ਜੰਮਦੀ ਹੈ ਹੱਥਾਂ ਤੇ ਚੱਕਦਾ, ਉਦਣ ਹੀ ਪਤਾ ਲੱਗ ਜਾਂਦਾ ਵੀ ਇੱਕ ਦਿਨ ਜਾਊ ਛੱਡ ਕੇ, ਤੇ ਜਦੋਂ ਤੱਕ ਉਹ 22 ਸਾਲਾਂ ਦੀ ਹੁੰਦੀ ਹੈ ਮਾਈਂਡ ਉਹਦਾ ਤਿਆਰ ਹੋ ਜਾਂਦਾ, ਝੱਲ ਜਾਂਦਾ। ਪਰ ਜਦੋਂ ਪੁੱਤ ਜਾਵੇ, ਕਦੇ ਜਵਾਨ ਪੁੱਤ ਕਵੇ ਮੈਂ ਚੱਲਿਆ, ਇਹ ਨਹੀਂ ਝੱਲ ਹੁੰਦਾ, ਕਿਉਂਕਿ ਸੋਚਿਆ ਕੀ ਹੁੰਦਾ ਵੀ ਇਹ ਮੈਨੂੰ ਛੱਡ ਕੇ ਨਹੀਂ ਜਾਊ, ਇਹਦੇ ਲਈ ਦਿਮਾਗ ਤਿਆਰ ਨਹੀਂ ਹੁੰਦਾ, ਇਹਦੇ ਲਈ ਦਿਮਾਗ ਤਿਆਰ ਨਹੀਂ ਹੁੰਦਾ। ਪਰ ਧੀ ਲਈ ਦਿਮਾਗ ਤਿਆਰ ਹੁੰਦਾ, ਤੇ ਗੋਰੇ ਕੀ ਕਹਿੰਦੇ ਆ, ਉਹਨਾਂ ਦਾ ਬਚਪਨ ਚ ਹੀ ਹੁੰਦਾ ਵੀ ਜਿੱਦੇ 18 ਸਾਲ ਦਾ ਹੋ ਗਿਆ ਪਤਾ ਨਹੀਂ ਰਹੂਗੇ, ਉਹ ਬਚਪਨ ਤੋਂ ਸਾਰੇ ਬੱਚਿਆਂ ਲਈ ਸੋਚ ਕੇ ਬੈਠੇ ਹੁੰਦੇ ਆ, ਉਹਦੇ ਸਾਰੇ ਹੀ ਚਲੇ ਜਾਂਦੇ, ਕਹਿੰਦੇ ਕੋਈ ਗੱਲ, ਕਿਉਂਕਿ ਉਹਦੀ ਤਿਆਰੀ ਬਚਪਨ ਤੋਂ ਹੈ। ਆਪਣੇ ਕਈ ਕਹਿਣਗੇ ਗੋਰੇ ਨਿਆਣਿਆਂ ਨੂੰ ਪਤਾ ਨੀ ਕਿਵੇਂ ਛੱਡ ਦਿੰਦੇ ਆ, ਤੂੰ ਨੀ ਧੀ ਨੂੰ ਛੱਡਦਾ, ਤੂੰ ਆਪਣੀ ਧੀ ਕੱਲੀ ਛੱਡਦਾ। ਆਪਣੇ ਮੁੰਡੇ ਨੂੰ ਵੀ ਕਹਿਣਗੇ ਵੀ ਚੰਗਾ ਭਾਈ ਜਿੱਥੇ ਰਹਿਣਾ ਰਹਿ ਲੈ, ਜਿੱਥੇ ਜਾਣਾ ਚੱਲਿਆ ਜਾ, ਬਸ ਇਹ ਸੈੱਟ ਹੈ ਦਿਮਾਗ ਤੇਰਾ, ਤਿਆਰੀ ਹੈ, ਤੇ ਕੋਈ ਦੁੱਖ ਨੀ ਜਿਹੜਾ ਤੁਸੀਂ ਝੱਲ ਨਹੀਂ ਸਕਦੇ ਵੀਰੋ, ਝੱਲਣ ਲਈ ਤਿਆਰ ਹੋ ਜਾਓ।
ਆਪਣੇ ਆਪ ਨੂੰ ਕਾਇਮ ਕਰ ਲੋ। ਇਹ ਤੇ ਫਿਰ ਤੁਹਾਡਾ ਜਦੋਂ ਤੁਸੀਂ ਮਾਲਕ ਬਣ ਗਏ ਨਾ ਇਹਦੇ ਤੇ ਦਿਮਾਗ ਤੇ ਇਹ ਤੇ ਤੁਹਾਡਾ ਸੇਵਕ ਬਣ ਕੇ ਚੱਲੂ। ਫਿਰ ਇਹੋ ਜਿਹੇ ਵਿਚਾਰ ਆਉਣਗੇ ਜਿੱਦਾਂ ਦੇ ਲਿਆਉਣੇ
ਚਾਹੇਗਾ।
ਤੇਰਾ ਕਾਬੂ ਹੋ ਜਾਣਾ ਹੈ ਆਪਣੇ ਆਪ ਤੇ, ਆਪਣੇ ਆਪ ਤੇ ਕਾਬੂ ਹੋ ਜਾਏਗਾ। ਹਰ ਹਰ ਅਵੇਅਰ ਹੋ ਕੇ ਜਾਗ ਕੇ ਆਪਣੇ ਵਿਚਾਰਾਂ ਨੂੰ ਵੇਖੇਗਾ। ਆਓ ਸੁਣੋ ਅਗਲੀਆਂ ਪੰਕਤੀਆਂ।
ਜਿਉਂ ਸੰਭੈ ਤਿਉਂ ਵਿਪਤ ਹੈ ਵਿਦ ਨੇ ਰਚਿਆ ਸੋ ਹੋਏ।
ਖੇਡ ਬਣੀ ਹੈ ਸੁੱਖ ਤੇ ਦੁੱਖ ਵਿਪਤਾ ਤੇ, ਇਹ ਤੇ ਚੱਲਣਾ ਹੀ ਚਾਹੀਦਾ। ਇਹ ਤੇ ਕੁਦਰਤੀ ਵਿਧਾਨ ਹੈ, ਦੋਵੇਂ ਚੀਜ਼ਾਂ ਚੱਲਦੀਆਂ ਹੀ ਹੈ ਜੀ, ਕਦੇ ਸੁੱਖ ਕਦੇ ਦੁੱਖ, ਇਹ ਤੇ ਚੱਲਦਾ ਹੀ। ਅੱਗੇ
ਕਹੇ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਜਾ।
ਸਮਝਣ ਵਾਲੇ ਜਿਹੜੇ ਸਮਝ ਚੁੱਕੇ ਆ, ਅੰਦਰ ਵਸਾ ਲਈ ਹੈ ਗੱਲ, ਸੰਤ ਜਿਹੜੇ ਸਮਝਣ ਵਾਲੇ ਆ ਉਹ ਸਮਝ ਚੁੱਕੇ ਆ, ਜਾਣ ਗਏ ਆ। ਅੱਗੇ
ਸੇਵਕ ਸੋ ਸੇਵਾ ਭਲੇ ਜਿਹ ਘੱਟ ਬਸੈ ਮੁਰਾਰ।
ਬਸ ਜਿਹੜੇ ਉਹਨੂੰ ਉਹਨੂੰ ਹਾਜ਼ਰ ਸਮਝਦੇ ਆ, ਅੰਦਰ ਵਸਿਆ ਸਮਝਦੇ ਆ, ਉਹ ਪ੍ਰਵਾਨ ਹੈ, ਉਹ ਕੰਮ ਸਹੀ ਕਰਦੇ, ਉਹਨਾਂ ਦੀ ਸੇਵਾ ਥਾਂ ਹੈ। ਚਲੋ ਆਓ ਹੁਣ, ਚਾਰ ਤੋਂ ਉੱਪਰ ਹੋ ਗਿਆ ਸਮਾਂ। ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਜ਼ਰੂਰੀ ਵੀ ਗੁਰੂ ਸਾਹਿਬ ਚੱਲਦੇ ਆ, ਆਪਾਂ ਮਗਰ ਮਗਰ ਜਾਵਾਂਗੇ। ਕਾਹ ਨਾ ਕਰੋ ਵੀਰੋ, ਪੰਜ ਚਾਰ ਮਿੰਟ ਬਹਿ ਜਾਓ, ਭੈਣੋ ਪੰਜ ਕੁ ਮਿੰਟ ਬਹਿ ਜਾਓ, ਅਰਦਾਸ ਹੋ ਲੈਣ ਦਿਓ, ਹੁਕਮਨਾਮਾ ਹੋ ਲੈਣ ਦਿਓ, ਫੇਰ ਆਪਾਂ ਚੱਲਾਂਗੇ। ਸਮਾਪਤੀ ਵੇਲੇ ਨਾਲ ਕਰੀਏ। ਮੈਨੂੰ ਲੱਗਦਾ ਜਿਹੜੇ ਪ੍ਰਸ਼ਾਸਨ ਵਾਲੇ ਉਹਨਾਂ ਦੀ ਵੀ ਜਾਨ ਛੁੱਟੇ, ਪਰਸੋਂ ਦੇ ਖੜੇ ਆ ਕਈ ਬੰਦੇ, ਪਰਸੋਂ ਦੇ ਆ ਜਿਹੜੇ ਵਿਚਾਰੇ ਬਾਹਰ ਵੀਰ ਸਾਡੇ ਖੜੇ ਆ ਨਾ, ਹੈ ਤੇ ਸਾਡੇ ਹੀ ਭਾਈ ਹੈ, ਸਾਡੇ ਹੀ ਭੈਣ ਭਰਾ ਆ। ਪਰਸੋਂ ਦੀ ਕਈ ਚੌਥ ਦੇ ਆਏ ਆ, ਜਿੱਦੇ ਦੀਵਾਨ ਸ਼ੁਰੂ ਨਹੀਂ ਹੋਏ ਉਦੋਂ ਇੱਕ ਦਿਨ ਪਹਿਲਾਂ ਦੇ ਖੜੇ ਆ ਕੇ, ਤੇ ਪਰਸੋਂ ਵੀ ਖੜੇ ਰਹੇ, ਕੱਲ ਵੀ ਖੜੇ ਰਹੇ, ਅੱਜ ਵੀ ਅੱਠ ਅੱਠ ਘੰਟੇ ਡਿਊਟੀਆਂ ਸੜਕਾਂ ਤੇ ਖੜ ਖੜ ਕੇ ਦਿੰਦੇ ਆ, ਹੱਥ ਚ ਡੰਡੇ ਫੜੇ ਆ, ਕੋਈ ਕਿਵੇਂ ਕੋਈ ਕਿਵੇਂ, ਕਿਸੇ ਨੂੰ ਖਾਣੀ ਚਾਹ ਪਾਣੀ ਮਿਲਦਾ ਕਿ ਨਹੀਂ ਮਿਲਦਾ, ਇਹ ਪਰੇਸ਼ਾਨ ਇਹ ਵੀ ਹੁੰਦੇ ਆ। ਤੇ ਪਰੇਸ਼ਾਨੀ ਪਾਈ ਇਹ ਦਸ ਕੁ ਬੰਦਿਆਂ ਨਹੀਂ ਹੈ, ਦਸ ਪੰਦਰਾਂ ਬੰਦਿਆਂ ਨਹੀਂ ਪਾਈ ਹੈ ਪਰੇਸ਼ਾਨੀ, ਜੇ ਨਾ ਪਾਉਣ ਤੇ ਆ ਕੁਝ ਹੋਵੇ ਹੀ ਨਾ। ਆ ਇੰਨੀ ਸੰਗਤ ਸੁਣਨਾ ਚਾਹੁੰਦੀ ਹੈ, ਪੰਦਰਾਂ ਦੇ ਹਿਰਦੇ ਬਲੂਦਰੇ ਜਾ ਰਹੇ, ਬਾਕੀ ਸਾਰੇ ਠੀਕ ਹੈ, ਬਾਕੀ ਚੰਗੇ ਭਲੇ। ਪੰਦਰਾਂ ਕਦੇ ਪੰਦਰਾਂ ਨੇ ਹੀ ਪ੍ਰੋਬਲਮ ਪਾਈ ਹੈ ਜੀ, ਪੰਦਰਾਂ ਵੀਹ ਜਣਿਆਂ ਨੇ। ਸੱਚੀ ਕਹਿ ਦਿਆਂ ਨਾ ਇੱਕ ਗੱਲ, ਆ ਪਿਛਲੇ ਚਾਲੀ ਪੰਜਾਹ ਸਾਲਾਂ ਚ ਇਹੋ ਜਿਹਾ ਨਹੀਂ ਜ਼ਿਆਦਾ ਪ੍ਰੋਬਲਮ ਪਾਈ ਹੈ ਪੰਜਾਬ ਸਾਰੇ ਦੇ ਉੱਤੇ, ਕੱਲੇ ਸਾਡੇ ਤੇ ਨਹੀਂ, ਸਾਰੇ ਪੰਜਾਬ ਦੇ ਉੱਤੇ ਇਹੋ ਜਿਹਾ ਨਹੀਂ ਬਹੁਤੀ ਪ੍ਰੋਬਲਮ ਪਾਈ, ਵਿਪਤਾ ਪਾਈ ਹੈ। ਹੁਣ ਦੀ ਗੱਲ ਨਹੀਂ, ਫਿਊਚਰ ਪੰਜਾਬ ਦਾ, ਪੜ੍ਹਾਈਆਂ ਖਰਾਬ ਹੋਈਆਂ, ਬੱਚੇ ਕੋਈ ਪਲੈਨ ਨਹੀਂ, ਖੱਟ ਕੇ ਕੁਛ ਨਹੀਂ ਦਿੱਤਾ, ਲੈ ਕੇ ਕੁਛ ਨਹੀਂ ਦਿੱਤਾ, ਘਰਾਂ ਦੇ ਘਰ ਉਜੜੇ ਆ, ਘਰਾਂ ਦੇ ਘਰ, ਬਰਾਤਾਂ ਨਹੀਂ ਚੜ ਸਕੀਆਂ ਕਈ ਕਈ ਸਾਲ ਸਿਰਫ ਇਹੋ ਜਿਹੇ ਬੰਦਿਆਂ ਕਰਕੇ। ਆ ਅਸੀਂ ਇੰਨੇ ਕੌਖੇ ਨਹੀਂ ਜੀ, ਇਹੋ ਜਿਹੇ ਹੈ ਸਾਡੇ, ਥੋੜੇ ਜਿਹੇ ਬੰਦੇ ਹੀ ਹੈ, ਵੱਧ ਤੋਂ ਵੱਧ ਸੌ ਬੰਦਾ, ਵੱਧ ਤੋਂ ਵੱਧ ਇਹਨਾਂ ਨੇ ਨੱਕ ਚ ਦਮ ਕੀਤਾ ਹੋਇਆ ਸਾਰੇ ਪੰਜਾਬ, ਅੱਜ ਦਾ ਨਹੀਂ ਪਿਛਲੇ ਪੰਜਾਹ ਸਾਲਾਂ ਦਾ, ਪੰਜਾਹ ਸਾਲਾਂ ਦਾ। ਇੱਥੇ ਕਈ ਬੰਦੇ ਐ ਜਿਨ੍ਹਾਂ ਦੀਆਂ ਪੜ੍ਹਾਈਆਂ ਖਤਮ ਹੋਈਆਂ ਸਨ 88 ਚ, ਸਨ 90 ਚ, ਸਨ 92 ਚ, ਜਿਹੜੇ ਪੜ੍ਹ ਸਕਦੇ ਸੀ, ਅੱਠਵੀਂ ਚ ਪੜ੍ਹਦਾ ਪੁੱਤ ਪਿਓ ਨੇ ਹਟਾ ਲਿਆ, ਪਲੱਸ ਟੂ ਚ ਪੜ੍ਹਦਾ ਪੁੱਤ ਪਿਓ ਨੇ ਹਟਾ ਲਿਆ, ਬੀਏ ਕਰਦਾ ਪੁੱਤ ਪਿਓ ਨੇ ਹਟਾ ਲਿਆ, ਇੱਕ ਪੀੜ੍ਹੀ ਪੂਰੀ ਦੀ ਪੂਰੀ ਨਹੀਂ ਪੜ੍ਹ ਸਕੀ ਮਾਹੌਲ ਖਰਾਬ ਕਰਕੇ, ਮਾਹੌਲ ਖਰਾਬ ਕਰਕੇ। ਜਿੱਥੇ ਮਰਜ਼ੀ ਲੇਖਾ ਲਾ ਲਿਓ, ਤੁਸੀਂ ਕਹੋ ਉਹ 2 ਲੱਖ ਕਾਹਨੂੰ ਮਰਿਆ, 4 ਲੱਖ ਵੀ ਭਾਵੇਂ ਸ਼ਹੀਦ ਹੋ ਜਾਂਦਾ ਪਰ ਪ੍ਰਾਪਤ ਤੇ ਕੁਛ ਕਰ ਦਿੰਦੇ। ਮੇਰਾ ਪਿਓ ਜਿਉਂਦਾ ਹੈ, ਸਾਡਾ ਪਿਓ ਵੀ ਮਰ ਜਾਂਦਾ, ਸਾਡੇ ਚਾਚੇ ਤਾਏ ਜਿਉਂਦੇ ਆ, ਸਭ ਮਰ ਜਾਂਦੇ ਪਰ ਦੇਂਦੇ ਤੇ ਸਹੀ ਲੈ ਕੇ ਕੁਛ। ਆਪ ਟੱਬਰਾਂ ਦੇ ਟੱਬਰ ਅਮਰੀਕਾ ਕੈਨੇਡਾ ਚ ਜਾ ਕੇ ਸੈੱਟ ਹੋ ਗਏ ਆ, ਸਾਰੇ ਸਹੀ ਹੈ, ਸਾਰੇ ਵਧੀਆ ਰੋਟੀ ਖਾਂਦੇ ਹੈ, ਸ਼ਹੀਦਾਂ ਦੇ ਨਾਂ ਦੇ ਉੱਤੇ ਰੱਜ ਕੇ ਰੋਟੀਆਂ ਸੇਕੀਆਂ ਇਹਨਾਂ ਲੋਕਾਂ ਨੇ, ਸਾਰੇ ਟੱਬਰਾਂ ਦੇ ਟੱਬਰ ਸੈੱਟ ਕਰਕੇ ਬੈਠੇ ਹੈ ਪਰ ਜਿਨ੍ਹਾਂ ਦੇ ਘਰ ਉੱਜੜੇ, ਜਿਹੜੇ ਇਹਨਾਂ ਦੇ ਮਗਰ ਲੱਗੇ, ਉਹਨਾਂ ਨੂੰ ਨੀ ਕਿਸੇ ਨੇ ਪੁੱਛਿਆ। ਤੇ ਮੁੜ ਕੇ ਸਰਕਾਰਾਂ ਨਾਲ ਘਿਓ ਖਿਚੜੀ ਹੋਏ ਫਿਰਦੇ ਹੈ, ਢਾਂਚਾ ਸਾਰਾ ਉਹੀ ਫੋਲੋ ਕਰਦੇ ਆ, ਮੰਨਦੇ ਆ। ਤਾਂ ਕਰਕੇ ਭਰਾਵੋ ਇਹ ਸਾਡੇ ਆ, ਆ ਦਸ ਪੰਦਰਾਂ, ਆ ਦਸ 15 ਬੰਦੇ ਆ ਇੰਨੀ ਵਿਪਤਾ ਨਹੀਂ ਜੇ ਠੰਡੇ ਦਿਮਾਗ ਨਾਲ ਪੰਜਾਬ ਦਾ ਬੰਦਾ ਬਹਿ ਕੇ ਸੋਚੇ ਤੇ ਇਹੋ ਜਿਹੇ ਬੰਦਿਆਂ ਨੇ ਵਿਪਤਾ ਪਾਈ ਹੋਈ ਨਾ ਇਹ ਜਿਉਂਦੇ ਆ ਤੇ ਨਾ ਜਿਉਣ ਦਿੰਦੇ ਆ ਇਹੀ ਕੁਛ ਕਰਦੇ ਆ ਇਹ ਕਹਿੰਦੇ ਮਾਲਕ ਆ ਅਸੀਂ ਪੰਥ ਦੇ ਪੰਜਾਬ ਦੇ ਮਾਲਕ ਅਸੀਂ ਆ ਹੱਥ ਚ ਕਿਰਪਾਨਾਂ ਫੜੀਆਂ ਤੇ ਪਾ ਲਏ ਆ ਚੂਲੇ ਕੰਮ ਗੁੰਡਿਆਂ ਵਾਲੇ ਹੀ ਕਰਦੇ ਆ ਪਰ ਚੋਲੇ ਪਾਇਆ ਕਰਕੇ ਲੋਕ ਬੋਲਦੇ ਨੀ ਅਗਲਾ ਕਹਿੰਦਾ ਛੱਡ ਪਰੇ ਯਾਰ ਇਹਨਾਂ ਤੋਂ ਕੀ ਲੈਣਾ ਪਰ ਕੰਮ ਗੁੰਡਿਆਂ ਵਾਲਾ ਹੀ ਕਰਦੇ ਆ ਪਰ ਚੋਲੇ ਪਾ ਕੇ ਕਰਦੇ ਅਗਲਾ ਤਾਂ ਕਰਕੇ ਚੁੱਪ ਕਰ ਜਾਂਦਾ ਬਾਣਾ ਪਾ ਕੇ ਕਰਦੇ ਆ ਬਾਣਾ ਪਾ ਕੇ ਅੱਜ ਤੱਕ ਤੁਸੀਂ ਕਦੇ ਸੁਣਿਆ ਸੀ ਕਿਸੇ ਦੇ ਦੀਵਾਨ ਦਾ ਵਿਰੋਧ ਕੀਤਾ ਹੋਵੇ ਬੋਲੋ ਜੀ ਜੇ ਆਪਣੀ ਆਈ ਤੇ ਆ ਜਾਈਏ ਆਪਣੇ ਬੰਦਿਆਂ ਨੂੰ ਕਰ ਲਈਏ ਇਕੱਠੇ ਤੇ ਵਿਰੋਧ ਕਰਨ ਤੇ ਆਈਏ ਕੀ ਅਸੀਂ ਕਰ ਨਹੀਂ ਸਕਦੇ ਬੋਲੋ ਵੀਰੋ ਕਿਸੇ ਦੇ ਦੀਵਾਨਾਂ ਦਾ ਕਿਸੇ ਦੇ ਪ੍ਰੋਗਰਾਮਾਂ ਦਾ ਵਿਰੋਧ ਅਸੀਂ ਕਰ ਨਹੀਂ ਸਕਦੇ ਕਰ ਸਕਦੇ ਹਾਂ ਜਿੱਥੇ ਮਰਜ਼ੀ ਕਰ ਸਕਦੇ ਹਾਂ ਇੰਨੇ ਕੁ ਬੰਦੇ ਅਮਰੀਕਾ ਕੈਨੇਡਾ ਚ ਸਾਡੇ ਵੀ ਬੈਠੇ ਹੈ ਜਿਹੜੇ ਮਰਜ਼ੀ ਕਥਾਵਾਚਕ ਦਾ ਰਾਹ ਰੋਕ ਸਕਦੇ ਹਾਂ ਵੀ ਅਸੀਂ ਨਹੀਂ ਬੋਲਣ ਦੇਣਾ ਅਸੀਂ ਨਹੀਂ ਬੋਲਣ ਦੇਣਾ ਪਰ ਨਾ ਇਹੋ ਜਿਹਾ ਕੁਛ ਕਦੇ ਕੀਤਾ ਤੇ ਨਾ ਜ਼ਿੰਦਗੀ ਦੇ ਵਿੱਚ ਕਰਨਾ ਅਸੀਂ ਨਹੀਂ ਕਰਨਾ ਇਹ ਕੁਛ ਅਗਲੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਚਾਹੇ ਗੱਪਾਂ ਸੁਣਾਵੇ ਚਾਹੇ ਦਲੀਲਾਂ ਸੁਣਾਵੇ ਇਹ ਅਗਲੇ ਨੂੰ ਹੱਕ ਹੈ ਤੇ ਸੁਣਨ ਵਾਲਿਆਂ ਦੀ ਮਰਜ਼ੀ ਹੈ ਜਿਹਨੂੰ ਜੋਕ ਚੰਗਾ ਲੱਗਦਾ ਸੁਣੇ ਸੁਣੇ ਜੀ ਪਰ ਸਾਡੇ ਇਹ ਕੀ ਕਹਿੰਦੇ ਆ ਮਰਚਾਂ ਵਾਲੀ ਬੋਰੀ ਚ ਪਾ ਕੇ ਸੋਧਾ ਲਾਵਾਂਗੇ ਅਸੀਂ ਤੇ ਐਂ ਸੋਧਾ ਲਾਉਂਦੇ ਹੁੰਦੇ ਹਾਂ ਯਾਰ ਤੁਹਾਡੇ ਸੋਧਿਆਂ ਨੇ ਅੱਗੇ ਥੋੜਾ ਨੁਕਸਾਨ ਕਰਵਾਇਆ ਪੰਜਾਬ ਦਾ ਤੁਹਾਡੇ ਸੋਧਿਆਂ ਨੇ ਅੱਗੇ ਘੱਟ ਨੁਕਸਾਨ ਕਰਵਾਇਆ ਜਿਹੜੇ ਹੁਣ ਨੁਕਸਾਨ ਕਰਨ ਤੁਰ ਪਏ ਤੁਸੀਂ ਘਾਣ ਕਰਦੇ ਫਿਰਦੇ ਆ ਆਪਣੀ ਗੱਲ ਕਹੋ ਦੂਜੇ ਬੰਦੇ ਨੂੰ ਆਪਣੀ ਗੱਲ ਕਹਿਣ ਦੇ ਸਵਾਦ ਤਾਂ ਹੈ ਪਿਛਲੇ ਇਹਨਾਂ ਚਾਰਾਂ ਪੰਜਾਂ ਸਾਲਾਂ ਚ ਬਰਾਬਰ ਪ੍ਰਚਾਰ ਕਰੋ ਆ ਗਦੜਿਆਣੀ ਪਿੰਡ ਨੂੰ ਮੈਂ ਕਵਾਂ ਵੀ ਅਮਰੀਕ ਸਿੰਘ ਵਰਗਿਆਂ ਦੇ ਦੀਵਾਨ ਇੱਥੇ ਹੁਣ ਆਪਣਾ ਖਤਮ ਹੋ ਗਿਆ ਇਹ ਅਗਲੇ ਕੱਲ ਨੂੰ ਤੁਹਾਡਾ ਪ੍ਰੋਗਰਾਮ ਰੱਖਣ ਵੀ ਲਓ ਜੀ ਤੁਸੀਂ ਵੀ ਸੁਣਾ ਲਓ ਜੋ ਸੁਣਾਉਣਾ ਸਵਾਦ ਤੇ ਫੇਰ ਹੈ ਕਦੇ ਮੈਂ ਤੇ ਵੇਖਿਆ ਨੀ ਇਹਨਾਂ ਬੰਦਿਆਂ ਦਾ ਜਿਹੜੇ ਕਰੌਲਾ ਪਾਉਂਦੇ ਆ ਵੀ ਕਦੇ ਕਥਾ ਦਾ ਕੋਈ ਕਲਿੱਪ ਆਇਆ ਹੋਵੇ ਵੀ 15 ਮਿੰਟ ਕੋਈ ਸੋਹਣੀਆਂ ਗੱਲਾਂ ਚਾਰ ਕੀਤੀਆਂ ਹੁਣ ਬੰਦਾ ਸੁਣੇ ਵੀ ਆਹ ਭਾਈ ਅਮਰੀਕ ਸਿੰਘ ਜੀ ਨੇ ਵਧੀਆ ਵਧੀਆ ਬਚਨ ਸੁਣਾਏ ਨੇ ਆਹ ਸੁਣਾਏ ਨੇ ਜਿੱਦੇ ਵੀਡੀਓ ਆਉਂਦੀ ਹੈ ਡਾਂਗਾਂ ਨਾਲ ਕੁੱਟਦਿਆਂ ਦੀ ਹੀ ਆਉਂਦੀ ਪਾਠੀ ਕੁੱਟਤੇ ਫਲਾਣੇ ਬੰਦੇ ਕੁੱਟਤੇ ਨੱਕ ਨਾਲ ਲਕੀਰਾਂ ਕਢਾ ਲਈਆਂ ਆ ਫਲਾਣੀ ਬੀਬੀ ਗਲਤ ਬੋਲਦੀ ਸੀ ਉਹ ਤੋਂ ਨੱਕ ਨਾਲ ਲਕੀਰਾਂ ਕਢਾ ਲਈਆਂ ਫਲਾਣਾ ਵਿਚਾਰਾ ਗਰੀਬ ਕੁੱਟਤਾ ਉਹਨੇ ਕੁਛ ਬੋਲਿਆ ਉਹ ਤੋਂ ਨੱਕ ਨਾਲ ਲਕੀਰਾਂ ਕਢਾਉਂਦਿਆਂ ਦੀ ਆਉਂਦੀ ਉੱਤੇ ਐ ਖੜੇ ਹਾਂ ਬਈ ਮੰਗ ਮਾਫੀ ਮੰਗ ਖਾਲਸੇ ਤੋਂ ਮਾਫੀ ਮੰਗ ਮਾਫੀ ਐਦਕੀ ਪੰਗਾ ਵੱਡਾ ਪੈ ਗਿਆ ਐਦਕੀ ਚਾਹੁੰਦੇ ਇਹੀ ਹੈ ਇਹ ਐ ਚਾਹੁੰਦੇ ਐ ਵੀ ਐ ਖੜੇ ਹੋਈਏ ਐ ਕੱਛਾਂ ਚ ਦਿੱਤੇ ਹੁਣ ਹੱਥ ਤੇ ਢੱਡਰੀਆਂ ਵਾਲਾ ਖੜ ਕੇ ਨੱਕ ਨਾਲ ਖਿੱਚਦਾ ਹੋਵੇ ਲਕੀਰਾਂ ਐ ਲਾਏ ਹੁਣ ਦੰਨਾਂ ਨੂੰ ਹੱਥ ਤੇ ਲਕੀਰਾਂ ਖਿੱਚੇ ਵੀ ਮਾਫ਼ ਕਰ ਦਿਓ ਮਾਂ ਇਹ ਜਿਹੇ ਜਿਹਾ ਕਰਾਉਂਦੇ ਰਹੇ ਅੱਜ ਤੱਕ ਜਿਹੜਾ ਬੋਲਦਾ ਹੈ ਐ ਨੱਕ ਨਾਲ ਲਕੀਰਾਂ ਕਢਾਉਂਦੇ ਆ ਜੀ 40 ਸਾਲ ਤੋਂ ਗੁੰਡਾ ਰਾਜ ਚੱਲਦਾ 40 ਸਾਲ ਤੋਂ ਜਿਹਦੇ ਤੋਂ ਮਰਜ਼ੀ ਨੱਕ ਨਾਲ ਲਕੀਰਾਂ ਕਢਾਉਂਦੇ ਆ ਇਹ ਚਾਹੁੰਦੇ ਇਹ ਹੈ ਵੀ ਏਦਾਂ ਹੀ ਇਹ ਕਰੇ ਪਰ ਨਾ ਭਰਾਵੋ ਜੀਣਾ ਅਣਖ ਨਾਲ ਮਰਨਾ ਅਣਖ ਨਾਲ ਜਿੰਨੇ ਕੁ ਜੋਗੇ ਹੈਗੇ ਆ ਜੋ ਸਹੀ ਕਿਹਾ ਉਹ ਸਹੀ ਕਿਹਾ ਗਲਤ ਕੁਛ ਨਹੀਂ ਕਿਹਾ ਚੰਗਾ ਲੱਗਦਾ ਸੁਣੋ ਚੰਗਾ ਨਹੀਂ ਲੱਗਦਾ ਨਾ ਸੁਣੋ ਜੇ ਜ਼ਿਆਦਾ ਰੌਲਾ ਪਾਓਗੇ ਬੰਦ ਕਰ ਦਿਆਂਗੇ ਪਰ ਕਹਿਣਾ ਉਹ ਹੈ ਜੋ ਸੱਚ ਹੈ ਜੋ ਠੀਕ ਹੈ ਕਿਸੇ ਦੇ ਗੁਲਾਮ ਹੋ ਕੇ ਨਹੀਂ ਜੀ ਸਕਦੇ ਇਹੋ ਜਿਹਾ ਦੇ ਚੇਲੇ ਬਣ ਕੇ ਨਹੀਂ ਜੀ ਸਕਦੇ ਇਹੋ ਜਿਹਾ ਦੇ ਮਗਰ ਲੱਗ ਕੇ ਨਹੀਂ ਜੀ ਸਕਦੇ ਸਵਾਓ ਤੁਹਾਡਾ ਸਾਰਿਆਂ ਦਾ ਬਾਹਲਾ ਹੀ ਧੰਨਵਾਦ ਇੱਥੋਂ ਦੇ ਪ੍ਰਬੰਧਕਾਂ ਦਾ ਤੇ ਬਹੁਤ ਜ਼ਿਆਦਾ ਧੰਨਵਾਦ ਹੈ ਜਿਨ੍ਹਾਂ ਨੇ ਇਹੋ ਜਿਹੇ ਮਾਹੌਲ ਵਿੱਚ ਪ੍ਰੋਗਰਾਮ ਕਰਾਇਆ ਸੰਗਤ ਦੇ ਵਿੱਚ ਸਹਿਮ ਜਿਹਾ ਵੀ ਕਈਆਂ ਦਾ ਇਲਾਕੇ ਚ ਬਣਿਆ ਰਹਿੰਦਾ ਵੀ ਯਾਰ ਆਹ ਕੀ ਚੱਲ ਰਿਹਾ ਕਿਤੇ ਕੁਝ ਹੋ ਹੀ ਨਾ ਜਾਵੇ ਪਰ ਤੁਸੀਂ ਇੱਕ ਗੱਲ ਵਧੀਆ ਕੀਤੀ ਹੈ ਮਾਹੌਲ ਜਿੱਦਾਂ ਦਾ ਮਰਜ਼ੀ ਸੀ ਪਰ ਵੱਡੀ ਗਿਣਤੀ ਦੇ ਵਿੱਚ ਆ ਕੇ ਸਮਾਗਮ ਚ ਹਾਜ਼ਰੀ ਭਰੀ ਹੈ ਜੋਗੇ ਰੱਲੇ ਦੀਵਾਨ ਹੋਣੇ ਆ 8, 9, 10 ਤਿੰਨ ਦੀਵਾਨ ਹੈ 8, 9, 10 ਅਨਾਜ ਮੰਡੀ ਵਿੱਚ ਤੇ ਜਿਨ੍ਹਾਂ ਜਿਨ੍ਹਾਂ ਕੋਲ ਸਮਾਂ ਹੈ ਉਹ ਪਹੁੰਚ ਕੇ ਨੇੜੇ ਤੇੜੇ ਵਾਲੇ ਜ਼ਰੂਰ ਹਾਜ਼ਰੀ ਭਰਨ ਉਹਨਾਂ ਤਿੰਨ ਦੀਵਾਨਾਂ ਦਾ ਪ੍ਰਬੰਧ ਤੇ ਚਲੋ ਮੇਰੇ ਖਿਆਲ ਕੀਤਾ ਹੀ ਅੱਗੇ ਪਤਾ ਨਹੀਂ ਹੁਣ ਕਿੱਦਾਂ ਕਿੱਦਾਂ ਕਰਨੀ ਹੈ ਪਰ ਇਹਨਾਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਕਿਤੇ ਵੀ ਦੀਵਾਨ ਲੱਗਣੀ ਨਹੀਂ ਦੇਣੀ ਅੱਗੇ ਆਪਾਂ ਵਿਚਾਰ ਕਰਾਂਗੇ ਕਿਵੇਂ ਕਿਵੇਂ ਹੁੰਦੀ ਹੈ ਅੱਗੇ ਸਮਾਂ ਜਿੱਦਾਂ ਦਾ ਆਏਗਾ ਪਰ ਇੱਕ ਗੱਲ ਮੈਂ ਗਰੰਟੀ ਨਾਲ ਕਹਿੰਦਾ ਜੀ ਅਸੀਂ ਨਾ ਕਿਸੇ ਵੀ ਬੰਦੇ ਦਾ ਨੁਕਸਾਨ ਨਹੀਂ ਹੋਣ ਦੇਣਾ ਸਟੇਜਾਂ ਬਚਾਉਣ ਨਾਲ ਨਹੀਂ ਚੱਲਣਾ ਸਾਡੇ ਵਾਸਤੇ ਕਿਸੇ ਦਾ ਨੁਕਸਾਨ ਜਾਨੀ ਮਾਲੀ ਕਿਸੇ ਦਾ ਨੁਕਸਾਨ ਨਾ ਹੋਵੇ ਵੇਖੋ ਆ ਜਿਹੜਾ ਪ੍ਰਸ਼ਾਸਨ ਖੜਾ ਹੈ ਨਾ ਭਾਈ
ਇਸ ਇਹਨਾਂ ਨੂੰ ਤਨਖਾਹ ਸਾਡੇ ਟੈਕਸ ਚੋਂ ਮਿਲਦੀ ਹੈ ਤੇ ਉਹ ਪੈਸਾ ਕਿੱਥੋਂ ਜਾਂਦਾ ਸਾਡੀਆਂ ਜੇਬਾਂ ਚੋਂ ਜਾਂਦਾ ਆ ਵੀ ਤੇ ਨੁਕਸਾਨ ਸਾਡਾ ਹੀ ਹੈ ਜਿਹੜੀ ਪੁਲਿਸ ਨੂੰ ਤਨਖਾਹ ਮਿਲਦੀ ਹੈ ਟੈਕਸ ਕਿੱਥੋਂ ਜਾਂਦਾ ਹੈ ਸਾਡੀਆਂ ਜੇਬਾਂ ਚੋਂ ਜਾਂਦਾ ਹੈ ਤੇ ਜੇ ਅਸੀਂ ਖੜਾ ਕੇ ਮੰਨ ਲਓ 2000 ਬੰਦਾ ਪੁਲਿਸ ਦਾ ਲੱਗੇ ਫਿਰ ਦੀਵਾਨ ਲੱਗਣ ਤੇ ਨੁਕਸਾਨ ਤੇ ਫਿਰ ਵੀ ਸਾਡਾ ਹੀ ਹੈ ਐ ਆਹ ਕੋਈ ਪ੍ਰੋਗਰਾਮ ਕਰਨਾ ਹੁੰਦਾ ਤੇ ਹੈ ਕਿੰਨੇ ਬੰਦੇ ਹੈ 15 ਬੰਦਿਆਂ ਦਾ ਤਾਂ ਕਰਕੇ ਮੈਂ ਤੇ ਇਹ ਸਪਸ਼ਟ ਕਹਿ ਰਿਹਾ ਵੀ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਉਹ ਹੁਣ ਖੜੇ ਆ ਪਤਾ ਨਹੀਂ ਕਿਹੜੇ ਕਿਹੜੇ ਸਲੋਕ ਮੈਨੂੰ ਸੁਣਾਉਂਦੇ ਹੋਣਗੇ ਵੀ ਕਦੋਂ ਇਹ ਮਗਰੋਂ ਲਵੇ ਤੇ ਕਦੋਂ ਸਾਡੀ ਜਾਨ ਛੁੱਟੇ ਵੀ ਕਦੋਂ ਇਹ ਸਾਡੀ ਜਾਨ ਛੁੱਟੇ ਵੀ ਯਾਰ ਕਿੱਥੇ ਫਸ ਗਏ ਇਹਦੇ ਪ੍ਰੋਗਰਾਮ ਨਾਲੇ ਇੱਕ ਅੱਧਾ ਦਿਨ ਨਹੀਂ 3 ਦਿਨ ਲਗਾਤਾਰ ਵੀ ਇੱਕ ਦੀਵਾਨ ਹੋਵੇ ਚੱਲ ਨਿਬੜ ਗਿਆ 3 ਦਿਨ ਲਗਾਤਾਰ ਤਾਂ ਕਰਕੇ ਭਾਈ ਆਓ ਸਾਰੇ ਧੰਨਵਾਦ ਤੁਹਾਡਾ ਵੀ ਤੇ ਪ੍ਰਸ਼ਾਸਨ ਦਾ ਵੀ ਜਿਨ੍ਹਾਂ ਨੇ 3 ਦਿਨ ਆ ਕੇ ਹਾਜ਼ਰੀ ਭਰੀ ਗੱਜ ਕੇ ਆਨੰਦ ਸਾਹਿਬ ਚ ਬੋਲੋ ਅਰਦਾਸ ਚ ਜੁੜੋ ਹੁਕਮਨਾਮੇ ਸੁਣ ਲਓ ਗੁਰੂ ਸਾਹਿਬ ਚੱਲਦੇ ਆ ਮਗਰ ਚੱਲਾਂਗੇ ਕਾਲ ਨਾ ਕਰਿਓ ਜੋਗਾ ਰੱਲੇ ਦੀਵਾਨ ਤੇ 3 ਦਿਨ ਜ਼ਰੂਰ ਹਾਜ਼ਰੀ ਭਰਿਓ 8, 9, 10 ਜਿਹੜੇ ਆਪਣੇ ਵਾਲੇ ਜਿੰਨੇ ਵੀਰ ਪਰਮੇਸ਼ਰ ਦੁਆਰ ਵਾਲੇ ਜਾਣ ਆਉਣ ਵਾਲੇ ਆ ਜ਼ਰੂਰ ਭਾਈ ਜਿਨ੍ਹਾਂ ਕੋਲ ਨੇੜੇ ਤੇੜੇ ਟਾਈਮ ਹੈ ਜ਼ਰੂਰ ਦਰਸ਼ਨ ਲੈਣਾ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਹਿਜ ਸੇਤੀ ਮਾਨ ਵਜੀਆਂ ਵਾਲਾ ਨਾਗਰ ਤਨ ਪਰਵਾਰ ਪਰੀਆ ਸ਼ਬਦ ਗਾ ਬਣਾਈ ਸਭ ਕੋ ਤਾਂ ਗਾਵੋ ਹਰੀ ਕੇਰਾ ਮਾਤ ਜਨੀ ਵਸਾਇਆ ਕਹਿ ਨਾਮ ਪ੍ਰਣਤ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਮੇ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਸਾਰੇ ਕਹਿ ਨਾਨਕ ਮਾਨੋ ਮੇਰੇ ਸਦਾ ਰਹੋ ਹਰ ਨਾਮੇ ਸਾਚੇ ਸਾਹਿਬਾ ਕਿਉਂ ਨਹੀਂ ਕਰਦੇ ਰਹਿ ਹਰ ਤਾਂ ਤੇਰਾ ਸਭ ਕੁਛ ਹੈ ਸਦਾ ਸਿਮਤ ਸਲਾਹ ਤੇਰੀ ਨਾਮ ਪਤ ਵਸਾਵੇ ਨਾਮ ਜਿਨ ਕੈ ਮਾਨੋ ਸਿਆਵਾ ਕੇ ਸ਼ਬਦ ਕਹੇ ਹੈ ਨਾਨਕ ਸੱਚੇ ਸਾਹਿਬ ਧਿਆਨਾਈ ਕਰਦੇ ਰਹਿ ਸਾਚਾ ਨਾਮੇ ਰਾਇਆ ਧਾਰੋ ਸਾਚ ਨਾਮੇ ਆਧਾਰ ਮੇਰਾ ਜਿਨ ਮੁੱਖਾਂ ਸਭ ਗਵਾਇਆ ਹਰ ਸਾਚ ਸੁਖ ਮਨ ਆਏ ਉੱਚਿਆ ਜਿਨ ਇੱਛਾ ਸਭ ਪੁਜਾਈਆ ਸਦਾ ਗੁਣ ਗਾਣ ਕੀਤਾ ਗੁਰ ਵਿੱਚ ਹੋ ਜਿਸ ਦੀ ਆਏ ਵਡਿਆਈਆ ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਚ ਨਾਮੇ ਰਾਇਆ ਧਾਰੋ ਵਾਜੇ ਪੰਚ ਸ਼ਬਦ ਤੇ ਘਰ ਸੁਪਾਜੈ ਘਰ ਸੁਪਾਜੈ ਸ਼ਬਦ ਵਾਜੇ ਕਲਾ ਜੇ ਕਰ ਧਾਰੀਆ ਪੰਜ ਗੁਰੂ ਤੋਂ ਵਾਸ ਕੀਤੇ ਕਾਲ ਕੰਠ ਕੁਮਾਰਿਆ ਔਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਵਾਜੇ ਤਾਰੇ ਅਧਰ ਵਾਜੇ ਅਨੰਦ ਸੁਣੋ ਮਟ ਸਾਧੀ ਹੋ ਸਗਲ ਮਨੋਰਥ ਪਾਰ ਹਮ ਪ੍ਰਭ ਪਾਇਆ ਉਤਰੇ ਸਗਲ ਦੇ ਸੂਰੇ ਰੋਗ ਰੋਗ ਸੰਤਾ ਵੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰਦੇ ਰਾਣੀ ਹੁਣਦੇ ਪੁਨੀਤ ਕਹਤੇ ਪਵਿੱਤ ਸੰਤ ਗੁਣ ਰਹੇ ਅਕਰ ਸੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਰ ਸੂਰੇ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਹਿਬ ਧੰਨ ਹੈ ਸਾਹਿਬ ਧੰਨ ਹੈ 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 ਧੰਨ
ਰਾਏ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਰਾਏ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਫੜੋ ਜੀ ਧੰਨ ਹੈ
ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਊ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਕੀ ਜਾਨੀ ਨਾਨਕ ਦਾਸ ਤੁਦਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਕਹੋ ਨਾਨਕ ਸਭ ਤੇਰੀ ਵੰਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨਦ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇਂਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾਏ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁੱਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਮਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਪਿਤਾ ਜੀ, ਉਹ ਛਿੰਨਣ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ, ਅਰਦਾਸ ਬੇਨਤੀ ਚਰਨਾ ਕਮਲਾਂ ਪਾਸ ਪ੍ਰਵਾਨ ਕਰਨੀ। ਆਪ ਜੀ ਦਰ ਘਰ ਦੇ ਪ੍ਰੀਤਵਾਨ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੇ ਰਲ ਮਿਲ ਕੇ ਪਿੰਡ ਗਦੜਿਆਣੀ ਦੀਆਂ ਸਮੁੱਚੀਆਂ ਸੰਗਤਾਂ ਨੇ ਰਲ ਮਿਲ ਕੇ 3 ਰੋਜ਼ਾ ਗੁਰਮੁਖ ਸਮਾਗਮ ਉਲੀਕਿਆ। ਅੱਜ ਤੀਸਰੇ ਦਿਨ ਦੇ ਦੀਵਾਨ ਸਜਾਏ, ਸਜੇ ਦੀਵਾਨਾਂ ਵਿਚ ਹਰੀ ਜਸ ਕੀਰਤਨ, ਗੁਰਮਤ ਦੀਆਂ ਵਿਚਾਰਾਂ ਹੋਈਆਂ। ਆਪ ਜੀ ਦੇ ਬੱਚਿਆਂ ਪਾਸੋਂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਅੱਗੇ ਵਾਸਤੇ ਸਮੱਤ ਬਖਸ਼ਣੀ, ਇਸ ਵੇਲੇ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭਿਟਾਵਾਂ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਚਲਾਉਣੇ, ਅਮਰ ਛਕਣ ਵਾਲੀਆਂ ਸੰਗਤਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ, ਇਸੇ ਤਰ੍ਹਾਂ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ। ਸਮੂਹ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ, ਦਰ ਪ੍ਰਵਾਨੋ ਦਰ ਪ੍ਰਵਾਨਿਆਂ ਪ੍ਰਸ਼ਾਦ ਸਾਧ ਸੰਗਤ ਵਿਚ ਵਰਤੇ, ਹੁਣ ਕਰੋ ਕਿਰਪਾ ਪਾਵਣ ਹੁਕਮ ਬਖਸ਼ੋ, ਸਰਬੱਤ ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਆਗਿਆ, ਭਈ ਅਕਾਲ ਕੀ ਤਬਹਿ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆ ਕੀ ਰਹਿ ਨਾ, ਖੁਆਰ ਹੋਏ ਸਾਂ ਮਿਲੇਂਗੇ ਬਚੇ, ਖੁਆਰ ਹੋਏ ਸਾਂ ਮਿਲੇਂਗੇ ਬਚੇ, ਬੋਲੇ ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ ਹੋ, ਗੁਣ ਗਾਵਾਂ ਨਾਨਕ ਚਾਓ ਹੋ। ਵਾਹਿਗੁਰੂ ਜੀ ਧਨਸਰੀ ਮਹੱਲਾ ਪਹਿਲਾ, ਜੀਓ ਤਪ ਤੁਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ ਰਹਾ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੇ ਪਵਨ ਆਖੇ ਸਭ ਜਾਏ, ਜੇਤਾ ਮੋਹ ਪ੍ਰੀਤ ਸੁਆਦ, ਸਭਾ ਕਾਲਖ ਦਾਗ ਦਾਗ, ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਾ ਬੈਸਣ ਨਾਹੀ ਜਾਏ, कर्म मिले आखन तेरा नाम।
ਸੋ ਪਿੰਡ ਵੱਲੋਂ ਭਾਈ ਸਾਹਿਬ ਜੀ ਦਾ ਜੋ ਸਨਮਾਨ ਕੀਤਾ ਗਿਆ, ਸਾਰੇ ਵੀਰਾਂ ਦਾ, ਇੱਥੋਂ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਭਾਈ ਗੁਰਜੀਤ ਸਿੰਘ ਜੀ ਉਹਨਾਂ ਦਾ ਸਨਮਾਨ ਹੋਣਾ, ਭਾਈ ਸਤਿਗੁਰੂ ਸਿੰਘ ਜੀ, ਭਾਈ ਮਨਜੀਤ ਸਿੰਘ ਜੀ ਗ੍ਰੰਥੀ ਸਿੰਘ, ਉਹਨਾਂ ਨੂੰ ਵੀ ਬੇਨਤੀ ਉਹ ਆ ਕੇ ਜੋ ਭਾਈ ਸਾਹਿਬ ਜੀ ਤੋਂ ਸਨਮਾਨ ਲੈ ਲੈਣ। ਬੋਲੇ ਸੋ ਨਿਹਾਲ 8-9-10 ਫਰਵਰੀ ਦੇ ਦੀਵਾਨ ਜੋਗੇ ਰੱਲੇ, ਜਿਹੜੀ ਸੰਗਤ ਪਹੁੰਚ ਸਕਦੀ ਪਹੁੰਚਣ ਦੀ ਕਿਰਪਾਲਤਾ ਕਰਿਓ। ਬੋਲੇ ਸੋ ਨਿਹਾਲ। ਸੋ ਸਤਿਗੁਰ ਜੀ ਦੇ ਪਾਵਨ ਸਰੂਪ ਦੀ ਸੇਵਾ ਹੋ ਚੁੱਕੀ ਹੈ, ਸਾਰੀ ਸੰਗਤ ਨੂੰ ਬੇਨਤੀ ਸਾਵਧਾਨ ਹੋ ਜਾਓ। ਬੋਲੇ ਸੋ ਨਿਹਾਲ। ਜਿਨ੍ਹਾਂ ਪਿੰਡਾਂ ਨੇ ਸਹਿਯੋਗ ਦਿੱਤਾ, ਪਿੰਡ ਲਹਿਰਾ, ਗਾਗਾ, ਲਦਾਲ, ਸੰਗਤਪੁਰਾ, ਹਰਿਆਓ, ਲੌਂਗੋਵਾਲ, ਬਹਾਦਰਪੁਰ, ਬਾਕੀ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਆਪਣੇ ਨਿੱਜ ਸਥਾਨਾਂ ਵੱਲ ਜਾ ਰਹੇ ਹਨ, ਸਾਰੀ ਸੰਗਤ ਸਾਵਧਾਨ ਹੋ।